हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज, जिस विच माइग्रेशन संबंधी किसी भी तरह के सवाल का जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
सुन रहे प्रोग्राम माइग्रेशन मैटर्स। इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिल के सलाह ली जावे। धन्यवाद।
मैं प्रभजीत कौर, डायरेक्टर वीजा एड इमिग्रेशन, तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच। सो तैयार रहना जी अपने सवालां नाल।
जी दोस्तों, एक बार फिर मैं हाजिर हां जी तुहाडी खिदमत च अमरदीप कौर, अज दा माइग्रेशन मैटर्स प्रोग्राम लैके। ते अज दे माइग्रेशन मैटर्स प्रोग्राम दे विच हमेशा दी तरह साडे माइग्रेशन एक्सपर्ट प्रभजीत कौर जी इस वेले साडे स्टूडियो च मौजूद ने। और अज दे विषय दी गल करिए, अज दे टॉपिक दी गल करिए, तां अज असीं 457 वीजा होल्डर्स जिहड़े के अजे भी किसे ना किसे जद्दोजहद विच होणगे और बहुत सारियां समस्यावां दा जिहड़ा शिकार आ उहनां नूं होणा पिया अक्सर। सो ਉਹਨਾਂ ਦੀਆਂ ਸਮੱਸਿਆਵਾਂ ਦੇ ਬਾਰੇ ਚ ਔਰ ਉਹਨਾਂ ਦੀਆਂ ਕੀ ਆਪਸ਼ਨਸ ਨੇ ਉਹਨਾਂ ਦੇ ਬਾਰੇ ਚ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ। ਅੱਜ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਸਾਧਨ ਹੈ ਉਹਦੇ ਲਈ ਹਮੇਸ਼ਾ ਵਾਂਗ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਆਪਣਾ ਮੈਸੇਜ ਭੇਜ ਸਕਦੇ ਹੋ। ਇਸ ਤੋਂ ਬਿਨਾਂ ਤੁਸੀਂ ਸਾਨੂੰ request@harmanradio.com ਤੇ ਈਮੇਲ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-85-99-2811। ਪਰ ਅਸੀਂ ਪਹਿਲਾਂ ਹੀ ਇਹ ਦੱਸਦੇ ਜਾਈਏ ਕਿ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਹ ਅਸੀਂ ਅੱਧੇ ਘੰਟੇ ਬਾਅਦ ਸ਼ੁਰੂ ਕਰ ਸਕਾਂਗੇ, ਕਿਉਂਕਿ ਪਹਿਲੇ ਅੱਧੇ ਘੰਟੇ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਵਿਸ਼ੇ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਜਾਣਕਾਰੀ ਆ ਉਹ ਅਸੀਂ ਤੁਹਾਡੇ ਲਈ ਲੈ ਕੇ ਆਈਏ। ਸੋ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਅਮਰਦੀਪ ਕੌਰ ਵੱਲੋਂ ਬਹੁਤ ਹੀ ਨਿੱਘੀ ਜਿਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਇਹਦੇ ਨਾਲ ਹੀ ਅਸੀਂ ਸਵਾਗਤ ਕਰਦੇ ਹਾਂ ਪ੍ਰਭਜੀਤ ਕੌਰ ਹੋਰਾਂ ਦਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੰਦ ਤੇ ਸਾਡੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਜਿਵੇਂ ਮੱਦੀ ਭੈਣ ਜੀ ਨੇ ਦੱਸਿਆ ਕਿ ਅੱਜ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ 457 ਵੀਜ਼ਾ ਹੋਲਡਰਸ ਬਾਰੇ, ਜਾਂ ਜਿਹੜੇ 457 ਵੀਜ਼ਾ ਤੇ ਸੀਗੇ ਤੇ ਹੁਣ ਉਸ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਸੀ 457 ਦੇ ਦੌਰਾਨ, ਉਹਦੇ ਬੇਸ ਤੇ ਕੋਈ ਫਿਊਚਰ ਪਲਾਨਿੰਗ ਕਰ ਰਹੇ ਨੇ GSM ਵੀਜ਼ਾ ਜਾਂ ਫਿਰ ਕੋਈ ਵੀ ਫਰਦਰ ਇੰਪਲੋਈ ਸਪੋਂਸਰਡ ਵੀਜ਼ਾ, ਅਸੀਂ ਖਾਸ ਤੌਰ ਤੇ ਕਲੋਜ਼ਲੀ ਇਹਦੇ ਬਾਰੇ ਗੱਲ ਕਰਾਂਗੇ।
ਜੀ ਜੀ, ਸੁਪ੍ਰਭ ਜੀ, ਅੱਜ ਦੇ ਜਿਹੜਾ ਟਾਈਮ ਹੈ ਦੇਖਿਆ ਜਾਵੇ ਤਾਂ 457 ਵੀਜ਼ਾ ਧਾਰਕ ਜਿਹੜੇ ਆ ਕਿੱਦਾਂ ਦੇ ਅਸਾਰ ਆ ਉਹਨਾਂ ਦੇ ਪੱਕੇ ਹੋਣ ਦੇ, ਕੀ ਸਿਲਸਿਲਾ ਚੱਲ ਰਿਹਾ?
ਦੇਖੋ ਜੀ, ਜਿਵੇਂ ਸਾਰਿਆਂ ਨੂੰ ਹੀ ਪਤਾ ਹੈ 457 ਤਾਂ ਕਹਿ ਲਓ ਕਿ ਇਹਨੂੰ ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ ਹੈਗੀ। ਜਦੋਂ 457 ਦੀ ਗੱਲ ਕਰਦੇ ਹਾਂ ਤਾਂ ਅਕਸਰ ਆਪਾਂ ਮੀਡੀਆ ਵਿੱਚ ਵੀ, ਨਿਊਜ਼ ਵਿੱਚ ਵੀ, ਪੋਲੀਟੀਸ਼ੀਅਨਸ ਵੱਲੋਂ ਵੀ, ਮਤਲਬ ਹਰੇਕ ਪੱਖੋਂ 457 ਕਹਿ ਲਓ ਕਿ ਚਰਚਾ ਦਾ ਵਿਸ਼ਾ ਰਿਹਾ ਹੈ
ਜੀ।
ਭਾਵੇਂ ਇਹਦੀਆਂ ਨਵੀਆਂ ਐਪਲੀਕੇਸ਼ਨਸ ਬੰਦ ਹੋ ਗਈਆਂ ਨੇ ਮਾਰਚ 2018 ਤੋਂ, ਜਿਹੜੀਆਂ ਮੇਜਰ ਅਨਾਊਂਸਮੈਂਟਸ ਹੋਈਆਂ ਸੀ ਅਪ੍ਰੈਲ 2017 ਦੇ ਵਿੱਚ ਜਦੋਂ ਅਨਾਊਂਸ ਕੀਤਾ ਗਿਆ ਸੀ ਗਵਰਨਮੈਂਟ ਵੱਲੋਂ ਕਿ ਇਹਨੂੰ ਹੁਣ 457 ਨੂੰ ਅਸੀਂ ਬੰਦ ਕਰ ਦੇਣਾ ਹੈ, ਤੇ ਉਹਨਾਂ ਨੇ ਟਾਈਮ ਦਿੱਤਾ ਸੀਗਾ ਕਿ ਅਸੀਂ 2018 ਦੇ ਵਿੱਚ ਬੰਦ ਕਰ ਦੇਣਾ ਹੈ, ਜਿਹੜਾ ਕਿ 18 ਮਾਰਚ 2018 ਦੇ ਵਿੱਚ ਫਰਦਰ ਐਪਲੀਕੇਸ਼ਨ ਇਹਦੀਆਂ ਬੰਦ ਹੋ ਗਈਆਂ। ਕਾਫੀ ਮੇਜਰ ਚੇਂਜਿਸ ਹੋਏ ਇਹਦੇ ਵਿੱਚ, ਜਿਹੜਾ ਹੁਣ ਕਹਿ ਲਓ ਕਿ ਨਵਾਂ ਵਰਜਨ 457 ਦਾ ਹੈ ਉਹ ਵੀ ਇੰਟਰੋਡਿਊਸ ਕੀਤਾ ਇਹਨਾਂ ਨੇ ਮਾਰਚ ਵਿੱਚ 2018 ਵਿੱਚ, ਜਿਹਨੂੰ ਸਬ ਕਲਾਸ 482 ਵੀਜ਼ਾ ਕਿਹਾ ਜਾਂਦਾ ਹੈ
ਜੀ।
457 ਪਹਿਲਾਂ ਇਸ ਤਰੀਕੇ ਨਾਲ ਸੀਗਾ ਕਿ ਜੇ ਤੁਸੀਂ ਤੁਹਾਡੇ ਕੋਲ ਆਸਟ੍ਰੇਲੀਅਨ ਸਟੱਡੀ ਹੈ, ਤੁਸੀਂ ਇੰਗਲਿਸ਼ ਰਿਕੁਆਇਰਮੈਂਟ ਓਵਰਆਲ 5 ਬੈਂਡ ਹੈਗੇ ਨੇ, ਤੁਹਾਡੇ ਕੋਲ ਇੰਪਲੋਇਰ ਹੈ ਤੇ ਤੁਹਾਡੀ ਜਿਹੜੀ ਆਕੂਪੇਸ਼ਨ ਹੈ ਉਹ ਲਿਸਟ ਤੇ ਹੈ
ਜੀ,
ਤੇ ਤੁਹਾਨੂੰ ਇੰਪਲੋਇਰ ਵਿਲਿੰਗ ਹੈ ਸਪੋਂਸਰ ਕਰਨ ਲਈ, ਤੁਸੀਂ ਵੀਜ਼ਾ ਪਾਉਂਦੇ ਸੀ, ਠੀਕ ਹੈ ਜੀ, ਤੁਹਾਨੂੰ ਅਕਸਰ 4 ਸਾਲ ਦਾ ਵੀਜ਼ਾ ਡਿਪਾਰਟਮੈਂਟ ਵੱਲੋਂ ਮਿਲਦਾ ਸੀ ਜੇ ਤੁਹਾਡਾ ਬਿਜ਼ਨਸ ਪੁਰਾਣਾ ਹੈ
ਜੀ,
ਤੇ 2 ਸਾਲ ਬਾਅਦ ਤੁਸੀਂ ਇੱਕੋ ਇੰਪਲਾਇਰ ਨਾਲ ਕੰਮ ਕਰਨ ਤੋਂ ਬਾਅਦ ਕਹਿ ਲਓ ਕਿ ਤੁਸੀਂ PR ਲਈ ਐਲੀਜੀਬਲ ਹੋ ਜਾਂਦੇ ਸੀ
ਜੀ।
ਤੇ ਇੱਕ ਤਰ੍ਹਾਂ ਨਾਲ ਜਿਹੜੇ ਸਟੂਡੈਂਟ ਸੀਗੇ ਉਹਨਾਂ ਲਈ, ਉਹਨਾਂ ਨੂੰ ਇੱਕ ਬਹੁਤ ਹੀ ਕਹਿ ਲਓ ਕਿ ਸ਼ਾਰਟਕਟ ਵਾਂਗੂ ਲੱਗਿਆ ਇਹ ਤਰੀਕਾ, ਕਿਉਂਕਿ ਇੱਕ ਤਾਂ ਇਹਦੀ ਬੈਂਡ ਰਿਕੁਆਇਰਮੈਂਟ ਬਹੁਤ ਘੱਟ ਸੀਗੀ, ਸਿਰਫ 5 ਬੈਂਡ। ਅਕਸਰ ਉਹ ਭੈਣ ਭਰਾ ਕਹਿ ਲੋ ਕਿ ਇਹ 4-5-7 ਵੀਜ਼ੇ ਦਾ, ਮੈਂ ਤਾਂ ਇਹੀ ਕਹੂੰਗੀ ਕਿ ਸ਼ਿਕਾਰ ਹੋਏ, ਕਿਉਂਕਿ ਅੱਜ ਵੀ ਸਾਡੇ ਆਫਿਸ ਵਿੱਚ ਕਲਾਇੰਟਸ ਸਾਡੇ ਭੈਣ ਭਰਾ ਜਿਹੜੇ ਰੋਂਦੇ ਆਉਂਦੇ ਨੇ, ਜਿਹੜੇ ਕਿ ਦੱਸਦੇ ਨੇ ਕਿ ਅਸੀਂ 10 ਸਾਲ ਹੋ ਗਏ ਨੇ ਸਾਨੂੰ ਆਇਆ ਆਸਟ੍ਰੇਲੀਆ, ਤੇ ਹੁਣ ਅਸੀਂ 4-5-7 ਤੇ ਹੈਗੇ ਆ ਜਾਂ ਸੀਗੇ, ਸਾਡਾ ਰੈਸਟੋਰੈਂਟ ਕਲੋਜ਼ ਹੋ ਗਿਆ, ਓਨਰ ਨੇ ਸਾਡੇ ਨਾਲ ਧੱਕਾ ਕੀਤਾ, ਜਾਂ ਸਾਨੂੰ ਪੈਸੇ ਨਹੀਂ ਦੇ ਰਿਹਾ, ਜਾਂ ਜੇ ਦੇ ਵੀ ਰਿਹਾ ਤਾਂ ਘੱਟ ਦੇ ਰਿਹਾ, ਮਤਲਬ ਕਿ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਜੀ। ਜਿਵੇਂ ਪਤਾ ਹੀ ਹੈ ਸਾਰਿਆਂ ਨੂੰ, ਨਿਊਜ਼ ਵਿੱਚ ਰਿਹਾ, ਨਿਊਜ਼ ਵਿੱਚ ਹੈ ਕਿਸੇ ਕਾਰਨ ਕਰਕੇ ਹੈ, ਭਾਵੇਂ ਇਹ ਚਲੋ ਆਪਾਂ ਕਹਿ ਲੈਂਦੇ, ਕਈ ਵਾਰ ਇਹ ਵੀ ਸੋਚ ਲੈਂਦੇ ਵੀ ਸ਼ਾਇਦ ਪੋਲੀਟੀਕਲ ਸਟੰਟ ਹੈ ਪੋਲੀਟੀਸ਼ੀਅਨਸ ਵੱਲੋਂ, ਪਰ ਨਹੀਂ, ਐਕਚੁਅਲ ਚ ਕਿਉਂਕਿ ਅਸੀਂ ਇਹਦੇ ਕੋਨਸੀਕੁਐਂਸਿਸ ਅਸੀਂ ਆਪਣੇ ਅੱਖੀ ਦੇਖਦੇ ਹਾਂ ਵੀ ਬਹੁਤ ਦੁੱਖ ਲੱਗਦਾ ਹੈ ਵੀ ਜਿਹੜੇ ਭੈਣ ਭਰਾ ਕੀ ਦੇਖੋ ਜੇ 10 ਸਾਲ ਤੋਂ ਬੰਦਾ ਆਇਆ ਹੋਇਆ ਹੈ ਇਸ ਕੰਟਰੀ ਵਿੱਚ, ਤੇ 10 ਸਾਲ ਤੋਂ ਬਹੁਤ ਹੀ ਕਹਿ ਲੋ ਇੱਕ ਦੋ ਵਿਜ਼ਿਟਸ ਇੰਡੀਆ ਵਾਪਸ ਕੀਤੀਆਂ ਨੇ, ਤੇ ਇਹ ਹੁਣ ਆਸਟ੍ਰੇਲੀਆ ਨੂੰ ਹੀ ਆਪਣਾ ਘਰ ਕਹਿੰਦੇ ਨੇ, ਬੱਚੇ ਵੀ ਇੱਥੇ ਕਈਆਂ ਦੇ ਜਨਮ ਹੋਇਆ ਤੇ ਕਹਿ ਲੋ ਕਿ ਇੱਥੇ ਹੀ ਰਹਿ ਰਹੇ ਨੇ, ਤੇ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਂਦਾ ਹੈ। ਤੇ ਹੁਣ ਉਹ ਭੈਣ ਭਰਾ ਕਹਿ ਲੋ ਕਿ ਹਜੇ ਵੀ ਇਹਦੇ ਕਹਿ ਲੋ ਕਿ ਇਫੈਕਟਸ 4-5-7 ਭਾਵੇਂ ਬੰਦ ਵੀ ਹੋ ਗਿਆ ਹੈ, ਹਜੇ ਵੀ ਭੁਗਤਣੇ ਪੈ ਰਹੇ ਨੇ। ਈਵਨ ਕਿ ਸਾਡੇ ਵੀ ਕੁਛ ਕਲਾਇੰਟਸ ਨੇ ਜਿਨ੍ਹਾਂ ਦੇ ਅਸੀਂ GSM ਐਪਲੀਕੇਸ਼ਨ ਪਾ ਰਹੇ ਹਾਂ ਹੁਣ, GSM ਐਪਲੀਕੇਸ਼ਨ ਜਿਹਨੂੰ ਆਪਾਂ ਪੁਆਇੰਟ ਬੇਸਡ ਵੀਜ਼ਾ ਕਹਿੰਦੇ ਹਾਂ, ਸਟੇਟ ਸਪੋਂਸਰ ਵੀਜ਼ਾ 189-489-190, ਠੀਕ ਹੈ ਜੀ। ਹੁਣ ਇਹਨਾਂ ਲਈ ਜਿਹੜੇ ਭੈਣ ਭਰਾ ਸਾਡੇ ਐਲੀਜੀਬਲ ਸੀਗੇ ਜਿਨ੍ਹਾਂ ਕੋਲ ਵਰਕ ਐਕਸਪੀਰੀਅੰਸ ਸੀ 4-5-7 ਦੇ ਦੌਰਾਨ, ਤੇ ਅਸੀਂ ਹੁਣ ਉਹਨਾਂ ਦੀਆਂ ਐਪਲੀਕੇਸ਼ਨ ਪਾ ਰਹੇ ਹਾਂ। ਤੇ ਹੁਣ ਮਤਲਬ ਕਿ ਇਹ ਨਵਾਂ ਦੌਰ ਸ਼ੁਰੂ ਹੋਇਆ ਹੈ ਰੀਸੈਂਟਲੀ, ਸਾਡੇ ਦੇਖਣ ਚ ਆਇਆ ਹੈ ਕਿ ਡਿਪਾਰਟਮੈਂਟ ਬਹੁਤ ਜ਼ਿਆਦਾ ਸਟ੍ਰਿਕਟ ਹੋ ਗਿਆ ਹੈ, ਕਿਉਂਕਿ ਓਬਵੀਅਸਲੀ ਉਹਨਾਂ ਕੋਲ ਪੁਰਾਣੀ ਐਪਲੀਕੇਸ਼ਨ ਦੀ ਸਾਰੀ ਜਾਣਕਾਰੀ ਹੈ, 4-5-7 ਦੀ ਜਾਣਕਾਰੀ ਹੈ। ਜੇ 4-5-7 ਤੋਂ ਗਾਂਹ ਉਹਨਾਂ ਨੇ PR ਪਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਉਹ ਸਾਰੀ ਜਾਣਕਾਰੀ ਉਹ ਲਈ ਬੈਠੇ ਨੇ, ਪਰ ਕਈ ਵਾਰ ਜਿਹੜੇ ਐਪਲੀਕੈਂਟਸ ਹੁੰਦੇ ਨੇ ਜਿਹੜੇ 4-5-7 ਵੀਜ਼ਾ ਹੋਲਡਰ ਸੀਗੇ, ਉਹਨਾਂ ਕੋਲ ਪੂਰੀ ਜਾਣਕਾਰੀ ਹੁੰਦੀ ਨਹੀਂ ਉਹਨਾਂ ਦੇ ਕੇਸ ਬਾਰੇ, ਕਿਉਂਕਿ ਅਕਸਰ ਜਿਹੜੀ ਜਾਣਕਾਰੀ ਬਿਜ਼ਨਸ ਨੇ ਦੇਣੀ ਹੈ ਉਹ ਪ੍ਰਾਈਵੇਟ ਤੇ ਕੌਨਫੀਡੈਂਸ਼ੀਅਲ ਆ, ਉਹ ਏਜੰਟ ਵੀ ਆ ਜਿਹੜਾ ਉਹ ਡਿਸਕਲੋਜ਼ ਨਹੀਂ ਕਰ ਸਕਦਾ ਐਪਲੀਕੈਂਟ ਨੂੰ, ਠੀਕ ਹੈ ਜੀ। ਤੇ ਹੁਣ ਉਹ ਜਾਣਕਾਰੀ ਉਹਨਾਂ ਤੱਕ ਕਈ ਵਾਰ ਉਹਨਾਂ ਨੂੰ ਬਿਲਕੁਲ ਹੀ ਅੰਦਾਜ਼ਾ ਨਹੀਂ ਹੁੰਦਾ ਵੀ ਕੀ ਕਾਰਨ ਰਹੇ ਸਾਡੇ ਵੀਜ਼ਾ ਜਿਹੜੇ ਅਸੀਂ ਪਾਏ ਆ, ਜਿਹੜੀ PR ਪਾਈ ਸੀ, ਜਾਂ ਨਵਾਂ 4-5-7 ਪਾਇਆ ਸੀ, ਜਾਂ ਈਵਨ ਕਿ ਪਹਿਲਾਂ 4-5-7 ਵੀ ਪਾਇਆ ਸੀ ਜੇ ਰਿਫਿਊਜ਼ ਹੋਇਆ ਜਾਂ ਆਇਆ, ਜਾਂ ਅੱਗੇ ਫਰਦਰ ਦੀ PR ਦੀ ਜਿਹੜੀ ਐਪਲੀਕੇਸ਼ਨ ਆ ਉਹ ਕਿਉਂ ਰਿਫਿਊਜ਼ ਹੋਈ, ਉਹਨਾਂ ਨੂੰ ਕਈ ਵਾਰ ਬਿਲਕੁਲ ਵੀ ਅੰਦਾਜ਼ਾ ਨਹੀਂ ਹੁੰਦਾ। ਤੇ ਦੂਸਰੀ ਚੀਜ਼ ਇਹ ਦੇਖਣ ਚ ਆਈ ਹੈ ਕਿ ਜੇ ਥੋੜਾ ਬਹੁਤਾ ਅੰਦਾਜ਼ਾ ਹੁੰਦਾ ਵੀ ਆ ਤਾਂ ਸਟਿਲ ਕਈ ਬਹੁਤ ਕੁਛ ਹੁੰਦਾ ਹੈ। ਮੈਂ ਇੱਕ ਇੱਕ ਚੀਜ਼ ਕਰਕੇ ਤੁਹਾਨੂੰ ਦੱਸਾਂਗੀ ਵੀ ਕੀ ਹੁੰਦਾ ਹੈ। ਇੱਕ ਤਾਂ ਇਹ ਹੈ ਕਿ ਤੁਸੀਂ 4-5-7 ਤੇ 2 ਸਾਲ ਕੰਪਲੀਟ ਕੀਤੇ, ਜਿਵੇਂ ਪਹਿਲਾਂ ਦੱਸਿਆ ਕਿ PR ਲਈ ਐਲੀਜੀਬਲ ਹੋ ਜਾਂਦੇ 2 ਸਾਲ ਬਾਅਦ, ਤੇ ਸਟਿਲ ਜਿਹੜੇ ਆਪਣੇ ਪੁਰਾਣੇ 4-5-7 ਆਏ ਹੋਏ ਨੇ, ਇਹਨਾਂ ਨੇ ਸਰਕਾਰ ਨੇ ਗ੍ਰੈਂਡ ਫਾਦਰਿੰਗ ਅਰੇਂਜਮੈਂਟ ਰੱਖਿਆ, ਸਟਿਲ ENS ਤੁਸੀਂ PR ਅਪਲਾਈ ਕਰ ਸਕਦੇ ਹੋ, ਜਿਨ੍ਹਾਂ ਦੇ ਕਹਿ ਲੋ ਕਿ ਅਪ੍ਰੈਲ ਤੋਂ ਪਹਿਲਾਂ ਵੀਜ਼ੇ ਆਏ ਹੋਏ ਸੀ, ਅਪ੍ਰੈਲ 2017 ਤੋਂ ਪਹਿਲਾਂ, ਤੇ ਉਹਨਾਂ ਦੀ ਸਟਿਲ PR ਪੈ ਸਕਦੀਆਂ ਨੇ। ਪਰ ਜਿਹੜਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੀ PR ਦੇ ਸਟੇਜ ਤੇ ਜਦੋਂ ਆਪਾਂ ਐਪਲੀਕੇਸ਼ਨ ਪਾਉਂਦੇ ਹਾਂ, ਕਈ ਵਾਰ ਜਿਹੜੇ ਆਪਾਂ ਨੂੰ 4-5-7 ਹੁਣ 2014 ਚ ਜਾਂ 15 ਚ ਮਿਲੇ ਸੀ, ਉਦੋਂ ਇੰਨੀ ਸਖਤਾਈ ਨਹੀਂ ਸੀ ਜਿਹੜੀਆਂ ਓਕੂਪੇਸ਼ਨ ਚ ਵੀਜ਼ੇ ਮਿਲੇ ਨੇ, ਹੁਣ ਉਹ ਓਕੂਪੇਸ਼ਨਾਂ ਚ ਉਹ ਸੇਮ ਡਿਪਾਰਟਮੈਂਟ ਜਿਹਨੇ 4-5-7 ਦਿੱਤਾ ਕਸਟਮਰ ਸਰਵਿਸ ਮੈਨੇਜਰ ਵਾਲਿਆਂ ਨੂੰ, ਫੋਰ ਐਗਜ਼ਾਮਪਲ ਇੱਕ ਕਾਰ ਵਾਸ਼ ਦੇ ਵਿੱਚ, ਹੁਣ ਉਹ ਕਹਿ ਰਹੇ ਨੇ ਕਿ ਕਸਟਮਰ ਸਰਵਿਸ, ਜਦੋਂ PR ਦੀ ਐਪਲੀਕੇਸ਼ਨ ਪਾ ਰਹੇ ਹਾਂ ਤਾਂ ਉਹ ਕਹਿ ਰਹੇ ਨੇ ਕਿ ਕਸਟਮਰ ਸਰਵਿਸ ਮੈਨੇਜਰ ਦੀ ਪੋਜੀਸ਼ਨ ਹੀ ਨਹੀਂ ਬਣਦੀ ਹੈਗੀ ਉੱਥੇ, ਤੇ ਵਿਚ ਇਜ਼ ਵੈਰੀ ਇੰਟਰਸਟਿੰਗ ਵੀ ਐਕਚੁਅਲ ਚ ਤੁਸੀਂ ਤਾਂ ਵੀਜ਼ਾ ਦਿੱਤਾ ਸੀਗਾ, ਤੁਸੀਂ ਮੰਨੇ ਹੋ ਕਿ ਉਹ ਕਸਟਮਰ ਸਰਵਿਸ ਮੈਨੇਜਰ ਆ, ਪਰ ਹੁਣ ਤੁਸੀਂ ਉੱਥੇ ਹੀ ਸੇਮ ਥਾਂ ਤੇ ਤੁਸੀਂ ਕਹਿ ਰਹੇ ਹੋ ਕਿ ਇਹ ਪੋਜੀਸ਼ਨ ਬਣਦੀ ਨਹੀਂ ਹੈਗੀ, ਤੇ ਜਾਂ ਫਿਰ ਉਹ ਕਹਿ ਦਿੰਦੇ ਨੇ ਕਿ ਇਟਸ ਨਾਟ ਅ ਜੈਨੂਇਨ ਪੋਜੀਸ਼ਨ। ਤੀਸਰੀ ਚੀਜ਼ ਉਹ ਕਹਿ ਦਿੰਦੇ ਨੇ ਕਿ ਫਾਈਨੈਂਸ਼ੀਅਲਸ ਜਿਹੜੀ ਮੇਨ ਚੀਜ਼ ਆ, ਫਾਈਨੈਂਸ਼ੀਅਲਸ ਕਈ ਵਾਰ ਆਪਣੇ ਬਿਜ਼ਨਸ ਦੇ ਸਟਰੋਂਗ ਨਹੀਂ ਹੁੰਦੇ, ਜੇ ਫਾਈਨੈਂਸ਼ੀਅਲਸ ਵੀ ਵਧੀਆ ਹੋਣ ਕਹਿ ਦਿੰਦੇ ਨੇ ਤੁਹਾਡਾ ਬਿਜ਼ਨਸ ਪ੍ਰੋਫਿਟ ਚ ਤਾਂ ਹੈ ਪਰ ਇਨਫ ਪ੍ਰੋਫਿਟ ਚ ਨਹੀਂ ਹੈਗਾ। ਹੁਣ ਦੇਖੋ ਜੀ ਅਸੀਂ ਵੀ ਬਿਜ਼ਨਸ ਕਰਦੇ ਹਾਂ, ਹੁਣ ਕਿਉਂ ਵਧੀਆ ਲੱਗਦਾ ਕਿ ਟੈਕਸ ਅਸੀਂ ਸਾਰਾ ਵੀ ਕਮਾ ਕੇ ਸਰਕਾਰ ਨੂੰ ਦੇ ਦਈਏ, ਹੁਣ ਆਪਾਂ ਲੀਗਲ ਤਰੀਕੇ ਨਾਲ ਜਿੰਨਾ ਟੈਕਸ ਬਚਾ ਸਕਦੇ ਹਾਂ ਆਪਾਂ ਬਚਾਉਣ ਦੀ ਕੋਸ਼ਿਸ਼ ਕਰ, ਬਿਜ਼ਨਸ ਵੀ ਇਹੀ ਕਰਦੇ ਨੇ। ਹੁਣ ਕਈ ਵਾਰ ਐਂ ਹੁੰਦਾ ਕਿ ਉਹ ਟੈਕਸ ਬਿਜ਼ਨਸ ਬਚਾ ਰਿਹਾ ਹੈ ਪਰ ਭੁਗਤ ਰਿਹਾ ਹੈ ਵਿਚਾਰਾ 4-5-7 ਵੀਜ਼ਾ ਹੋਲਡਰ,
ਸੋ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਉਹਨੂੰ ਆਪ ਨੂੰ ਉਹ ਆਪ ਅਵੇਅਰ ਨਹੀਂ ਹੁੰਦਾ
ਭਾਵੇਂ ਦੇਖੋ ਜੀ ਅਵੇਅਰ ਹੋਵੇ ਵੀ ਤਾਂ ਵੀ ਹੁਣ ਸਾਰਾ ਕੁਛ ਤਾਂ ਇੰਪਲੋਇਰ ਦੇ ਹੱਥ ਦਿੱਤਾ ਹੋਇਆ ਸਾਰੀਆਂ ਪਾਵਰਸ ਇੰਪਲੋਇਰ ਦੇ ਹੱਥ ਚ ਨੇ
ਜੀ
ਹੁਣ ਪਾਵਰ ਆਪੇ ਹੱਥ ਚ ਹੋਣਗੇ ਕਿਉਂਕਿ ਬਿਜ਼ਨਸ ਉਹਦਾ ਵਾ ਹੁਣ ਉਹਦਾ ਬਿਜ਼ਨਸ ਘਾਟੇ ਚ ਜਾਂਦਾ ਪ੍ਰੋਫਿਟ ਚ ਜਾਂਦਾ ਜਾਂ ਉਹਦੇ ਨਾਲ ਜੋ ਵੀ ਹੁੰਦਾ ਉਹ ਸੜਦਾ ਬਲਦਾ ਤਾਂ ਉਹਦਾ ਅਸਰ ਸਿੱਧੇ ਤੌਰ ਤੇ ਜਿਹੜਾ 457 ਵੀਜ਼ਾ ਹੋਲਡਰ ਆ ਉਹਦੇ ਪੈ ਰਿਹਾ ਵਾ ਇੱਕ ਐਗਜ਼ਾਮਪਲ ਮੈਂ ਦਿੰਨੀ ਆ ਐਵੇਂ ਕਲਾਇੰਟ 457 ਤੇ ਸੀ ਮੈਂ ਉਹਨਾਂ ਦੀ ਸਟੇਟ ਭੁੱਲ ਗਈ ਆਈ ਥਿੰਕ ਪਰਥ ਦਾ ਕੇਸ ਹੈ ਤੇ ਉਹਨਾਂ ਨੇ ਬਹੁਤ ਵਧੀਆ ਰੈਸਟੋਰੈਂਟ ਜੀ ਕਹਿੰਦੇ 150 ਸੀਟਰ ਰੈਸਟੋਰੈਂਟ ਪ੍ਰੋਫਿਟ ਚ ਸੀਗਾ ਜਦੋਂ ENS ਪਾਈ ਪਾਉਣ ਤੋਂ ਬਾਅਦ ਰੈਸਟੋਰੈਂਟ ਨੂੰ ਅੱਗ ਲੱਗ ਗਈ ਤੇ ਹੁਣ ਪ੍ਰੋਬਲਮ ਇਹ ਆ ਕਿ ਇੰਪਲੋਇਰ ਕਹਿੰਦਾ ਕਿ ਮੈਂ ਖੋਲੂਗਾ ਰੈਸਟੋਰੈਂਟ ਦੁਬਾਰਾ ਬਣਾਊਂਗਾ ਇੰਸ਼ੋਰੈਂਸ ਉਹਨੂੰ ਮਿਲ ਗਈ ਪਰ ਹੁਣ ਉਹ ਖੋਲੇ ਨਾ ਖੋਲੇ ਉਧਰੋਂ ENS ਦੀ ਐਪਲੀਕੇਸ਼ਨ ਖੁੱਲ ਗਈ ਉਹਦੀ PR ਦੀ ਤੇ ਡਿਪਾਰਟਮੈਂਟ ਕਹਿ ਰਿਹਾ ਕਿ ਸਾਨੂੰ ਐਵੀਡੈਂਸ ਦਿਓ ਵੀ ਬਿਜ਼ਨਸ ਕਿੱਥੇ ਆ ਤੇ ਹੁਣ ਬਿਜ਼ਨਸ ਓਬਵੀਅਸਲੀ ਉਹਨਾਂ ਨੇ ਦੱਸਿਆ ਡਿਪਾਰਟਮੈਂਟ ਨੂੰ ਕਿ ਉਹਨੂੰ ਤਾਂ ਅੱਗ ਲੱਗ ਗਈ ਅਸੀਂ ਦੁਬਾਰਾ ਖੋਲਣਾ ਹੈ ਹੁਣ ਕਹਿਣ ਦਾ ਮਤਲਬ ਇਹ ਇੱਕ ਐਗਜ਼ਾਮਪਲ ਦੇ ਰਹੀ ਹਾਂ ਮੈਂ
ਤੁਹਾਨੂੰ ਬਹੁਤ ਵੱਡੀ ਸਮੱਸਿਆ ਖੜੀ ਹੋਈ
ਹਾਂਜੀ ਹੁਣ ਉਹ ਡਾਇਰੈਕਟ ਇਫੈਕਟ ਜਿਹੜਾ ਐਪਲੀਕੈਂਟ ਮਾਲਕ ਨੂੰ ਤਾਂ ਚਲੋ ਇੰਸ਼ੋਰੈਂਸ ਨੇ ਕਵਰ ਕਰ ਲਿਆ ਪਰ ਉਹ ਵਿਚਾਰਾ ਜਿਹੜਾ ਬੰਦਾ ਫਸ ਗਿਆ ਹੁਣ ਠੀਕ ਹੈ ਜੀ ਹੁਣ ਇਹ ਇੱਕ ਚੀਜ਼ ਆ ਹੁਣ ਦੂਸਰੀ ਚੀਜ਼ ਇਹ ਕਿ ਫਾਈਨੈਂਸ਼ੀਅਲਸ ਨਹੀਂ ਵਧੀਆ ਹੁੰਦੇ ਕਈ ਵਾਰ ਬਿਜ਼ਨੈਸਿਸ ਦੇ ਜੇ ਵਧੀਆ ਹੁੰਦੇ ਵੀ ਨੇ ਤਾਂ ਡਿਪਾਰਟਮੈਂਟ ਕਹਿ ਦਿੰਦਾ ਵੀ ਇਨਫ ਸਟਰੋਂਗ ਨਹੀਂ ਹੈਗੇ ਇੱਕ ਹੋਰ ਵੱਡਾ ਇਸ਼ੂ ਹੈ ਕਿ ਬਿਜ਼ਨੈਸਿਸ ਅੰਦਰੋਂ ਅੰਦਰ ਬੰਦ ਕਰਕੇ ਸਟਰਕਚਰ ਜਿਵੇਂ ABN ਬੰਦ ਕਰਤਾ ਕੰਪਨੀ ਬੰਦ ਕਰਤੀ ਤੇ ਨਵੀਂ ਖੋਲ ਲਈ ਤੇ ਜਿਹੜਾ ਬੰਦਾ ਕੰਮ ਕਰ ਰਿਹਾ 457 ਤੇ ਸਪੌਂਸਰਡ ਆ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਚੀਜ਼ ਹੋ ਗਈ ਉਹਦੇ ਨਾਲ
ਜੀ ਬੜਾ ਧੱਕਾ ਹੈ
ਕਿ ਇਹ ਜੀ ਬਿਲਕੁਲ ਧੱਕਾ ਹੈ ਕਿਉਂਕਿ ਜਦੋਂ ਜੇ ਕੋਈ ਬਿਜ਼ਨਸ ਐਂ ਕਰਦਾ ਵਾ ਵੀ ਕੋਈ ਬਿਜ਼ਨਸ ਸਟਰਕਚਰ ਦੇਖੋ ਆਪਾਂ ਚੇਂਜ ਕਰਦੇ ਆ ਆਪਾਂ ਨੋਟੀਫਾਈ ਕਰਨਾ ਹੁੰਦਾ ਡਿਪਾਰਟਮੈਂਟ ਨੂੰ
ਜੀ
ਕਿਉਂਕਿ ਜੇ ਮਾਲਕ ਸੇਮ ਆ ਬਿਜ਼ਨਸ ਸਟਰਕਚਰ ਚੇਂਜ ਹੋਇਆ ਵਾ ਤੁਸੀਂ ਡਿਪਾਰਟਮੈਂਟ ਨੂੰ ਪ੍ਰੋਪਰ ਨੋਟੀਫਾਈ ਕਰਦੇ ਹੋ ਤੇ ਪ੍ਰੋਪਰ ਨਵੀਂ ਨੋਮੀਨੇਸ਼ਨ ਉੱਥੋਂ ਅਪਰੂਵ ਕਰਾਉਂਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਹੁਣ ਕਾਰਨ ਇਹ ਹੈ ਕਿ ਕਈ ਵਾਰ ਇੰਪਲੋਇਰ ਵੀ ਅਵੇਅਰ ਨਹੀਂ ਹੁੰਦੇ ਇਸ ਚੀਜ਼ ਲਈ ਉਹ ਕਈ ਵਾਰ ਉਹ ਇਹ ਕਹਿੰਦੇ ਨੇ ਕਿ ਹਾਂ ਅਸੀਂ ਤੁਹਾਡੀ ਹੈਲਪ ਕਰਨਾ ਚਾਹੁੰਦੇ ਹਾਂ ਵੀ ਸਾਨੂੰ ਨਹੀਂ ਪਤਾ ਸੀਗਾ ਵੀ ਤੁਹਾਡੇ ਤੇ ਵੀ ਐਂ ਇਫੈਕਟ ਪਊਗਾ ਹੁਣ ਕਈ ਵਾਰ ਜਾਣੇ ਜਾਂ ਫਿਰ ਅਣਜਾਣੇ ਚ ਜਿਹੜੇ ਵੀ ਕੋਈ ਗਲਤੀਆਂ ਇੰਪਲੋਇਰ ਕਰ ਰਿਹਾ ਹੈ ਉਹਦਾ ਡਾਇਰੈਕਟ ਇਫੈਕਟ 457 ਵੀਜ਼ਾ ਹੋਲਡਰ ਤੇ ਪੈ ਰਿਹਾ ਤੇ ਕਹਿਣ ਦਾ ਮਤਲਬ ਇਹ ਹੈ ਕਿ ਕਈ ਵਾਰ ਆਪਾਂ ਨਾ ਚਾਹੁੰਦੇ ਹੋਏ ਵੀ ਸਾਰੀਆਂ ਕਹਿ ਲਓ ਕਿ ਗੱਲਾਂ ਦੇ ਸ਼ਿਕਾਰ ਹੋ ਜਾਂਦੇ ਆ ਹੁਣ ਕਈ ਵਾਰ ਦੇਖਣ ਚ ਇਹ ਆਇਆ ਕਿ 457 ਆਪਾਂ ਟੈਕਸੀ ਚਲਾਈ ਜਾਂਦੇ ਆ ਤੇ ਉਧਰ ਪੇ ਪਵਾਈ ਜਾਂਦੇ ਆ ਇਹ ਵੀ ਇਹੋ ਜਿਹੇ ਵੀ ਕੇਸ ਦੇਖਣ ਚ ਆਏ ਨੇ ਪਰ ਮੈਂ ਇਹੋ ਜਿਹੇ ਕਹਿ ਲਓ ਕਿ ਆਪਣੇ ਭੈਣ ਭਰਾਵਾਂ ਨੂੰ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਜਦੋਂ ਮੇਰੇ ਆਫਿਸ ਚ ਕੋਈ ਆਉਂਦਾ ਮੈਂ ਇਹੀ ਕਹਿੰਦੀ ਆ ਕਿ ਤੁਸੀਂ ਆਪਣੀ ਫੀਲਡ ਵਿੱਚ ਕੰਮ ਕਰੋ
ਜੀ
ਕਿਉਂਕਿ ਜਿਹੜਾ ਅੱਗੇ ਸਮਾਂ ਇਹ ਹੋਰ ਡਿਫੀਕਲਟ ਹੁੰਦਾ ਜਾਣਾ ਜੇ ਤੁਸੀਂ ਨਹੀਂ ਆਪਣੀ ਫੀਲਡ ਦੇਖੋ ਤੁਸੀਂ ਗਲਤ ਕਰ ਰਹੇ ਹੋ ਕਿਉਂਕਿ ਹੁਣ ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਹੈ ਕਿ ਫਾਈਲਸ ਕੈਂਸਲ ਹੋ ਰਹੀਆਂ ਨੇ ਵੀਜ਼ਾ ਕੈਂਸਲ ਹੋ ਰਹੇ ਨੇ ਵੀਜ਼ਾ ਰਿਫਿਊਜ਼ ਹੋ ਰਹੇ ਨੇ ਕਿਉਂਕਿ ਡਿਪਾਰਟਮੈਂਟ ਉਬਰ ਤੋਂ ਲਿਸਟ ਕਢਾ ਰਿਹਾ ਹੈ ਕਿ ਕਿੰਨੇ ਘੰਟੇ ਤੁਸੀਂ ਕਾਰ ਚਲਾਈ ਹੈ ਟੈਕਸੀ ਚਲਾਈ ਹੈ ਈਵਨ ਕਿ ਟੈਕਸੀ ਦੀ ਵੀ ਲਿਸਟ ਨਿਕਲ ਜਾਂਦੀ ਹੈ ਹੁਣ ਇਹ ਸਾਰੀਆਂ ਚੀਜ਼ਾਂ ਹਾਂਜੀ ਬਿਲਕੁਲ ਜੇ ਤੁਸੀਂ ਹਾਂਜੀ ਹਾਂਜੀ ਜੇ ਸੇਮ ਟਾਈਮ ਤੇ ਤੁਸੀਂ ਸ਼ੋ ਕਰ ਰਹੇ ਹੋ ਠੀਕ ਹੈ ਜੀ ਹੁਣ ਤੁਸੀਂ ਇੱਕ ਪਾਸੇ 60 ਘੰਟੇ ਟੈਕਸੀ ਚਲਾ ਰਹੇ ਹੋ ਜਾਂ ਇੱਕ ਪਾਸੇ ਤੁਸੀਂ ਦਿਖਾ ਰਹੇ ਹੋ ਕਿ ਮੈਂ ਕਿਤੇ ਹੋਰ ਕੰਮ ਕਰ ਰਿਹਾ ਬਿਗ ਇਸ਼ੂ ਚਲੋ ਇਹ ਜੇ ਨਹੀਂ ਵੀ ਕਰ ਰਹੇ ਕਈ ਵਾਰ ਆਉਂਦਾ ਹੈ ਕਿ ਤੁਸੀਂ ਕੰਮ ਹੀ ਨਹੀਂ ਕਰ ਰਹੇ ਉੱਥੇ ਸਿਰਫ ਮਤਲਬ ਕਿ ਇਹੋ ਜਿਹੇ ਵੀ ਦੇਖਣ ਚ ਆਇਆ ਵੀ ਕੰਮ ਤੁਸੀਂ ਨਹੀਂ ਕਰ ਰਹੇ ਉੱਥੇ ਤੇ ਤੁਸੀਂ ਤੁਹਾਡੀ ਪੇ ਪੈ ਰਹੀ ਆ ਹੁਣ ਦੇਖੋ ਇਹ ਚੀਜ਼ਾਂ ਬਹੁਤ ਖਤਰਨਾਕ ਨੇ ਅਸੀਂ ਮੈਂ ਆਲਵੇਜ਼ ਆਪਣੇ ਕਲਾਇੰਟਸ ਨੂੰ ਕਹਿੰਦੀ ਹਾਂ ਜੋ ਤੁਸੀਂ ਜਿਹੜੀ ਤੁਸੀਂ ਇੰਪਲੋਇਰ ਕੋਲੋਂ ਜਿਹੜੀ ਪੋਜੀਸ਼ਨ ਤੇ ਹੋ ਤੁਸੀਂ ਉਹਦੇ ਤੇ ਹੀ ਕੰਮ ਕਰੋ ਕਿਉਂਕਿ ਦੇਖੋ ਜੀ ਇਹਦੇ ਕੌਨਸੀਕੁਐਂਸਿਸ ਕਿਤੇ ਨਾ ਕਿਤੇ ਜਾ ਕੇ ਭੁਗਤਣੇ ਪੈਣੇ ਨੇ
ਬਿਲਕੁਲ
ਕਿਉਂਕਿ ਟੈਕਨੋਲੋਜੀ ਵੀ ਬਹੁਤ ਐਡਵਾਂਸ ਹੋ ਗਈ ਹੈ ਤੇ ਡਿਪਾਰਟਮੈਂਟ ਵੀ ਕਹਿ ਲੋ ਕਿ ਓਵਰ ਅਵੇਅਰ ਹੋ ਗਿਆ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਕਿੱਥੇ ਕੀ ਚੱਲ ਰਿਹਾ ਹੈ ਕਿਉਂਕਿ ਮੋਨੀਟਰਿੰਗ ਹੁੰਦੀ ਆ ਜਾ ਕੇ ਸਵਾਲ ਪੁੱਛਦੇ ਨੇ ਜੇ ਤੁਸੀਂ ਉੱਥੇ ਕੰਮ ਕਰ ਰਹੇ ਹੋ ਕੀ ਕਰਤੀ ਤੁਹਾਡੀਆਂ ਜੋਬ ਡਿਊਟੀਜ਼ ਨੇ ਹੁਣ ਇਹ ਸਾਰੀਆਂ ਚੀਜ਼ਾਂ ਦਾ ਕਹਿ ਲੋ ਕਿ ਆਪਾਂ ਨੂੰ ਇਫੈਕਟ ਜਿਹੜੇ ਨੇ ਆਪਾਂ ਨੂੰ ਭੁਗਤਣੇ ਪੈਣਗੇ ਠੀਕ ਹੈ ਜੀ ਜੇ ਆਪਾਂ ਸਹੀ ਤਰੀਕੇ ਨਾਲ ਨਹੀਂ ਚੱਲੇ ਹੈਗੇ ਹੁਣ ਇਹਦੇ ਵਿੱਚ ਇਹ ਵੀ ਇੱਕ ਇਸ਼ੂ ਆ ਰਿਹਾ ਹੈ ਕਿ ਕਈ ਵਾਰ ਆਪਾਂ ਸਾਰਾ ਕੁਛ ਸਹੀ ਹੈ ਆਪਾਂ ਕੰਮ ਵੀ ਕੀਤਾ ਸਾਰਾ ਕੁਛ ਸਹੀ ਹੈ ਆਪਾਂ ਸੁਪਰ ਸੋਰੀ ਸੁਪਰ ਕਹਿ ਰਹੀ ਹਾਂ ਪੇ ਸਲਿਪਸ ਵੀ ਨੇ ਆਪਣੇ ਕੋਲ ਸੈਲਰੀ ਅਕਾਊਂਟ ਚ ਆਪਾਂ ਉੱਥੇ ਕੰਮ ਕਰ ਰਹੇ ਹਾਂ ਐਕਸਪੀਰੀਅੰਸ ਲੈਟਰ ਵੀ ਆ ਸਾਰਾ ਕੁਛ ਹੈ ਆਪਣੇ ਕੋਲ ਟੈਕਸ ਦੇ ਡਾਕੂਮੈਂਟਸ ਨੇ ਬਟ ਇੰਪਲੋਇਰ ਨੇ ਸੁਪਰ ਨਹੀਂ ਪੇ ਕੀਤਾ ਹੁੰਦਾ ਹੁਣ ਸੁਪਰ ਹੈਗਾ 9.5% ਤੁਹਾਨੂੰ ਪਤਾ ਹੀ ਹੈ ਹਿਊਜ ਅਮਾਊਂਟ ਹੁਣ ਅਕਸਰ ਇੰਪਲੋਇਰ ਇਹ ਕਰਦੇ ਨੇ ਕਿ ਸੁਪਰ ਪੇ ਨਹੀਂ ਕਰਦੇ ਤੇ ਮੁੜ ਕੇ ਕੰਪਨੀ ਨੂੰ ਬੈਂਕਰਪਟ ਕਰ ਦਿੰਦੇ ਨੇ। ਹੁਣ ਇਹ ਇੱਕ ਬਹੁਤ ਵੱਡਾ ਇਸ਼ੂ ਚੱਲ ਰਿਹਾ ਹੈ ਕਿ ਸੁਪਰ ਕਹਿ ਲਓ ਕਿ ਡਿਪਾਰਟਮੈਂਟ ਹਰ ਇੱਕ ਬੰਦੇ ਦਾ ਇਸ ਟਾਈਮ ਤੇ ਸਾਡੇ ਤੋਂ ਆਲਮੋਸਟ ਹਰ ਇੱਕ ਫਾਈਲ ਦਾ ਕਹਿ ਲਓ ਕਿ ਮੰਗ ਰਹੇ ਨੇ। ਹੁਣ ਇਹ ਸਾਰੀਆਂ ਚੀਜ਼ਾਂ ਤੁਸੀਂ ਧਿਆਨ ਦੇਣੀਆਂ ਨੇ ਵੀ ਜੇ ਤੁਹਾਡਾ ਇੰਪਲੋਇਰ ਅੱਖਾਂ ਬੰਦ ਕਰਕੇ ਨਹੀਂ ਬਹਿਣਾ, ਜੇ ਇੰਪਲੋਇਰ ਤੁਸੀਂ ਸਟਿਲ 457 ਤੇ ਹੋ, 482 ਨਵਾਂ ਜਿਹੜਾ ਉਹਦੇ ਤੇ ਹੋ, ਤੁਸੀਂ ਆਪਣੀ ਪ੍ਰੋਪਰ ਪੇ ਸਲਿਪਸ ਲਓ, ਪ੍ਰੋਪਰ ਗਰੁੱਪ ਸਰਟੀਫਿਕੇਟਸ ਲਓ, ਪ੍ਰੋਪਰ ਆਪਣਾ ਟੈਕਸ ਤੁਹਾਡਾ ਸਾਰਾ ਕੁਛ ਲੌਜਡ ਹੋਣਾ ਚਾਹੀਦਾ ਹੈ। ਸੁਪਰ ਤੁਹਾਡਾ ਨਾਲ ਦੀ ਨਾਲ ਆਪਣਾ ਅਕਾਊਂਟ ਚੈੱਕ ਕਰੋ ਕਿ ਸੁਪਰ ਆ ਵੀ ਰਿਹਾ ਕਿ ਨਹੀਂ। ਕਈ ਵਾਰ ਪਤਾ ਹੀ ਨਹੀਂ ਹੁੰਦਾ ਕਲਾਇੰਟਸ ਨੂੰ ਕਿ ਸਾਨੂੰ ਸੁਪਰ ਪੇ ਹੋ ਰਿਹਾ ਕਿ ਨਹੀਂ ਹੋ ਰਿਹਾ। ਉਹਨਾਂ ਨੂੰ ਐ ਲੱਗ ਰਿਹਾ ਹੁੰਦਾ ਕਿ ਸਾਨੂੰ ਪੇ ਹੋ ਰਿਹਾ, ਪਰ ਜਦੋਂ ਦੇਖਦੇ ਨੇ ਆਪਣੇ ਅਕਾਊਂਟ ਚੈੱਕ ਕਰਦੇ ਨੇ ਤਾਂ ਐਕਚੁਅਲ ਚ ਕੁਛ ਵੀ ਪੇਮੈਂਟ ਨਹੀਂ ਹੋਈ ਹੁੰਦੀ ਜਾਂ ਫਿਰ ਬਹੁਤ ਘੱਟ ਪੇਮੈਂਟ ਹੋਈਆਂ ਹੁੰਦੀਆਂ ਨੇ। ਠੀਕ ਹੈ ਜੀ। ਹੁਣ ਇਹ ਸਾਰੀਆਂ ਚੀਜ਼ਾਂ ਕਹਿ ਲੋ ਕਿ ਪਹਿਲਾਂ ਸੀ, ਬਹੁਤ ਸਾਰੇ ਕਲਾਇੰਟਸ ਦੇ ਸੀ ਕਹਿ ਲੋ ਕਿ GSM ਵੀਜ਼ਾਸ ਪਾਏ ਨੇ, ਪੁਆਇੰਟ ਬੇਸਡ ਵੀਜ਼ਾਸ ਪਾਏ ਨੇ। ਹੁਣ ਇਹ ਸਾਰੀਆਂ ਪ੍ਰੋਬਲਮਸ ਕਹਿ ਲੋ ਕਿ ਹੁਣ ਬਾਹਰ ਨਿਕਲ ਕੇ ਆ ਰਹੀਆਂ ਨੇ।
ਪ੍ਰਭਜੀਤ, ਇੱਥੇ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੇ ਇਹੋ ਜਿਹੇ ਇਸ਼ੂਜ਼ ਆ ਉਹਨਾਂ ਨੂੰ ਅਵੋਇਡ ਕਰਨ ਦੇ ਲਈ ਐਪਲੀਕੈਂਟ ਜਿਹੜਾ ਆ ਉਹਦੇ ਕੋਲ ਕੋਈ ਆਪਸ਼ਨ ਹੈਗੀ ਆ ਵੀ ਉਹ ਚੈੱਕ ਕਰ ਸਕੇ ਜਾਂ ਫਿਰ ਡਾਇਰੈਕਟਰ ਤੋਂ ਜਿਹੜੀ ਜਾਣਕਾਰੀ ਆ?
ਹਾਂਜੀ ਹਾਂਜੀ ਬਿਲਕੁਲ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੰਦਰੋਂ ਅੰਦਰ ਸਟਰਕਚਰ ਚੇਂਜ ਕਰ ਦਿੰਦੇ ਨੇ ਇੰਪਲੋਇਰ, ਜੇ ਦੇਖੋ ਤੁਹਾਨੂੰ ਥੋੜਾ ਜਿਹਾ ਵੀ ਸ਼ੱਕ ਹੈ। ਹੁਣ ਦੇਖੋ ਬਿਜ਼ਨਸ ਦਾ ABN ਤਾਂ ਇੱਕ ਪਬਲਿਕ ਚੀਜ਼ ਆ, ਬਿਜ਼ਨਸ ਦਾ ABN ਤੁਹਾਡੀ ਪੇ ਸਲਿਪ ਤੇ ਵੀ ਹੁੰਦਾ ਹੈ, ਤੁਹਾਡੇ ਕੰਟਰੈਕਟ ਜਿਹੜਾ ਤੁਸੀਂ ਕੋਈ ਸਾਈਨ ਕੀਤਾ ਹੋਊਗਾ, ਠੀਕ ਹੈ, ਉਹਦੇ ਤੇ ਵੀ ਹੁੰਦਾ ਹੈ। ਤੁਸੀਂ ਉਹ ABN ਨੂੰ ਫ੍ਰੀ ਚੈੱਕ ਕਰ ਸਕਦੇ ਹੋ ਆਨਲਾਈਨ। ABN ਲੁੱਕਅਪ ਕਰਕੇ ਜੇ ਤੁਸੀਂ ਗੂਗਲ ਕਰੋ ਤੇ ABN ਨੰਬਰ ਪਾਵੋ ਤੇ ਉਹਦੇ ਤੇ ਪੂਰੀ ਤੁਹਾਡੀ ਜਾਣਕਾਰੀ ਆ ਜਾਂਦੀ ਹੈ ਕਿ ਉਹ ABN ਐਕਟਿਵ ਹੈ, ਠੀਕ ਹੈ ਜੀ, ਕਿ ਨਹੀਂ ਹੈ ਤੇ ਕਿਹੜੇ ਬਿਜ਼ਨਸ ਨੇਮ ਨਾਲ ਰਜਿਸਟਰਡ ਆ। ਤੇ ABN ਕੇ ASIC ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੇ ਕੋਈ ਕੰਪਨੀ ਹੈ ਤੇ ਕੰਪਨੀ ਦੀਆਂ ਡਿਟੇਲਸ ਵੀ ਕਿਹੜੇ ਐਡਰੈਸ ਤੇ ਰਜਿਸਟਰਡ ਹੈ ਕੰਪਨੀ, ਠੀਕ ਹੈ ਜੀ, ਕਦੋਂ ਤੋਂ ਐਕਟਿਵ ਹੈ, ਐਕਟਿਵ ਹੈ ਵੀ ਕਿ ਨਹੀਂ। ਇਹ ਸਾਰੀਆਂ ਚੀਜ਼ਾਂ ਚੈੱਕ ਹੋ ਜਾਂਦੀਆਂ ਨੇ। ਜੇ ਤੁਸੀਂ ASIC ਦੀ ਵੈਬਸਾਈਟ ਤੇ ਫਰਦਰ ਇੱਕ $19 ਲੱਗਦੇ ਨੇ ਜੀ, ਉਹਦੇ ਤੇ ਪ੍ਰੋਪਰ ਇਨਫੋਰਮੇਸ਼ਨ ਨਿਕਲ ਜਾਂਦੀ ਹੈ
ਜੀ,
ਕਿਉਂਕਿ ਇਹ ਤੁਸੀਂ ਪਬਲਿਕਲੀ ਇਨਫੋਰਮੇਸ਼ਨ ਕੱਢ ਸਕਦੇ ਹੋ ਬਾਏ ਲਾਅ। ਤੇ ਤੁਸੀਂ $19 ਪੇ ਕਰੋ, ਕ੍ਰੈਡਿਟ ਕਾਰਡ ਦੇ ਥਰੂ ਪੇਮੈਂਟ ਕਰੋ ਤੇ ਉਹਦੇ ਵਿੱਚ ਫਰਦਰ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਕੌਣ ਡਾਇਰੈਕਟਰ ਹੈ ਕੰਪਨੀ ਦਾ, ਡਾਇਰੈਕਟਰ ਹੈ ਵੀ ਕਿ ਨਹੀਂ, ਜਾਂ ਫਿਰ ਜੇ ਚੇਂਜ ਹੋਏ ਨੇ ਤੇ ਉਹਨਾਂ ਨੇ ਦੱਸਿਆ ਹੁੰਦਾ ਵੀ ਕਿਹੜੀ ਡੇਟ ਤੋਂ ਚੇਂਜ ਹੋਇਆ, ਘੱਟੋ ਘੱਟ ਤੇ ਤੁਹਾਨੂੰ ਪਤਾ ਹੋਵੇ ਤਾਂ ਕਿ ਤੁਸੀਂ ਰਾਈਟ ਡਾਕੂਮੈਂਟੇਸ਼ਨ ਆਪਣੀ ਤਿਆਰ ਕਰ ਸਕੋ, ਠੀਕ ਹੈ ਜੀ। ਹੁਣ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਕਹਾਂਗੀ ਕਿ ਜਿਵੇਂ ਤੁਸੀਂ ਜਿਹੜਾ ਕੰਟਰੈਕਟ ਸਾਈਨ ਕਰਦੇ ਹੋ, ਅਕਸਰ ਦੇਖਣ ਚ ਆਇਆ ਕਿ ਸਾਡੇ ਭੈਣ ਭਰਾ ਜਿਹੜੇ ਆਉਂਦੇ ਨੇ ਸਾਡੇ ਕੋਲ, ਉਹਨਾਂ ਕੋਲ ਕੰਟਰੈਕਟ ਦੀ ਕਾਪੀ ਤੱਕ ਨਹੀਂ ਹੁੰਦੀ, ਜੋਬ ਡਿਸਕ੍ਰਿਪਸ਼ਨ ਦੀ ਕਾਪੀ ਤੱਕ ਨਹੀਂ ਹੁੰਦੀ। ਉਹ ਕਹਿੰਦੇ ਜੀ ਉਹ ਤਾਂ ਸਾਡੇ ਏਜੰਟ ਕੋਲ ਆ, ਤੇ ਮੈਂ ਉਹਨਾਂ ਨੂੰ ਕਹਿੰਦੀ ਕਿ ਨਹੀਂ ਜੀ ਇਹ ਤੁਹਾਡਾ ਰਾਈਟ ਹੈ, ਐਕਚੁਅਲ ਚ ਤੁਸੀਂ ਕੰਟਰੈਕਟ ਦੀ ਕਾਪੀ ਰੱਖਣੀ ਹੁੰਦੀ ਆ
ਜੀ,
ਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਵੱਲ ਧਿਆਨ ਦਿਓ। ਤੁਸੀਂ ਤੁਹਾਡੇ ਕੋਲ ਕੰਟਰੈਕਟ ਦੀ ਕਾਪੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਕੰਮ ਆਉਂਦੀ ਹੈ ਤੁਹਾਡੇ ਲੇਟਰ, ਠੀਕ ਹੈ ਜੀ। ਤੁਸੀਂ ਇੱਕ ਲੀਗਲ ਡਾਕੂਮੈਂਟ ਸਾਈਨ ਕਰ ਰਹੇ ਹੋ, ਕੰਟਰੈਕਟ ਇੱਕ ਬਹੁਤ ਵੱਡੀ ਚੀਜ਼ ਮੰਨੀ ਜਾਂਦੀ ਆ
ਜੀ,
ਤੇ ਤੁਹਾਨੂੰ ਤੁਹਾਡੇ ਕੋਲ ਉਹ ਲੀਗਲ ਡਾਕੂਮੈਂਟ ਹੀ ਨਹੀਂ ਹੈਗਾ। ਹੁਣ ਇੰਪਲੋਇਰ ਕੋਲ ਮੰਗਣ ਜਾਓ ਤਾਂ ਇੰਪਲੋਇਰ ਕਹਿੰਦਾ, ਕਈ ਵਾਰ ਮਨ ਮੁਟਾਵ ਹੋ ਜਾਂਦੇ ਨੇ ਤੇ ਉਹ ਕਹਿੰਦਾ ਜੀ ਮੈਂ ਨਹੀਂ ਦੇਣਾ, ਤੇ ਉਧਰੋਂ ਏਜੰਟ ਕਹਿ ਦਿੰਦਾ ਜੀ ਮੈਂ ਦੇ ਨਹੀਂ ਸਕਦਾ ਇੰਪਲੋਇਰ ਦੀ ਇਜਾਜ਼ਤ ਤੋਂ ਬਿਨਾਂ, ਠੀਕ ਹੈ ਜੀ। ਹੁਣ ਇਹ ਸਾਰੀਆਂ ਚੀਜ਼ਾਂ ਤੁਸੀਂ ਜਦੋਂ ਸਾਈਨ ਕਰਦੇ ਹੋ ਡਾਕੂਮੈਂਟ, ਠੀਕ ਹੈ ਜੀ, ਉਹਦੀ ਕਾਪੀ ਹਰੇਕ ਚੀਜ਼ ਦੀ ਰੱਖੋ
ਜੀ,
ਜੋ ਤੁਹਾਡੀ ਫਾਈਲ ਆ, ਜੋ ਤੁਸੀਂ ਕਿਸੇ ਨੂੰ ਕੁਛ ਵੀ ਪ੍ਰੋਵਾਈਡ ਕਰ ਰਹੇ ਹੋ ਉਹਦੀ ਕਾਪੀ ਜ਼ਰੂਰ ਰੱਖੋ, ਕਿਉਂਕਿ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਇਨਫੋਰਮੇਸ਼ਨ ਮੁੜ ਕੇ ਇਧਰ ਉਧਰ ਇਕੱਠੀ ਕਰਨੀ, ਕਿਉਂਕਿ ਜੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਪ੍ਰੋਪਰ ਪਈ ਹੈ ਤਾਂ ਤੁਸੀਂ ਆਪਣੇ ਹੱਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟਸ ਨਹੀਂ ਹੈਗੇ, ਤੁਸੀਂ ਅੱਗੇ ਫਰਦਰ ਵੀ ਆਪਣੇ ਐਕਸਪੀਰੀਅੰਸ ਵਗੈਰਾ ਦਾ, ਜਿਵੇਂ ਜੇ ਤੁਸੀਂ ਕਹਿ ਲਓ ਕਿ GSM ਐਪਲੀਕੇਸ਼ਨ ਪਾਉਣੀਆਂ ਨੇ ਅੱਗੇ ਤੇ ਐਕਸਪੀਰੀਅੰਸ ਦੀ ਲੋੜ ਹੈ, ਤਾਂ ਤੁਹਾਡੇ ਕੋਲ ਡਾਕੂਮੈਂਟੇਸ਼ਨ ਨਹੀਂ ਤਾਂ ਤੁਸੀਂ ਫਰਦਰ ਵੀ ਪ੍ਰੋਸੀਡ ਕਰਨਾ ਔਖਾ ਹੋ ਜਾਂਦਾ ਹੈ, ਠੀਕ ਹੈ ਜੀ। ਤੇ ਦੂਸਰਾ ਤੁਹਾਨੂੰ ਬਸ ਧਿਆਨ ਦੇਣ ਦੀ ਲੋੜ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਵੇਂ ਜਿਹੜੀਆਂ ਮੈਂ ਕਹਿ ਰਹੀ ਹਾਂ, ਕਿਉਂਕਿ ਹੁਣੇ ਹੀ ਦੇਖਣ ਚ ਆਇਆ ਕਿ ਡਿਪਾਰਟਮੈਂਟ ਸਾਰਾ ਫਰਦਰ ਚੈੱਕ ਕਰ ਰਿਹਾ ਹੈ। ਜੇ ਤੇਰਾ ਤੁਸੀਂ ਇੰਪਲੋਇਮੈਂਟ ਤੁਹਾਡੀ 457 ਦੇ ਦੌਰਾਨ ਸੀ, ਕਈ ਵਾਰ ਦੁੱਖ ਵੀ ਆਉਂਦਾ ਹੈ, ਕਈ ਵਾਰ ਕਹਿ ਲਓ ਕਿ ਕਈ ਵਾਰ ਰੋਂਗ ਇਨਫੋਰਮੇਸ਼ਨ ਵੀ ਡਿਪਾਰਟਮੈਂਟ ਨੂੰ ਚਲੀ ਜਾਂਦੀ ਹੈ ਕਿ ਜੀ 457 ਪੈਸੇ ਦੇ ਕੇ ਲਿਆ ਹੈ, ਕਈ ਵਾਰ ਨਹੀਂ ਵੀ ਲਿਆ ਹੁੰਦਾ 457 ਪੈਸੇ ਦੇ ਕੇ, ਮਤਲਬ ਕਿ ਇਹੋ ਜਿਹੀ ਚੀਜ਼ਾਂ ਦੇਖਣ ਚ ਆ ਰਹੀਆਂ ਨੇ। ਤੇ ਥੋੜੀ ਜਿਹਾ ਕਹਿ ਲਓ ਕਿ ਬਹੁਤ ਹੀ ਹਾਂਜੀ ਚੌਕਸ ਹੋਣ ਦੀ ਲੋੜ ਹੈ ਕਿਉਂਕਿ ਬੈਂਕਰਪਟ ਹੋ ਜਾਂਦੇ ਨੇ ਕੰਪਨੀਜ਼ ਬੈਂਕਰਪਟ ਹੋ ਜਾਂਦੀਆਂ ਨੇ ਅੰਦਰੋਂ ਅੰਦਰ ਪਤਾ ਹੀ ਨਹੀਂ ਹੁੰਦਾ ਤੇ ਬਾਹਰ ਬਿਜ਼ਨਸ ਨੇਮ ਉਹੀ ਸਾਰਾ ਕੁਛ ਉਹੀ ਇਹ ਸਾਰੀਆਂ ਚੀਜ਼ਾਂ ਦਾ ਇਫੈਕਟ ਡਾਇਰੈਕਟ ਇਫੈਕਟ 457 ਹੋਲਡਰਸ ਜਿਹੜੇ ਸੀਗੇ ਜਾਂ ਹੈਗੇ ਨੇ ਉਹਨਾਂ ਤੇ ਪੈ ਰਿਹਾ ਹੈ।
ਪ੍ਰਦੀਪ ਜੀ ਸਾਡੇ ਨਾਲ ਕੁਛ ਲਿਸਨਰ ਜਿਹੜੇ ਆ ਜੁੜ ਰਹੇ ਆ ਫੇਸਬੁੱਕ ਦੇ ਥਰੂ ਵੀ ਬਹੁਤ ਸਾਰੇ ਮੈਸੇਜ ਸਾਡੇ ਤੱਕ ਪਹੁੰਚ ਰਹੇ ਆ। ਡੀ ਬਰਿਆਣਾ ਚੀਮਾ ਇਹ ਸ਼ਾਮਲ ਹੋਏ ਆ ਗੱਲਬਾਤ ਦੇ ਵਿੱਚ ਤੇ ਕਹਿੰਦੇ ਹੈਲੋ ਮੈਮ 2 ਈਅਰ 457 ਵੀਜ਼ਾ ਹੋਲਡਰ ਲਈ ਨੈਕਸਟ ਆਪਸ਼ਨ ਕੀ ਆ ਜਿਨ੍ਹਾਂ ਨੂੰ ਹੁਣ ਇਸੇ ਈਅਰ ਵੀਜ਼ਾ ਮਿਲਿਆ।
ਦੇਖੋ ਚੀਮਾ ਜੀ ਤੁਸੀਂ ਜਿਹੜਾ ਸਵਾਲ ਆ ਨਾ ਜਿਹੜਾ ਇੱਕ ਤਾਂ ਆਕੂਪੇਸ਼ਨ ਤੇ ਡਿਪੈਂਡ ਕਰਦਾ ਹੈ ਤੁਹਾਡਾ, ਠੀਕ ਹੈ ਜੀ। ਜੇ ਤਾਂ ਤੁਹਾਡੀ ਟ੍ਰੇਡ ਆਕੂਪੇਸ਼ਨ ਹੈ ਵੈਸੇ ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਦੀ ਲੋੜ ਹੈ, ਪਰ ਜੇ ਤੁਹਾਡੀ ਟ੍ਰੇਡ ਆਕੂਪੇਸ਼ਨ ਹੈ ਤੇ 2 ਸਾਲ ਦਾ ਵੀਜ਼ਾ ਮਿਲਿਆ ਹੈ ਤਾਂ ਤੁਸੀਂ ਆਪਣਾ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ, ਉਸ ਪੀਰੀਅਡ ਨੂੰ ਯੂਟੀਲਾਈਜ਼ ਕਰ ਸਕਦੇ ਹੋ। ਜੇ ਜਨਰਲ ਆਕੂਪੇਸ਼ਨ ਹੈ ਤਾਂ ਮੇਰੇ ਖਿਆਲ ਚ ਜੇ ਰੈਸਟੋਰੈਂਟ ਮੈਨੇਜਰ ਵਗੈਰਾ ਫੋਰ ਐਗਜ਼ਾਮਪਲ ਹੈ ਤਾਂ 1 ਸਾਲ ਦੇ ਐਕਸਪੀਰੀਅੰਸ ਤੇ ਵੀ ਤੁਹਾਡੀ ਸਕਿੱਲ ਅਸੈਸਮੈਂਟ ਹੋ ਸਕਦੀ ਹੈ। ਜੇ ਤੁਹਾਨੂੰ ਵੀਜ਼ਾ ਮਿਲਿਆ ਹੈ ਇਸ ਟਾਈਮ ਪੀਰੀਅਡ ਨੂੰ ਯੂਟੀਲਾਈਜ਼ ਕਰੋ, ਮੈਂ ਤਾਂ ਇਹੀ ਕਹਾਂਗੀ। ਹਾਂਜੀ ਬਿਲਕੁਲ ਜੀ
ਬਿਲਕੁਲ। ਸਿੰਮੀ ਕੌਰ ਅੱਗੇ ਕਾਫੀ ਪਹਿਲਾਂ ਤੋਂ ਜੁੜੇ ਹੋਏ ਉਹਨਾਂ ਨੇ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ ਹੈ ਪ੍ਰਭਜੀਤ ਜੀ।
ਸਤਿ ਸ੍ਰੀ ਅਕਾਲ
ਜੀ। ਕਹਿੰਦੇ ਵੈਸਟਰਨ ਆਸਟ੍ਰੇਲੀਆ ਟੂ RSMS ਐਜ਼ ਅ ਰੈਸਟੋਰੈਂਟ ਮੈਨੇਜਰ ਰਿਜ਼ਲਟ ਕਹਿੰਦੇ ਕੀ ਆ ਰਿਹਾ ਜੀ?
ਦੇਖੋ ਸਿੰਮੀ ਜੀ ਟ੍ਰੇਡ ਆਕੂਪੇਸ਼ਨ ਦੇ ਕੰਪੈਰੇਟਿਵ ਜਿਹੜੇ ਮੈਨੇਜੀਰੀਅਲ ਪੋਜੀਸ਼ਨ ਨੇ ਉਹਨਾਂ ਦੇ ਰਿਜ਼ਲਟ ਇਸ ਕਹਿ ਲਓ ਕਿ ਜ਼ਿਆਦਾ ਵਧੀਆ ਨਹੀਂ ਆ ਰਹੇ। ਬਟ ਹੈਵਿੰਗ ਸੈਡ ਦੈਟ ਜੇ ਤੁਸੀਂ ਪ੍ਰੋਪਰ ਉਸ ਰੈਸਟੋਰੈਂਟ ਚ ਕੰਮ ਕਰ ਰਹੇ ਹੋ, ਤੁਹਾਡਾ ਰੈਸਟੋਰੈਂਟ ਪ੍ਰੋਪਰ ਹੈ, ਸੀਟਿੰਗ ਪ੍ਰੋਪਰ ਹੈ, ਟਰਨਓਵਰ ਪ੍ਰੋਪਰ ਹੈ, ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਐਪਲੀਕੇਸ਼ਨ ਦੇ ਵਿੱਚ ਪ੍ਰੋਬਲਮ ਆਉਣੀ ਚਾਹੀਦੀ ਹੈ ਕਿਉਂਕਿ ਵੀਜ਼ਾਸ ਆ ਰਹੇ ਨੇ, ਠੀਕ ਹੈ ਜੀ। ਐਂ ਨਹੀਂ ਹੈਗਾ ਕਿ ਹਰ ਇੱਕ ਬੰਦੇ ਦਾ ਰਿਫਿਊਜ਼ ਕਰ ਰਿਹਾ, ਬਟ ਹਾਈ ਰੇਟ ਆਫ ਰਿਫਿਊਜ਼ਲ ਜ਼ਰੂਰ ਚੱਲ ਰਿਹਾ। ਪਰ ਜੇ ਤੁਹਾਡਾ ਰੈਸਟੋਰੈਂਟ ਪ੍ਰੋਪਰ ਹੈ, ਸਾਰੀ ਡਾਕੂਮੈਂਟੇਸ਼ਨ ਪ੍ਰੋਪਰ ਹੈ, ਤਾਂ ਮੈਨੂੰ ਲੱਗਦਾ ਨਹੀਂ ਕੋਈ ਸਮੱਸਿਆ ਆਉਣੀ ਚਾਹੀਦੀ ਹੈ
ਜੀ। ਤੇ ਅੱਗੇ ਸਾਡੇ ਨਾਲ ਇਹਨਾਂ ਦੀ ਜਿਹੜੀ ਫੇਸਬੁੱਕ ਆਈਡੀ ਹੈ ਕਾਫੀ ਅਜੀਬ ਹੈ, RDX ਅਰਬਨ ਹੈ ਜੀ। ਕਹਿੰਦੇ ਹੈਲੋ ਮੈਮ, ਮੈਂ ਨਾ ਇੰਡੀਆ ਤੋਂ ਇਸ ਈਅਰ ਜੁਲਾਈ ਇਨਟੇਕ ਚ MPA ਡਿਗਰੀ ਵਿੱਚ ਆਈ ਸੀ ਤੇ ਇਸ ਵਿੱਚ PR ਮਿਲਣ ਦੇ ਕਹਿੰਦੇ ਚਾਂਸਿਸ ਹੈਗੇ ਨੇ ਜਾਂ ਨਹੀਂ?
ਦੇਖੋ ਜੀ ਤੁਹਾਡਾ ਨਾਮ ਨੀ ਸਾਨੂੰ ਪਤਾ। ਦੇਖੋ ਜੇ ਤੁਸੀਂ ਜੁਲਾਈ ਇਨਟੇਕ MPA ਚ ਆਏ ਹੋ ਤਾਂ PR ਮੈਂ ਆਏ ਨੀ ਕਹੂੰਗੀ ਕਿ ਅਕਾਊਂਟੈਂਟਸ ਨੂੰ PR ਨਹੀਂ ਮਿਲ ਰਹੀ, PR ਮਿਲ ਰਹੀ ਹੈ। ਜੇ 189 ਵੀਜ਼ਾ ਜਾਂਦੇ ਹੋ ਤਾਂ 80 points ਤੇ ਇਨਵੀਟੇਸ਼ਨ ਆ ਰਿਹਾ, ਕਹਿੰਦਾ ਮਤਲਬ 80 ਚ ਬੈਂਡ ਵੀ ਚਾਹੀਦੇ ਨੇ, ਪ੍ਰੋਫੈਸ਼ਨਲ ਈਅਰ ਵੀ ਚਾਹੀਦਾ ਹੈ, ਬੈਸਟ ਏਜ ਸਾਰਾ ਕੁਛ, ਠੀਕ ਹੈ ਜੀ। ਤੇ ਦੂਸਰੀ ਚੀਜ਼ ਇਹ ਕਿ ਜੇ ਆਪਾਂ ਸਟੇਟ ਸਪੋਂਸਰਡ ਵੀਜ਼ਾਸ ਦੀ ਗੱਲ ਕਰੀਏ ਤਾਂ ਬੜੇ ਮੁਸ਼ਕਿਲ ਹੋ ਗਏ ਨੇ ਬਿਨਾਂ ਵਰਕ ਐਕਸਪੀਰੀਅੰਸ ਤੋਂ, ਕੋਈ ਵੀ ਸਟੇਟ ਸਪੋਂਸਰ ਨਹੀਂ ਕਰ ਰਹੀ। ਜਿਵੇਂ ਫੋਰ ਐਗਜ਼ਾਮਪਲ ਵਿਕਟੋਰੀਆ ਤਾਂ ਅਕਾਊਂਟੈਂਟਸ ਨੂੰ ਬਿਲਕੁਲ ਹੀ ਨਹੀਂ ਨੋਮੀਨੇਟ ਕਰ ਰਹੀ ਹੈਗੀ, ਜਿਹੜੀਆਂ ਕਰ ਰਹੀਆਂ ਨੇ ਕੁਛ ਸਟੇਟਸ ਵਰਕ ਐਕਸਪੀਰੀਅੰਸ ਦੇ ਬੇਸ ਤੇ ਕਰ ਰਹੀਆਂ। ਸਾਊਥ ਆਸਟ੍ਰੇਲੀਆ, ਕੁਈਨਸਲੈਂਡ 3 ਸਾਲ ਦਾ ਐਕਸਪੀਰੀਅੰਸ ਮੰਗ ਰਹੇ ਨੇ, 2 ਸਾਲ ਦਾ ਐਕਸਪੀਰੀਅੰਸ ਮੰਗ ਰਹੇ ਨੇ। ਜੇ ਨਾਰਦਰਨ ਟੈਰੀਟਰੀ ਚ ਜਾਣਾ ਤਾਂ 6 ਮਹੀਨੇ ਦਾ ਐਕਸਪੀਰੀਅੰਸ ਘੱਟੋ ਘੱਟ ਐਜ਼ ਅਕਾਊਂਟੈਂਟ, ਠੀਕ ਹੈ ਜੀ। ਮਤਲਬ ਕਿ ਬਹੁਤ ਮੁਸ਼ਕਿਲ ਦੌਰ ਚੱਲ ਰਿਹਾ ਜੀ ਅਕਾਊਂਟੈਂਟਸ ਦਾ, ਮੈਂ ਤਾਂ ਮੋਟਾ ਮੋਟਾ ਇਹੀ ਕਹੂੰਗੀ। ਜੇ ਤੁਹਾਡਾ ਇੰਟਰਸਟ ਕਿਸੇ ਹੋਰ ਚੀਜ਼ ਚ, ਕਿਉਂਕਿ ਹਜੇ ਤੁਸੀਂ ਹੁਣੇ ਰੀਸੈਂਟਲੀ ਆਏ ਹੋ ਤੇ ਤੁਹਾਡੇ ਬੈਕਗ੍ਰਾਉਂਡ ਦੇ ਹਿਸਾਬ ਨਾਲ ਜੇ ਤੁਸੀਂ ਕੁਛ ਹੋਰ ਕਰ ਸਕਦੇ ਹੋ ਤਾਂ ਤੁਹਾਨੂੰ ਕੰਸੀਡਰ ਕਰਨੀ ਚਾਹੀਦੀ ਹੈ ਇਹ ਚੀਜ਼
ਜੀ। ਅੱਗੇ ਗਿੱਲ ਹਰਪ੍ਰੀਤ ਮੱਲੀ ਕਹਿੰਦੇ ਮਾਈ ਨੇਮ ਇਜ਼ ਹਰਪ੍ਰੀਤ ਗਿੱਲ, ਆਈ ਐਮ ਡੂਇੰਗ ਲਾਸਟ ਸਮੈਸਟਰ ਇਨ ਮਾਸਟਰਸ ਆਫ ਬਾਇਓਮੈਡੀਕਲ ਸਾਇੰਸ ਫਰੋਮ ਯੂਨੀਵਰਸਿਟੀ ਆਫ ਤਸਮੈਨੀਆ, ਇਨ ਵਿਚ ਸਕਿੱਲ ਕੈਟਾਗਰੀ ਸ਼ੁੱਡ ਆਈ ਗੋ?
ਹਰਪ੍ਰੀਤ ਗਿੱਲ ਜੀ, ਤੁਹਾਡਾ ਕੋਰਸ ਆਊਟਕਮ ਦੇਖਣਾ ਪਏਗਾ ਕੀ ਨਿਕਲੇਗਾ। ਜੇ ਬਾਇਓਮੈਡੀਕਲ ਸਾਇੰਸ ਕਰ ਰਹੇ ਹੋ ਮੈਂ ਬਿਨਾਂ ਚੈੱਕ ਕੀਤੇ ਕੁਛ ਕਮੈਂਟ ਨਹੀਂ ਕਰਨਾ ਚਾਹੁੰਦੀ, ਕਿਉਂਕਿ ਤੁਹਾਡਾ ਕੋਰਸ ਆਊਟਕਮ ਜੇ ਤੁਸੀਂ ਆਪਣੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਓ, ਜੇ ਬਾਇਓ ਆਈ ਥਿੰਕ ਬਾਇਓ ਮੈਡੀਕਲ ਸਾਇੰਸ ਦਾ ਬਾਇਓਟੈਕਨੋਲੋਜਿਸਟ ਵਗੈਰਾ ਆਊਟਕਮ ਨਿਕਲਣਾ ਚਾਹੀਦਾ ਹੈ, ਆਈ ਥਿੰਕ ਤੁਹਾਨੂੰ ਮੈਨੂੰ ਆਫਿਸ ਵਿੱਚ ਹੀ ਕੰਸਲਟ ਕਰਨਾ ਪੈਣਾ ਹੈ। ਬਿਨਾਂ ਚੈੱਕ ਕੀਤੇ ਮੈਂ ਕੁਛ ਵੀ ਕਮੈਂਟ ਨਹੀਂ ਕਰ ਸਕਦੀ। ਇੱਥੇ ਮੈਂ ਇੱਕ ਚੀਜ਼ ਕਹਾਂ, ਦੇਖੋ ਕਈ ਵਾਰ ਐਂ ਹੁੰਦਾ ਹੈ ਕਿ ਬੜੀਆਂ ਪਰਟੀਕੁਲਰ ਆਕੂਪੇਸ਼ਨਸ ਹੁੰਦੀਆਂ ਨੇ ਜਾਂ ਪਰਟੀਕੁਲਰ ਡਿਗਰੀਜ਼ ਹੁੰਦੀਆਂ ਨੇ ਜਿਨ੍ਹਾਂ ਜਿਹੜੀਆਂ ਮੈਂ ਵੀ ਪਹਿਲੀ ਵਾਰ ਸੁਣੀਆਂ ਹੁੰਦੀਆਂ ਨੇ, ਠੀਕ ਹੈ ਜੀ। ਤੇ ਅਕਸਰ ਮੈਂ ਆਪਣੇ ਕਲਾਇੰਟਸ ਨੂੰ ਇਹੀ ਕਹਿੰਦੀ ਹੁੰਦੀ ਹਾਂ ਕਿ ਵੀ ਮੈਂ ਤੁਹਾਨੂੰ ਚੈੱਕ ਕਰਕੇ ਆਈ ਵਿਲ ਗੈਟ ਬੈਕ ਟੂ ਯੂ, ਠੀਕ ਹੈ ਜੀ। ਕਿਉਂਕਿ ਹਰੇਕ ਚੀਜ਼ ਦਾ ਕਹਿ ਲਓ ਕਿ ਆਪਾਂ ਨੂੰ ਯਾਦ ਹੋਣਾ ਬੜਾ ਮੁਸ਼ਕਿਲ ਹੁੰਦਾ ਹੈ, ਠੀਕ ਹੈ ਜੀ। ਤੁਹਾਡੀ ਕਿਉਂਕਿ ਬੜੀ ਪਰਟੀਕੁਲਰ ਇਹਨਾਂ ਦੀ ਡਿਗਰੀ ਹੈ ਤੇ ਆਈ ਕੈਨ ਓਨਲੀ ਟੈਲ ਹਿਮ ਲਾਈਕ ਆਫਟਰ ਚੈਕਿੰਗ
ਜੀ ਜੀ ਜ਼ਰੂਰ। ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਹਰਪ੍ਰੀਤ ਜੀ ਤੁਸੀਂ ਜੇਕਰ ਆਫਿਸ ਦੇ ਵਿੱਚ ਅਪੁਆਇੰਟਮੈਂਟ ਬਣਾ ਕੇ ਗੱਲਬਾਤ ਜਿਹੜੀ ਕਰਨੀ ਚਾਹੁੰਦੇ ਹੋ ਤਾਂ ਨੰਬਰ ਦੱਸ ਦਿੰਦੇ ਹਾਂ 03-9077-7310 03-9077-7310 ਸੋ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਅੱਗੇ ਸਾਡੇ ਨਾਲ ਅਮਨਪ੍ਰੀਤ ਦੁਸਾਂਝ ਇਹਨਾਂ ਦਾ ਸਵਾਲ ਹੈ ਕਹਿੰਦੇ ਮਾਈ ਹਸਬੈਂਡ ਹੈਜ਼ ਡਨ BDS ਫਰੋਮ ਇੰਡੀਆ ਐਂਡ ਫਾਰ ਗੈਟਿੰਗ 5 ਪੁਆਇੰਟਸ ਆਫ ਦੈਟ ਵਟ ਟਾਈਪ ਆਫ ਟੈਸਟਸ ਹੀ ਨੀਡਸ ਟੂ ਕਲੀਅਰ ਫਾਰ ਪੀਅਰ I have just completed MPA dual degree here. Please advise.
ਦੇਖੋ ਜੀ ਅਮਨਪ੍ਰੀਤ ਕੌਰ ਜੀ ਜੇ ਤੁਹਾਡੇ ਹਸਬੈਂਡ ਦੇ ਤੁਸੀਂ 5 ਪੁਆਇੰਟ ਲੈਣੇ ਆ ਤਾਂ ਇਹਨਾਂ ਨੂੰ ਤੁਹਾਡੇ ਹਸਬੈਂਡ ਨੂੰ ਸਕਿੱਲ ਅਸੈਸਮੈਂਟ ਕਰਾਉਣੀ ਪਏਗੀ ਠੀਕ ਹੈ ਜੀ ਤੇ ਡੈਂਟਿਸਟ ਦੀ ਸਕਿੱਲ ਅਸੈਸਮੈਂਟ ਲਈ ਜਿਹੜਾ ਕਿ ਸਰਟਨ ਪ੍ਰੋਸੈਸ ਫਾਲੋ ਕਰਨਾ ਪੈਂਦਾ ਹੈ ਆਸਟ੍ਰੇਲੀਅਨ ਡੈਂਟਲ ਕਾਉਂਸਲ ਦੀ ਜੇ ਤੁਸੀਂ ਵੈਬਸਾਈਟ ਤੇ ਜਾਓ ਉਹਦੇ ਤੇ ਸਕਿੱਲ ਅਸੈਸਮੈਂਟ ਦਾ ਪੂਰਾ ਪ੍ਰੋਸੈਸ ਦਿੱਤਾ ਹੁੰਦਾ ਹੈ ਉਹਨਾਂ ਨੇ ਜਿਹੜਾ ਪਹਿਲਾ ਸਟੈਪ ਹੈ ਤੁਹਾਡਾ ਉਹਨਾਂ ਦਾ ਰਿਟਨ ਟੈਸਟ ਹੁੰਦਾ ਹੈ ਠੀਕ ਹੈ ਜੀ ਉਹ ਤੁਸੀਂ ਕਲੀਅਰ ਕਰਦੇ ਹੋ ਤਾਂ ਉਹਨਾਂ ਦਾ ਪ੍ਰੈਕਟੀਕਲ ਟੈਸਟ ਹੁੰਦਾ ਹੈ ਠੀਕ ਹੈ ਜੀ ਇਹ ਤੁਸੀਂ ਸਟੈਪ ਫਾਲੋ ਕਰਦੇ ਹੋ ਤੇ ਤੁਸੀਂ ਆਪਣੀ ਸਕਿੱਲ ਅਸੈਸਮੈਂਟ ਕਰਾਉਂਦੇ ਹੋ ਤਾਂ ਫੇਰ ਜਾ ਕੇ ਤੁਹਾਨੂੰ ਤੁਹਾਡੇ ਹਸਬੈਂਡ ਦੇ 5 ਪੁਆਇੰਟਸ ਮਿਲ ਸਕਦੇ ਨੇ
ਜੀ
ਠੀਕ ਹੈ ਜੀ
ਜੀ ਤੇ ਅੱਗੇ ਸਾਡੇ ਨਾਲ ਕੁਛ ਹੋਰ ਵੀ ਲਿਸਨਰ ਜਿਹੜੇ ਜੁੜੇ ਹੋਏ ਆ ਧਾਲੀਵਾਲ ਅਰਮਾਨ ਇਹਨਾਂ ਨੇ ਪੁੱਛਿਆ ਕਹਿੰਦੇ ਆਈ ਡਨ ਮਾਈ ਸਕਿੱਲ ਟੈਸਟ ਇਨ ਸ਼ੈਫ ਐਂਡ ਆਈ ਲੌਜਡ ਮਾਈ EOI ਫਾਰ 489 ਐਂਡ 190 ਵੀਜ਼ਾ ਆਈ ਹੈਵ 60 ਪੁਆਇੰਟਸ ਮਾਈ ਓਨ ਸੋ ਪਲੀਜ਼ ਟੈਲ ਮੀ ਹਾਊ ਲੌਂਗ ਇਟ ਟੇਕ ਟਾਈਮ ਟੂ ਗਿਵ ਮੀ ਇਨਵੀਟੇਸ਼ਨ
ਦੇਖੋ ਅਰਮਾਨ ਜੀ ਜੇ ਤੁਸੀਂ 489 ਨਿਊ ਸਾਊਥ ਵੇਲਸ ਦਾ ਲੌਂਚ ਕੀਤਾ ਹੋਇਆ ਹੈ ਤਾਂ ਜੀ ਐਨੀਵੇਅਰ ਬਿਟਵੀਨ 4-12 ਵੀਕਸ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਥੇ ਲੌਂਚ ਕੀਤਾ ਹੈ 190 ਆਈ ਐਮ ਨੋਟ ਸ਼ੋਰ ਕਿ ਤੁਸੀਂ ਕਿਹੜੇ ਰੀਜਨ ਦਾ ਕੀਤਾ ਹੈ ਇਹ ਵੀ ਕਿਉਂਕਿ ਹਰੇਕ ਰੀਜਨ ਦਾ ਤੇ ਹਰੇਕ ਸਟੇਟ ਦਾ ਜਿਹੜਾ ਕਿ ਟਾਈਮ ਹੈਗਾ ਉਹ ਵੇਰੀ ਕਰਦਾ
ਜੀ
ਤੇ ਬਿਲਕੁਲ ਹੀ ਜੇ ਇਹਨਾਂ ਨੇ ਨਿਊ ਸਾਊਥ ਵੇਲਸ ਦਾ ਕੀਤਾ ਤਾਂ ਐਨੀਵੇਅਰ ਬਿਟਵੀਨ ਮੋਸਟਲੀ ਵੈਸੇ 4-12 ਵੀਕਸ ਚੱਲ ਰਿਹਾ ਹੈ ਟਾਈਮ ਹਾਂਜੀ ਰਿਸਪੋਂਡ ਕਰਦੇ ਨੇ ਜਿਹੜੀਆਂ ਸਟੇਟਸ
ਠੀਕ ਸੋ ਅੱਗੇ ਪ੍ਰੀਤਮ ਹੋਰਾਂ ਦਾ ਮੈਸੇਜ ਹੈ ਜੀ ਕਹਿੰਦੇ ਮੇਰੇ ਕੋਲ 3 ਸਾਲ ਦਾ ਕੁੱਕ ਦਾ ਐਕਸਪੀਰੀਅੰਸ ਹੈ ਤੇ ਕੀ ਮੈਨੂੰ ENS ਆਉਣੀ ਚਾਹੀਦੀ ਹੈ ਜਾਂ 489
ਪ੍ਰੀਤਮ ਜੀ ਜੇ ਤੁਹਾਡੇ ਕੋਲ 3 ਸਾਲ ਦਾ ਕੁੱਕ ਦਾ ਐਕਸਪੀਰੀਅੰਸ ਹੈ ਤਾਂ ਮੇਰੇ ਹਿਸਾਬ ਨਾਲ ਕਿ ENS ਦੇਖੋ ਮੈਂ ਸਮਝਾਉਂਦੀ ਹਾਂ ਫਰਕ ENS ਜਿਹੜੀ ਹੈ ਉਹ ਹੁਣੇ ਅਸੀਂ ਗੱਲ ਕਰਦੇ ਹਟੇ ਹਾਂ ਕਿ ENS ਇਜ਼ ਅ ਇੰਪਲੋਇਰ ਸਪੌਂਸਰਡ ਵੀਜ਼ਾ ਤੁਸੀਂ ਆਪਣੇ ਇੰਪਲੋਇਰ ਦੇ ਨਾਲ ਜੁੜ ਜਾਂਦੇ ਹੋ ਤੇ ਇੰਪਲੋਇਰ ਬਿਜ਼ਨਸ ਨਾਲ ਕੁਛ ਵੀ ਮਾੜਾ ਚੰਗਾ ਹੁੰਦਾ ਹੈ ਉਹਦਾ ਸਿੱਧਾ ਡਾਇਰੈਕਟਲੀ ਇੰਪੈਕਟ ਤੁਹਾਡੀ ਫਾਈਲ ਤੇ ਪੈਂਦਾ ਹੈ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਕਿੰਨਾ ਕੁ ਰਿਸਕ ਲੈਣਾ ਚਾਹੁੰਦੇ ਹੋ ਕਿਉਂਕਿ ਕਾਫੀ ਰਿਸਕੀ ਪਾਥ ਹੈ ਰਾਦਰ ਦੈਨ ਕਿ ਤੁਸੀਂ ਜੇ GSM ਵੱਲ ਜਾਂਦੇ ਹੋ ਤਾਂ ਤੁਹਾਡੇ ਕੋਲ ਕਿਸੇ ਤੁਹਾਨੂੰ ਇੰਪਲੋਇਰ ਦੀ ਲੋੜ ਨਹੀਂ ਤੁਹਾਡੇ ਕੋਲ ਜੈਨੂਇਨ ਵਰਕ ਐਕਸਪੀਰੀਅੰਸ ਹੈ ਸਾਰੇ ਡਾਕੂਮੈਂਟਸ ਨੇ ਤੁਸੀਂ ਆਪਣੀ ਸਕਿੱਲ ਅਸੈਸਮੈਂਟ ਕਰਾਓ ਕੁੱਕ ਦੀ ਠੀਕ ਹੈ ਜੀ ਤੇ ਬਾਕੀ ਤੁਹਾਡੇ ਪੁਆਇੰਟਸ ਮਿਨੀਮਮ ਜੇ 55 ਬਣ ਰਹੇ ਨੇ 10 ਪੁਆਇੰਟ ਤੁਹਾਨੂੰ ਸਟੇਟ ਨੇ ਦੇ ਦਿੰਦੇ ਨੇ 489 ਵੀਜ਼ਾ ਲਈ ਤੁਸੀਂ ਐਲੀਜੀਬਲ ਹੋ ਜੇ ਤੁਹਾਡੇ ਆਪਣੇ 60 ਬਣ ਰਹੇ ਨੇ 5 ਪੁਆਇੰਟ ਤੁਹਾਨੂੰ ਸਟੇਟ ਨੇ ਦੇ ਦੇਣੇ ਆ ਤੇ 190 ਵੀਜ਼ਾ ਲਈ ਐਲੀਜੀਬਲ ਹੋ ਹੁਣ ਇਹ ਤੁਹਾਡਾ ਫੈਸਲਾ ਹੈ ਕਿ ਤੁਸੀਂ ENS ਪਾਉਣੀ ਹੈ ਕਿ ਨਹੀਂ ਆਪਸ਼ਨਸ ਤੁਹਾਡੇ ਕੋਲ ਬਹੁਤ ਨੇ ਦੇਖੋ ਜੀ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਹ ਤਾਂ ਜੀ ਇੱਕ ਤਰ੍ਹਾਂ ਨਾਲ ਟ੍ਰੈਪ ਹੈ 457 ਵੀਜ਼ਾ ਤੇ ENS ਉਹਦਾ ਪਾਰਟ ਹੈ ਕਿਉਂਕਿ ENS 457 ਤੋਂ ਕਹਿ ਲੋ ਕਿ ਤੁਸੀਂ PR ਹੁੰਦੇ ਹੋ
ਜੀ
ਹੁਣ ਇਹ ਤੁਹਾਡਾ ਫੈਸਲਾ ਕਿ ਤੁਸੀਂ ਮੈਨੂੰ ਨੀ ਪਤਾ ਕਿਉਂਕਿ ਤੁਹਾਡਾ ਇੰਪਲੋਇਰ ਕੀ ਹੈ ਬਿਜ਼ਨਸ ਦਾ ਕੀ ਹੈ ਵੀ ਜਿੱਥੇ ਤੁਸੀਂ ENS ਪਾਉਣਾ ਚਾਹੁੰਦੇ ਹੋ ਤੁਸੀਂ ਇਹ ਸਾਰੀਆਂ ਆਪਣੀਆਂ ਇਵੈਲੂਏਸ਼ਨ ਕਰਕੇ ਉਹਦੇ ਹਿਸਾਬ ਨਾਲ ਆਈ ਥਿੰਕ ਤੁਹਾਨੂੰ ਡਿਸੀਜਨ ਲੈਣਾ ਚਾਹੀਦਾ ਹੈ ਕਿ ਤੁਸੀਂ ENS ਪਾਉਣਾ ਚਾਹੁੰਦੇ ਹੋ ਕਿ ਨਹੀਂ ਪਾਉਣਾ ਚਾਹੁੰਦੇ
ਜੀ
ਪਰ ਤੁਹਾਡੇ ਕੋਲ ਆਪਸ਼ਨ ਹੋਰ ਵੀ ਨੇ
ਸੋ ਬਿਲਕੁਲ ਜੀ ਇਹਨਾਂ ਚੀਜ਼ਾਂ ਦਾ ਜਿਹੜਾ ਕਈ ਵਾਰ ਡਿਸੀਜ਼ਨ ਜਿਹੜਾ ਉਹ ਤੁਹਾਡੇ ਹੱਥ ਵੀ ਹੁੰਦਾ ਔਰ ਦੋਸਤੋ ਅਸੀਂ ਇਹ ਜ਼ਰੂਰ ਦੱਸਦੇ ਚਾਹੀਏ ਕਿ ਜਿਹੜਾ ਪ੍ਰੋਗਰਾਮ ਤੁਸੀਂ ਮਾਈਗ੍ਰੇਸ਼ਨ ਮੈਟਰਸ ਸੁਣਦੇ ਹੋ ਔਰ ਜਿੰਨੀਆਂ ਵੀ ਇਨਕੁਆਇਰੀਜ਼ ਹੁੰਦੀਆਂ ਨੇ ਉਹ ਹਰ ਬੰਦੇ ਦੀ ਜਿਹੜੀ ਕੇਸ ਟੂ ਕੇਸ ਵੈਰੀ ਕਰਦੀ ਹੈ ਕਿਉਂਕਿ ਉਹਨਾਂ ਦੇ ਹਾਲਾਤ ਜਿਹੜੇ ਆ ਉਹ ਵੱਖਰੇ ਹੁੰਦੇ ਆ ਸੋ ਇਸ ਕਰਕੇ ਇਸ ਥੋੜੇ ਜਿਹੇ ਸਮੇਂ ਦੇ ਵਿੱਚ ਇਸ ਇੱਕ ਘੰਟੇ ਦੇ ਵਿੱਚ ਬਹੁਤ ਸਾਰੇ ਜਿਹੜੇ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਓਨੀ ਡਿਟੇਲ ਦੇ ਨਾਲ ਤੁਸੀਂ ਨਹੀਂ ਲੈ ਪਾਉਂਦੇ ਔਰ ਇਹ ਜਿਹੜੇ ਸਵਾਲ ਆ ਇਹਨਾਂ ਨੂੰ ਆਖਰੀ ਤੁਸੀਂ ਨਾ ਮੰਨਿਓ ਕਿਉਂਕਿ ਇਹਦੇ ਲਈ ਤੁਸੀਂ ਹੋਰ ਵੀ ਜ਼ਿਆਦਾ ਵਿਸਥਾਰ ਦੇ ਵਿੱਚ ਜਾਣ ਦੇ ਲਈ ਆਪਣੇ ਕੇਸ ਨੂੰ ਜੇ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰਭਜੀਤ ਹੋਰਾਂ ਦੇ ਨਾਲ ਵੀ ਡਿਸਕਸ ਕਰ ਸਕਦੇ ਹੋ ਜਾਂ ਫਿਰ ਕਿਸੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਦੇ ਨਾਲ ਤੁਸੀਂ ਜਿਹੜੀ ਆਪਣੀ ਸਲਾਹ ਆ ਉਹ ਜ਼ਰੂਰ ਲੈ ਸਕਦੇ ਹੋ ਆਪਣੇ ਕੇਸ ਸੰਬੰਧੀ। ਤੇ ਹੋਰ ਵੀ ਬਹੁਤ ਸਾਰੇ ਪ੍ਰਭਜੀਤ ਜੀ ਸਾਡੇ ਨਾਲ ਦੋਸਤ ਜੁੜ ਰਹੇ ਸੀ, ਇੱਕ ਵਾਰ ਫੇਰ ਦੱਸ ਦਿੰਦੇ ਹਾਂ ਦੋਸਤਾਂ ਨੂੰ ਕਿ ਤੁਹਾਡੇ ਜਿਹੜੇ ਮੈਸੇਜ ਆ ਸਾਡੇ ਤੱਕ ਫੇਸਬੁੱਕ ਤੇ ਜ਼ਰੀਏ ਤਾਂ ਪਹੁੰਚ ਹੀ ਰਹੇ ਆ, ਪਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਆਪਣੇ ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@radio.com ਤੇ ਅੱਧੇ ਘੰਟੇ ਬਾਅਦ ਜਿਵੇਂ ਅਸੀਂ ਦੱਸਿਆ ਸੀ ਅਸੀਂ ਕਾਲਸ ਵੀ ਖੋਲ ਦੇਣੀਆਂ। ਸੋ ਹੁਣ ਸਮਾਂ ਜਿਹੜਾ ਜੀ ਉਹ ਕਾਲਸ ਦਾ ਵੀ ਹੋ ਚੁੱਕਿਆ, ਸੋ ਤੁਹਾਡੀਆਂ ਕੋਈ ਇਨਕੁਆਇਰੀਜ਼ ਹੋਣ ਅਸੀਂ ਉਹ ਕਾਲਸ ਦੇ ਵਿੱਚ ਵੀ ਲੈ ਸਕਾਂਗੇ ਤੁਹਾਡੇ ਸਵਾਲ। 02-8599-2811 ਸਾਡਾ ਨੰਬਰ ਹੈ। ਸੋ ਸਾਡੇ ਨਾਲ ਮੈਨੂੰ ਲੱਗਦਾ ਕਿ ਇੱਕ ਕਾਲਰ ਜਿਹੜੇ ਆ ਉਹ ਜੁੜ ਰਹੇ ਆ, ਅਸੀਂ ਲਵਾਂਗੇ ਉਹਨਾਂ ਨੂੰ। ਨਹੀਂ ਜੀ, ਉਹਨਾਂ ਦਾ ਜਿਹੜਾ ਨਹੀਂ ਲਿੰਕ ਜਿਹੜਾ ਉਹ ਟੁੱਟ ਗਿਆ। ਸੋ ਅੱਗੇ ਇੱਕ ਹੋਰ ਸਵਾਲ ਹੈ ਜੀ ਰਕੇਸ਼ ਸ਼ਰਮਾ ਹੋਰਾਂ ਦਾ, ਅਸੀਂ ਉਹਨਾਂ ਦਾ ਸਵਾਲ ਲੈਂਦੇ ਹਾਂ। ਕਹਿੰਦੇ, ਹੈਲੋ ਮੈਮ, ਮਾਈ ਵਾਈਫ ਹੈਜ਼ ਕੰਪਲੀਟਡ ਬੀਐਡ ਫਰੋਮ ਇੰਡੀਆ ਐਂਡ 3 ਈਅਰ ਐਕਸਪੀਰੀਅੰਸ, ਪਲੀਜ਼ ਟੈਲ ਮੀ ਹਾਊ ਟੂ ਗੈਟ 45-day ਟ੍ਰੇਨਿੰਗ ਲੈਟਰ ਫਾਰ AITSL ਅਸੈਸਮੈਂਟ ਐਂਡ ਸ਼ੀ ਆਲਰੇਡੀ ਕੰਪਲੀਟਡ MPA ਫਰੋਮ ਸਿਡਨੀ ਵਿਦ ਪ੍ਰੋਫੈਸ਼ਨਲ ਈਅਰ।
ਦੇਖੋ ਰਕੇਸ਼ ਸ਼ਰਮਾ ਜੀ, ਜਿਹੜੀ ਤੁਸੀਂ ਲੈਟਰ ਦੀ ਗੱਲ ਕਰ ਰਹੇ ਹੋ, ਇਹ ਤੁਹਾਨੂੰ ਡਾਇਰੈਕਟਲੀ ਆਪਣੇ ਯੂਨੀਵਰਸਿਟੀ ਨੂੰ ਕੰਟੈਕਟ ਕਰਨਾ ਪਏਗਾ, ਤੇ ਉਹ ਤੁਹਾਨੂੰ ਫਰਦਰ ਗਾਈਡ ਕਰਨਗੇ, ਕਿਉਂਕਿ ਉਹਨਾਂ ਕੋਲ ਸਾਰਾ ਡਾਟਾ ਹੋਏਗਾ ਕਿ ਤੁਹਾਡੇ ਵਾਈਫ ਨੇ ਕਿੰਨੀ ਕਹਿ ਲਓ ਕਿ ਕਿੰਨੀ ਟ੍ਰੇਨਿੰਗ ਲਗਾਈ ਸੀ, ਤੇ ਕਿਹੜੇ ਏਜ ਗਰੁੱਪ ਦੇ ਬੱਚਿਆਂ ਨੂੰ ਉਹਨਾਂ ਨੇ ਮਤਲਬ ਕਿ ਟ੍ਰੇਨਿੰਗ ਪ੍ਰੋਵਾਈਡ ਕੀਤੀ ਗਈ ਸੀ ਉਹਨਾਂ ਨੂੰ, ਤੇ ਇਹ ਸਾਰੀ ਤੁਹਾਨੂੰ ਡਿਟੇਲ ਜਿੱਥੇ ਉਹਨਾਂ ਨੇ ਜਿਹੜੀ ਯੂਨੀਵਰਸਿਟੀ ਜਾਂ ਫਿਰ ਜਿਹੜੇ ਕਾਲਜ ਦੇ ਥਰੂ ਉਹਨਾਂ ਨੇ ਆਪਣੀ ਬੀਐਡ ਕੀਤੀ ਹੈ ਉਹਨਾਂ ਦੇ ਕੋਲ ਤੁਹਾਨੂੰ ਗੈਟ ਬੈਕ ਕਰਨਾ ਪਏਗਾ, ਤੇ ਉਹੀ ਤੁਹਾਨੂੰ ਇਹ ਲੈਟਰ ਦੇ ਸਕਦੇ ਨੇ ਜੀ।
ਜੀ ਅੱਗੇ ਸਵਾਲ ਜਿਹੜਾ ਉਹ ਮਨਪ੍ਰੀਤ ਸਿੰਘ ਮਾਨ ਹੋਰਾਂ ਦਾ, ਕਹਿੰਦੇ ਇੰਡੀਆ ਤੋਂ ਬੀਕੌਮ ਕੀਤੀ ਹੈ ਜੀ, ਆਫਟਰ 7 ਈਅਰ ਐਕਸਪੀਰੀਅੰਸ ਅਸੈਸਮੈਂਟ ਲਈ ਕੀ ਰਿਕੁਆਇਰਮੈਂਟ ਹੈ ਜੀ? ਇੰਡੀਆ ਤੋਂ ਬੀਕੌਮ ਕੀਤੀ ਹੋਈ ਹੈ ਔਰ ਆਫਟਰ 7 ਈਅਰ ਐਕਸਪੀਰੀਅੰਸ ਅਸੈਸਮੈਂਟ ਲਈ ਕੀ ਰਿਕੁਆਇਰਮੈਂਟ ਹੈ?
ਦੇਖੋ ਜੀ, ਮੈਂ ਅਸਿਊਮ ਕਰ ਰਹੀ ਹਾਂ ਤੁਸੀਂ ਅਕਾਊਂਟੈਂਟ ਦੀ ਗੱਲ ਕਰ ਰਹੇ ਹੋ, ਤੇ ਜੇ ਬੀਕੌਮ ਦੀ ਸਿਰ ਤੇ ਤੁਸੀਂ 7 ਈਅਰ ਐਕਸਪੀਰੀਅੰਸ ਐਜ਼ ਅਕਾਊਂਟੈਂਟ, ਤੁਸੀਂ ਸਕਿੱਲ ਅਸੈਸਮੈਂਟ ਕਰਾਉਣੀ ਹੈ, ਤਾਂ ਯੂ ਨੀਡ ਮਿਨੀਮਮ ਆਫ 7 ਈਚ ਬੈਂਡਸ, ਠੀਕ ਹੈ ਜੀ, ਨਾਇਲਸ ਜਾਂ ਫਿਰ ਪੀਟੀ ਦੇ ਵਿੱਚ 65 ਈਚ ਸਕੋਰ ਜੇ ਤੁਸੀਂ ਲੈ ਲੈਂਦੇ ਹੋ ਤਾਂ ਸਿੱਧੀ ਸਕਿੱਲ ਅਸੈਸਮੈਂਟ ਹੋ ਸਕਦੀ ਹੈ ਜੀ।
ਜੀ ਪ੍ਰਭਜੀਤ ਜੀ, ਕਾਲਰ ਸਾਡੇ ਨਾਲ ਜੁੜੇ ਹੋਏ ਅਸੀਂ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਲ ਕਰਾਂਗੇ। ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਤੁਹਾਡਾ ਸਵਾਗਤ, ਆਪਣਾ ਨਾਮ ਦੱਸੋ ਪਲੀਜ਼।
ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਹਰਪ੍ਰੀਤ ਹੈ। ਹੈਲੋ ਜੀ, ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਹਰਪ੍ਰੀਤ ਹੈ ਜੀ। ਮੇਰਾ ਕੁਐਸਚਨ ਹੈ,
ਤੁਹਾਡਾ ਸਵਾਲ ਦੱਸੋ
ਜੀ। ਮੇਰਾ ਕੁਐਸਚਨ ਹੈ ਕਿ ਮੈਂ ਜੋਬ ਰੈਡੀ ਕਰ ਰਹੀ ਹਾਂ ਟੈਲੀਅਨ ਰੈਸਟੋਰੈਂਟ ਤੇ, ਪਰ ਉਹ ਕਹਿੰਦੇ ਕਿ ਮੈਂ ਤੁਹਾਨੂੰ 20 ਆਵਰਸ ਤੋਂ ਉੱਪਰ ਘੰਟੇ ਨਹੀਂ ਦੇ ਸਕਦਾ। ਮੈਂ ਇਹੀ ਪੁੱਛਣਾ ਸੀ ਕਿ ਲਾਈਕ ਮਿਨੀਮਮ ਅਗਰ ਆਪਾਂ ਜੋਬ ਰੈਡੀ ਸਟਾਰਟ ਕਰਨਾ ਤਾਂ ਮਿਨੀਮਮ ਕਿੰਨੇ ਘੰਟੇ ਤੋਂ ਆਪਾਂ ਸਟਾਰਟ ਕਰ ਸਕਦੇ ਹਾਂ?
ਹਰਪ੍ਰੀਤ ਜੀ, ਤੁਸੀਂ ਜਿਹੜਾ ਸਟੈਪ 1 ਦੀ ਗੱਲ ਕਰ ਰਹੇ ਹੋ ਕਿ ਜੋਬ ਰੈਡੀ ਜਿਹੜਾ ਆਪਾਂ ਜਿਹੜਾ 12 ਮਹੀਨੇ ਵਾਲੀ ਇੰਪਲਾਇਮੈਂਟ ਸ਼ੁਰੂ ਕਰਨੀ ਹੁੰਦੀ ਹੈ ਉਹਦੀ ਗੱਲ ਕਰ ਰਹੇ ਹੋ?
ਜਿਹੜੀ 12 ਮਹੀਨੇ ਵਾਲੀ ਇੰਪਲਾਇਮੈਂਟ ਸ਼ੁਰੂ ਕਰਨੀ ਉਹਦੀ,
ਦੇਖੋ ਜੀ ਉਹਦੀ ਮਿਨੀਮਮ ਤੁਹਾਨੂੰ ਕਹਿ ਲਓ ਕਿ 34 ਜਾਂ ਫਿਰ 35 ਆਵਰਸ ਪਰ ਵੀਕ ਜੇ ਕਰਦੇ ਹੋ ਤਾਂ ਤੁਸੀਂ ਰਿਕੁਆਇਰਮੈਂਟ ਜਿਹੜੀ ਕਿ ਮੀਟ ਕਰ ਪਾਓਗੇ ਜੋਬ ਰੈਡੀ ਦੀ।
ਓਕੇ, ਔਰ ਕੋਈ ਇੱਦਾਂ ਵੀ ਆਪਸ਼ਨ ਹੁੰਦੀ ਹੈ ਕਿ ਲਾਈਕ ਆਪਾਂ 2 ਰੈਸਟੋਰੈਂਟ ਦੇ ਵਿੱਚ 20-20 ਘੰਟੇ ਲਗਾ ਕੇ ਆਪਾਂ ਆਪਣੇ 40 ਆਵਰਸ ਕਵਰ ਅਪ ਕਰ ਸਕਦੇ ਹਾਂ?
I don't think so. I think ਤੁਸੀਂ ਇੱਕ ਰੈਸਟੋਰੈਂਟ ਚ ਕਰ ਸਕਦੇ ਹੋ, ਵੀ ਐਂ ਕਰ ਸਕਦੇ ਹੋ ਕਿ ਇਹਨੂੰ ਤੁਸੀਂ ਛੱਡ ਦੋ ਇਹ ਵਾਲੇ ਰੈਸਟੋਰੈਂਟ ਨੂੰ ਜਿੰਨਾ ਤੁਹਾਡਾ ਹੋ ਗਿਆ ਇੱਥੇ, ਤੇ ਤੁਸੀਂ ਨੈਕਸਟ ਆਪਣਾ ਇੰਪਲਾਇਰ ਚੇਂਜ ਕਰ ਸਕਦੇ ਹੁੰਦੇ ਹੋ।
ਓਕੇ, ਦੋਨੇ ਇਕੱਠੇ ਨਹੀਂ ਲੈ ਕੇ ਜਾ
ਸਕਦੇ? ਆਈ ਡੋਂਟ ਥਿੰਕ ਸੋ, ਤੁਹਾਨੂੰ TRA ਨਾਲ ਚੈੱਕ ਕਰਨਾ ਪਏਗਾ, ਮੈਨੂੰ ਲੱਗਦਾ ਨਹੀਂ। ਹਾਂਜੀ,
ਸ਼ੁਕਰੀਆ ਹਰਪ੍ਰੀਤ। ਅੱਗੇ ਨਾ ਇਕਬਾਲ ਸਿੰਘ ਹੋਰਾਂ ਨੇ ਪੁੱਛਣਾ ਚਾਹਿਆ ਪ੍ਰਭਜੀਤ ਜੀ,
65 as a developer program. New South Wales is open, ho jandi hai to inviting, jinna kol work experience siga previously June tak. Currently, ਤੁਸੀਂ ਵਿਕਟੋਰੀਆ ਵਿੱਚ ਕਰ ਸਕਦੇ ਹੋ, ਬਟ ਯੂ ਨੀਡ 3 ਈਅਰਸ ਆਫ ਵਰਕ ਐਕਸਪੀਰੀਅੰਸ, ਬਟ ਜਿੰਨਾ ਤੁਸੀਂ ਮੈਨੂੰ ਦੱਸ ਰਹੇ ਹੋ 65 ਪੁਆਇੰਟਸ ਤੇ ਮੁਸ਼ਕਿਲ ਹੈ ਜੀ ਵਿਕਟੋਰੀਆ ਦੇ ਵਿੱਚ, ਤੇ ਕੁਈਨਸਲੈਂਡ ਵੀ ਖੁੱਲਾ ਹੈ।
ਹਾਂਜੀ ਕਾਲਰ ਵੀ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੁਹਾਡਾ ਸਵਾਗਤ। ਹੈਲੋ ਸਤਿ ਸ਼੍ਰੀ ਅਕਾਲ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਡਮ।
ਹਾਂਜੀ ਹਾਂਜੀ ਤੁਹਾਡਾ ਸਵਾਗਤ ਹੈ ਜੀ। ਹਾਂਜੀ ਵਿੱਕੀ ਜੀ ਕੀ ਸਵਾਲ
ਹੈ ਮੈਡਮ? ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਤੁਸੀਂ ਲਿਖਿਆ ਹੋਇਆ ਵੀ ਮੈਂ ਆਲਰੇਡੀ 457 ਤੇ ਆ ਜੀ, ਤੇ ਵੀ ਤੁਸੀਂ ਲਿਖਿਆ ਹੋਇਆ ਜਿਹੜਾ 457 ਦਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਅੱਗੇ ਜਾ ਕੇ ਇਸ਼ੂ ਬਣ ਸਕਦਾ 489 ਵਾਸਤੇ 190 ਵਾਸਤੇ, ਉਹਦਾ ਕੀ ਰੀਜ਼ਨ ਹੈ ਜੀ?
ਵਿੱਕੀ ਜੀ ਤੁਸੀਂ ਜਿਹੜੀ ਸਾਡੀ ਅੱਧੇ ਘੰਟੇ ਦੇ ਵਿੱਚ ਜਿਹੜੀ ਪਹਿਲੇ ਹਾਫ ਐਨ ਆਰ ਵਿੱਚ ਜੋ ਵੀ ਮੈਂ ਬੋਲਿਆ ਤੁਸੀਂ ਉਹਨੂੰ ਸੁਣਿਆ?
ਨਹੀਂ ਮੈਡਮ ਉਦੋਂ ਮੈਂ ਅਵੇਲੇਬਲ ਨਹੀਂ ਹੈਗਾ ਸੀ ਜੀ, ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਜੀ, ਕਿਉਂਕਿ ਮੈਂ
ਇਹ ਜਿਹੜਾ ਹਾਂਜੀ ਜਿਹੜੀ ਵੀਡੀਓ ਹੈ ਨਾ ਜੀ ਇਹ ਫੇਸਬੁੱਕ ਪੇਜ ਤੇ ਸਾਡੀ ਲਾਈਵ ਵੀ ਚੱਲ ਰਿਹਾ ਤੇ ਉਹਦੇ ਉੱਤੇ ਰਹੇਗੀ, ਤੁਸੀਂ ਉਹਦੇ ਚ ਡਾ ਕੇ ਸਾਰੀ ਜੋ ਵੀ ਮੈਂ ਤੁਹਾਨੂੰ ਜਿਹੜੀ 457 ਜਿਹੜੀ ਤੁਹਾਡਾ ਕੁਐਸਚਨ ਆ ਉਹ ਸਾਰਾ ਆਨਸਰ ਉਹਦੇ ਵਿੱਚ ਪਿਆ ਜੀ ਵੀਡੀਓ ਚ, ਫਸਟ ਹਾਫ ਐਨ ਆਰ ਆ ਨਾ ਜਿਹੜਾ 20-25 ਮਿੰਟ ਉਹਦੇ ਵਿੱਚ ਸਾਰਾ ਇਹੀ ਸਮਝਾਇਆ ਗਿਆ। ਠੀਕ ਹੈ ਜੀ
ਵੈਸੇ ਮੈਡਮ ਇੱਕ ਮੈਂ ਰਫਲੀ ਮੈਡਮ ਇੱਕ ਰਫਲੀ ਤੁਹਾਨੂੰ ਪੁੱਛਦਾ ਜੀ, ਕਿਉਂਕਿ ਮੈਂ ਆਲਰੇਡੀ ਜੋਬ ਰੈਡੀ ਪ੍ਰੋਗਰਾਮ ਨਾਲ ਕਰ ਰਿਹਾ ਜੀ।
ਜੀ ਜੀ ਵਿੱਕੀ ਜੀ ਸੋ ਇਹਨਾਂ ਨੇ ਕਿਹਾ ਜੀ ਕਿ ਜੋਬ ਰੈਡੀ ਪ੍ਰੋਗਰਾਮ ਨਾਲ ਕਰ ਰਹੇ ਆ।
ਹਾਂਜੀ
ਸੋ ਇਹਦੇ ਕਾਰਨ ਸੋ ਵਿੱਕੀ ਜੀ ਮੈਨੂੰ ਲੱਗਦਾ ਸਮਾਂ ਕਾਫੀ ਥੋੜਾ, ਪਰ ਤੁਸੀਂ ਜੇਕਰ ਸ਼ਾਰਟ ਦੇ ਵਿੱਚ
ਦੇਖੋ ਤੁਸੀਂ ਜੇ ਸਪੈਸਿਫਿਕ ਕੁਐਸਚਨ ਹੈ ਉਹ ਪੁੱਛ ਲਓ, ਕਿਉਂਕਿ ਬਾਕੀ ਸਾਰਾ ਕੁਝ ਵੀਡੀਓ ਦੇ ਵਿੱਚ ਹੈ ਕੀ ਪ੍ਰੋਬਲਮਸ ਆ ਰਹੀਆਂ ਨੇ।
ਜੀ ਤੁਹਾਡਾ ਜਿਹੜਾ ਸਵਾਲ ਹੈ ਨਾ ਜਿਹੜਾ
ਤੁਹਾਡੇ ਕੇਸ ਦੇ ਰਿਗਾਰਡਿੰਗ ਕੋਈ ਸਪੈਸਿਫਿਕ ਕੁਐਸਚਨ ਹੈ ਤੁਹਾਡਾ?
ਨਹੀਂ ਸਪੈਸਿਫਿਕ ਕੁਐਸਚਨ ਇਹੀ ਹੈ ਵੀ ਮੇਰਾ ਜੇ ਜੋਬ ਰੈਡੀ ਕਰਕੇ ਉਸ ਤੋਂ ਬਾਅਦ ਮੇਰਾ 3 ਸਾਲ ਦਾ ਐਕਸਪੀਰੀਅੰਸ ਹੋ ਜਾਂਦਾ ਕਵਰ, ਔਰ ਮੈਂ ਮੋਟਰ ਮਕੈਨਿਕ ਦੀ ਫੀਲਡ ਚ ਆ ਜੀ।
ਹਾਂਜੀ ਤੇ ਫਿਰ ਕੋਈ ਪ੍ਰੋਬਲਮ ਹੈ? ਕੋਈ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ
ਜੀ? ਵਿੱਕੀ ਜੀ
ਕੋਈ ਪ੍ਰੋਬਲਮ ਨਹੀਂ ਹੈਗੀ,
ਤੁਸੀਂ ਗੱਲ ਸੁਣ ਪਾ ਰਹੇ ਹੋ ਜੀ?
ਨਹੀਂ ਕੋਈ ਪ੍ਰੋਬਲਮ ਨਹੀਂ
ਜੀ। ਸੋ ਧੰਨਵਾਦ ਜੀ। ਪ੍ਰਭਜੀਤ ਜੀ ਅੱਗੇ ਨਾ ਸੈਮੀ ਤੁਹਾਡੇ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਨੇ, ਸੋ ਉਹਨਾਂ ਨੇ ਸੋਮਵਾਰ ਦੇ ਲਈ ਪੁੱਛਿਆ। ਸੋ ਸੈਮੀ ਜੀ ਤੁਸੀਂ ਕਾਲ ਕਰ ਸਕਦੇ ਹੋ ਜੀ ਆਫਿਸ ਦੇ ਵਿੱਚ 03900777310, ਅਸੀਂ ਪਹਿਲਾਂ ਵੀ ਜਿਹੜਾ ਨੰਬਰ ਸੀ ਅਨਾਊਂਸ ਕੀਤਾ ਸੀਗਾ, ਤੁਸੀਂ ਪਲੀਜ਼ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਜਿਹੜੀ ਉਹ ਬਣਾ ਲੈਣਾ, ਤੇ ਅੱਗੇ ਹੋਰ ਵੀ ਕੁਛ ਦੋਸਤ ਜਿਹੜੇ ਆ ਉਹ ਸਾਡੇ ਨਾਲ ਜੁੜੇ ਹੋਏ ਆ, ਅਸੀਂ ਉਹਨਾਂ ਦੇ ਵੀ ਜਿਹੜੇ ਸਵਾਲ ਹੈ ਜੀ ਉਹ ਸ਼ਾਮਿਲ ਕਰਦੇ ਆ ਪ੍ਰੋਗਰਾਮ ਵਿੱਚ। ਬਲਜਿੰਦਰ ਖੱਟੜਾ ਉਹ ਸ਼ਾਮਿਲ ਹੋਏ ਆ ਤੇ ਸਤਿ ਸ਼੍ਰੀ ਅਕਾਲ ਬੁਲਾਈ ਆ ਉਹਨਾਂ ਨੇ ਪ੍ਰਭਜੀਤ ਜੀ ਤੁਹਾਨੂੰ।
ਸਤਿ ਸ਼੍ਰੀ ਅਕਾਲ।
ਕਹਿੰਦੇ ਪਲੀਜ਼ ਟੈਲ ਮੀ ਅਬਾਊਟ ਅਡੋਪਟਿੰਗ ਅ ਚਾਈਲਡ ਫਰੋਮ ਮਾਈ ਬ੍ਰਦਰ ਇਨ ਲਾ ਇਨ ਇੰਡੀਆ, ਵੀ ਹੈਵ ਰਜਿਸਟਰਡ ਡੇਟ, ਡੂ ਯੂ ਡੂ ਅਡੋਪਸ਼ਨ ਕੇਸਿਸ?
ਬਲਜਿੰਦਰ ਖੱਟੜਾ ਜੀ
ਥੋੜਾ ਜਿਹਾ ਹਟ ਕੇ,
ਹਾਂਜੀ ਨਹੀਂ ਮੈਂ ਸਮਝਦੀ ਇਹਨਾਂ ਦਾ ਕੁਐਸਚਨ, ਕੁਐਰੀ ਸਾਡੇ ਕੋਲ ਕਾਫੀ ਆਉਂਦੀ ਹੈ। ਜੇ ਤੁਸੀਂ ਆਲਰੇਡੀ ਪੀਆਰ ਹੋ ਸਿਟੀਜ਼ਨ ਹੋ ਤੇ ਅਡੋਪਸ਼ਨ ਬਾਰੇ ਸੋਚ ਰਹੇ ਹੋ ਤਾਂ ਜੀ ਬਹੁਤ ਮੁਸ਼ਕਿਲ ਹੈ, ਕਹਿਣ ਦਾ ਮਤਲਬ ਜੇ ਤੁਸੀਂ ਇੰਡੀਆ ਤੋਂ ਅਡੋਪਟ ਕਰ ਰਹੇ ਹੋ ਬੱਚਾ ਉਹਨੂੰ ਇੱਥੇ ਲੈ ਕੇ ਆਉਣਾ ਸੋਰਟ ਆਫ ਨੈਕਸਟ ਟੂ ਇੰਪੋਸੀਬਲ ਹੈ, ਕਿਉਂਕਿ ਜਿਹੜਾ ਇੰਡੀਆ ਹੈ ਉਹ ਕਹਿ ਲਓ ਕਿ ਹੇਗ ਕਨਵੈਨਸ਼ਨ ਦੇ ਵਿੱਚ ਇੰਡੀਆ ਨਹੀਂ ਹੈ। ਕਹਿਣ ਦਾ ਮਤਲਬ ਇਹ ਕਿ ਵੀ ਜਿਹੜਾ ਕਿ ਅਡੋਪਸ਼ਨ ਦਾ ਇੱਕ ਪ੍ਰੋਸੈਸ ਫੋਲੋ ਕਰਨਾ ਪੈਂਦਾ ਹੈ ਤੇ ਉਹਦੇ ਵਿੱਚ ਇੰਡੀਆ ਕੰਟਰੀ ਆਪਣੀ ਲਿਸਟਡ ਨਹੀਂ ਹੈਗੀ, ਤੇ ਇਸ ਲਈ ਅਡੋਪਸ਼ਨ ਦੇ ਉੱਤੇ ਵੀਜ਼ਾ ਮਤਲਬ ਕਹਿ ਲਓ ਕਿ ਬੱਚਾ ਲੈ ਕੇ ਆਉਣਾ ਇੰਡੀਆ ਤੋਂ ਨੈਕਸਟ ਟੂ ਇੰਪੋਸੀਬਲ ਹੈ ਜੇ ਤੁਸੀਂ ਪੀ ਆਰ ਹੋ। ਠੀਕ ਹੈ ਜੀ, ਤੇ ਮੇਰੇ ਹਿਸਾਬ ਨਾਲ ਤੁਸੀਂ ਤੁਹਾਨੂੰ ਜੇ ਤੁਸੀਂ ਫਰਦਰ ਚਾਹੁੰਦੇ ਹੋ ਕਿ ਤੁਸੀਂ ਮੇਰੇ ਆਨਸਰ ਨਾਲ ਜੇ ਨਾ ਵੀ ਸੈਟਿਸਫਾਈ ਹੋਏ ਤਾਂ ਤੁਹਾਨੂੰ ਆਈ ਥਿੰਕ ਇੱਕ ਲਾਇਰ ਦਾ ਵੀ ਅਸੀਂ ਨੰਬਰ ਦੇ ਸਕਦੇ ਹਾਂ, ਉਹਨਾਂ ਨੂੰ ਕੰਸਲਟ ਕਰ ਰਹੇ ਹੋ ਕਿਉਂਕਿ ਉਹ ਚਾਈਲਡ ਵੀਜ਼ਾ ਦੇ ਵਿੱਚ ਸਪੈਸ਼ਲਿਸਟ ਨੇ, ਕਿਉਂਕਿ ਅਡੋਪਸ਼ਨ ਵੀਜ਼ਾ ਜੀ ਇਹ ਬਹੁਤ ਹੀ ਕੰਪਲੀਕੇਟਡ ਇਸ਼ੂ ਹੈ, ਖਾਸ ਕਰਕੇ ਇੰਡੀਆ ਤੋਂ ਅਡੋਪਟ ਕਰਕੇ ਬੇਬੀ ਇੱਥੇ ਲੈ ਕੇ ਆਉਣਾ ਨੈਕਸਟ ਇੰਪੋਸੀਬਲ ਹੀ ਹੈ ਇੱਕ ਤਰ੍ਹਾਂ ਨਾਲ
ਜੀ। ਆਪਣੇ ਨਾਲ ਇੱਕ ਹੋਰ ਕਾਲਰ ਜੁੜ ਰਹੇ ਅਸੀਂ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਤੁਸੀਂ ਆਵਾਜ਼ ਸੁਣ ਪਾ ਰਹੇ ਹੋ ਜੀ?
ਹਾਂਜੀ ਗੁੱਡ ਈਵਨਿੰਗ ਜੀ, ਤੁਸੀਂ ਮੇਰੇ ਨਾਲ ਹੋ?
ਹਾਂਜੀ ਵੈਰੀ ਗੁੱਡ ਈਵਨਿੰਗ, ਕੌਣ ਬੋਲ ਰਹੇ ਹੋ? ਬਿਲਕੁਲ ਆ ਰਹੀ ਹੈ ਜੀ।
ਹਾਂਜੀ ਮੈਂ
ਜੀ ਕੌਣ ਸਾਹਿਬ ਬੋਲ ਰਹੇ ਹੋ ਜੀ?
ਹੈਲੋ ਜੀ ਮੇਰਾ ਨਾਮ ਰਹਿਮਾਨ ਹੈ ਜੀ।
ਜੀ ਰਹਿਮਾਨ ਜੀ ਬਹੁਤ ਬਹੁਤ ਸਵਾਗਤ ਤੁਹਾਡਾ
ਜੀ। ਜੀ
ਕੀ ਸਵਾਲ ਹੈ ਤੁਹਾਡਾ
ਜੀ? ਬਹੁਤ ਸ਼ੁਕਰੀਆ ਜੀ। ਮੇਰਾ ਆਪੀ ਨੂੰ ਇਹ ਸਵਾਲ ਹੈ ਕਿ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹ ਰਿਹਾ ਕਿ ਮੈਂ ਮੋਟਰ ਮਕੈਨਿਕ ਕਰ ਲਿਆ ਹੋਇਆ ਤੇ ਮੇਰੇ ਆਪਣੇ ਦੇ 60 ਪੁਆਇੰਟ ਨੇ ਤੇ ਉਹ 190 ਵਾਸਤੇ ਕੀ ਸਲਾਹ ਦਿੰਦੇ ਨੇ ਜਾਂ 489 ਵਾਸਤੇ ਕੀ ਸਲਾਹ ਦਿੰਦੇ ਨੇ ਹੁਣ ਇਹ ਉਹਨਾਂ ਨੂੰ ਪੁੱਛਣਾ ਜੀ।
ਰਹਿਮਾਨ ਜੀ ਤੁਸੀਂ ਕਿਹੜੀ ਸਟੇਟ ਵਿੱਚੋਂ ਜੀ?
ਮੈਂ ਜੀ ਮੈਲਬਰਨ ਚ ਰਹਿੰਦਾ। ਹਾਂਜੀ
ਮੈਲਬਰਨ ਚ ਰਹਿੰਦੇ ਹੋ ਜੀ?
ਜੀ ਜੀ ਜੀ।
ਦੇਖੋ ਜੀ ਤੁਹਾਡੇ ਲਈ ਇੱਕੋ ਸਟੇਟ ਬਚਦੀ ਹੈ ਜੇ ਤੁਸੀਂ ਮੈਲਬਰਨ ਚ ਰਹਿੰਦੇ ਹੋ, ਕਿਉਂਕਿ ਵਿਕਟੋਰੀਆ ਤਾਂ ਨੋਮੀਨੇਟ ਨਹੀਂ ਕਰ ਰਿਹਾ ਹੈਗਾ। ਠੀਕ ਹੈ ਜੀ। ਜੋਬ ਰੇਡੀ ਪ੍ਰੋਗਰਾਮ ਕੀਤਾ, ਤੁਹਾਡੇ ਕੋਲ 1 ਸਾਲ ਦਾ ਐਕਸਪੀਰੀਅੰਸ ਹੈ ਜੀ? ਬਸ ਇਸ ਤੋਂ ਵੱਧ ਤਾਂ ਨਹੀਂ ਹੈਗਾ ਨਾ?
ਸਾਲ ਦਾ ਐਕਸਪੀਰੀਅੰਸ ਹੈ।
ਦੇਖੋ 190 ਲਈ, ਹਾਂਜੀ 190 ਲਈ ਸਿਰਫ ਨਿਊ ਸਾਊਥ ਵੇਲਸ ਆਪਸ਼ਨ ਬਚਦੀ ਹੈ ਜੇ ਤੁਸੀਂ ਵਿਕਟੋਰੀਆ ਚ ਰਹਿੰਦੇ ਹੋ, ਤੇ ਨਿਊ ਸਾਊਥ ਵੇਲਸ ਹਜੇ ਖੁੱਲਿਆ ਨਹੀਂ ਹੈਗਾ, ਉਹਨਾਂ ਨੇ ਹਜੇ ਆਪਣੀ ਲਿਸਟ ਅਪਡੇਟ ਨਹੀਂ ਕੀਤੀ, ਪਰ 489 ਲਈ ਸਟਿਲ ਐਪਲੀਕੇਸ਼ਨ ਪੈ ਰਹੀਆਂ ਨੇ ਨਿਊ ਸਾਊਥ ਵੇਲਸ ਵਿੱਚ। ਠੀਕ ਹੈ ਜੀ।
ਜੀ 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 ਜੀ
ਜੀ।
ਯੂ ਹੈਡ ਡਨ ਬੀ ਐਸ ਸੀ ਨਰਸਿੰਗ ਇਨ 2012. Now she got BEH in OET. She applied tourist visa to complete iron course for registered nurse in Australia. Unfortunately, her visa is refused 2 times. Can she apply again, any chance?
Bilkul Sukhpullar ji. And dekho ji, asi jede ki yahi specifically refusals wale cases bahut karde ha, kyunki sade kol bahut cases aunde ne jehdiyan ki ਇਧਰੋਂ ਉਧਰੋਂ ਦੋ ਦੋ ਤਿੰਨ ਤਿੰਨ ਰਿਫਿਊਜ਼ਲਸ ਵਾਲੇ ਵੀ। ਜੇ ਤੁਸੀਂ ਸਾਡੇ ਫੇਸਬੁੱਕ ਪੇਜ ਇੰਡੀਆ ਵਾਲੇ ਤੇ ਵੀ ਜਾਓਗੇ ਤੇ ਤੁਹਾਨੂੰ ਵੀਡੀਓਜ਼ ਉਹਦੇ ਤੇ ਮਿਲ ਜਾਣਗੀਆਂ। ਤੁਸੀਂ ਡੈਫੀਨੇਟਲੀ ਸਾਡੇ ਆਫਿਸ ਕੰਟੈਕਟ ਕਰੋ, ਆਈ ਥਿੰਕ ਤੁਹਾਡਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਹੈ ਜੀ।
ਜੀ ਸਾਡੇ ਨਾਲ ਇੱਕ ਹੋਰ ਕਾਲਰ ਸ਼ਾਮਲ ਹੋ ਰਹੇ ਨੇ ਗੱਲਬਾਤ ਦੇ ਵਿੱਚ। ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਦੇ ਵਿੱਚ।
ਹੈਲੋ
ਹੈਲੋ ਹਾਂਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ, ਆਪਣਾ ਨਾਮ ਦੱਸੋ ਜੀ।
ਮੀਨੂ। ਹੈਲੋ
ਜੀ ਮੀਨੂ ਜੀ, ਕੀ ਸਵਾਲ ਹੈ ਤੁਹਾਡਾ?
ਮੇਰਾ ਸਵਾਲ ਹੈ ਕਿ ਲਾਈਕ ਮੇਰੇ ਕੋਲ 5 ਸਾਲ ਦਾ ਹੇਅਰ ਡਰੈਸਿੰਗ ਦਾ ਐਕਸਪੀਰੀਅੰਸ ਹੈਗਾ। ਹੈਲੋ
ਠੀਕ ਹੈ ਜੀ। ਜੀ ਜੀ ਮੀਨੂ ਜੀ ਸਵਾਲ ਤੁਸੀਂ ਕੰਟੀਨਿਊ ਕਰੋ।
ਸਕਿੱਲ ਅਸੈਸਮੈਂਟ ਲਈ ਕੀ ਕਰਨਾ ਪਊਗਾ? 190 ਔਰ 489 ਐਨੀ ਸਟੇਟ। ਰਾਈਟ ਨਾਓ ਮੈਂ ACT ਚ ਹੈ ਤੇ ਆਈ ਅਪਲਾਈ ਆਲਰੇਡੀ ਲਾਈਕ 187 ਵੀਜ਼ਾ, ਬਟ ਲਾਈਕ 489 ਐਂਡ 190 ਲਈ।
ਠੀਕ ਹੈ ਜੀ। ਦੇਖੋ ਮੀਨੂ ਜੀ ਹਾਂਜੀ ਬਿਲਕੁਲ ਜੀ, ਦੇਖੋ ਜੀ ਹੇਅਰ ਡਰੈਸਰ ਦੀ ਪਹਿਲਾਂ ਸਕਿੱਲ ਅਸੈਸਮੈਂਟ ਕਰਾਣੀ ਪਏਗੀ ਜਿਹੜੀ ਕਿ ਤੁਹਾਨੂੰ ਵੈਟਾਸੈਸ ਦੇ ਕੋਲੋਂ ਕਰਵਾਉਣੀ ਪਏਗੀ। ਠੀਕ ਹੈ ਜੀ। ਉਹਦੇ ਵਿੱਚ ਤੁਸੀਂ ਪਹਿਲਾਂ ਆਪਣੇ ਡਾਕੂਮੈਂਟਸ ਦਿੰਦੇ ਹੋ, ਫਿਰ ਤੁਹਾਡੀ ਇੰਟਰਵਿਊ ਹੁੰਦੀ ਹੈ ਜੀ। ਉਹ ਇੰਟਰਵਿਊ ਕਲੀਅਰ ਕਰੋਗੇ ਤਾਂ ਤੁਹਾਨੂੰ ਪੋਜ਼ਿਟਿਵ ਸਕਿੱਲ ਅਸੈਸਮੈਂਟ ਮਿਲਦੀ ਹੈ। ਤੇ ਬਾਕੀ ਜੇ ਤੁਹਾਡੇ ਆਪਣੇ 60 ਪੁਆਇੰਟਸ ਬਣਦੇ ਨੇ ਤਾਂ ਤੁਸੀਂ ਕੈਨਬਰਾ ਦੇ ਵਿੱਚ ਹੇਅਰ ਡਰੈਸਰ ਖੁੱਲਾ ਹੈ, ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਡਾਇਰੈਕਟ PR ਹੈ ਇਹ।
ਹਾਂ ਕਿਉਂਕਿ ਮੈਂ 187 ਪਾਇਆ ਹੋਇਆ ਆਲਰੇਡੀ ਕੈਨਬਰਾ ਚ, ਬਟ ਲਾਈਕ ਸਲੂਨ ਵੀ ਬਹੁਤ ਅੱਛਾ, ਮਤਲਬ ਕਿ ਬਹੁਤ ਚੱਲਦਾ, ਬਟ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ 1 more ਵੀਜ਼ਾ ਅਪਲਾਈ
ਕਰਨਾ। ਨਹੀਂ ਮੈਂ ਸਮਝਦੀ ਹਾਂ, ਕੋਈ ਪ੍ਰੋਬਲਮ ਨਹੀਂ। ਹਾਂਜੀ ਤੁਸੀਂ, ਤੁਹਾਡੇ ਕੋਲ ਕੈਨਬਰਾ ਦਾ ਐਕਸਪੀਰੀਅੰਸ ਹੈ, ਤੁਸੀਂ ਕੈਨਬਰਾ ਚ ਰਹਿ ਰਹੇ, ਤੁਸੀਂ ਐਲੀਜੀਬਲ ਹੋ।
ਹਾਂਜੀ ਤੇ ਜੇ ਸ਼ੁਰੂ ਕਰਨਾ ਹੋਵੇ ਤੁਹਾਨੂੰ ਪਰਸਨਲੀ ਕੰਟੈਕਟ ਕਰੇ?
ਹਾਂਜੀ ਬਿਲਕੁਲ ਜੀ, ਤੁਸੀਂ ਸਾਡੇ ਆਫਿਸ ਨੰਬਰ ਤੇ ਕਾਲ ਕਰ ਲਿਓ। ਹਾਂਜੀ ਬਿਲਕੁਲ ਜੀ, ਤੁਸੀਂ ਨੰਬਰ ਲਿਖ ਲਓ 03-90-777-310।
ਹਾਂਜੀ ਮੈਨੂੰ ਜੀ ਨੰਬਰ ਹੈ ਜੀ 03। ਜੀ ਜੀ ਕਿਉਂਕਿ ਸਮਾਂ ਸਾਡੇ ਕੋਲ ਬਹੁਤ ਸੀਮਤ ਹੁੰਦਾ ਔਰ ਬਹੁਤ ਸਾਰੇ ਦੋਸਤ ਉਡੀਕ ਰਹੇ ਹੈ। 03-90-777-310 ਜੀ। ਅੱਗੇ ਇੱਕ ਹੋਰ ਕਾਲਰ ਸਾਡੇ ਨਾਲ ਸ਼ਾਮਲ ਹੋ ਰਹੇ ਪ੍ਰੋਗਰਾਮ ਚ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਪ੍ਰਭਜੀਤ ਜੀ ਜੀ ਕੌਣ ਸਾ ਬੋਲ ਰਹੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ, ਤੁਹਾਡਾ ਸਵਾਗਤ।
ਜੀ ਬਹੁਤ ਸ਼ੁਕਰੀਆ ਜੀ, ਮੇਰਾ ਨਾਮ ਰਹਿਮਾਨ ਹੈ। ਪਹਿਲੇ ਮੈਂ ਗੱਲ ਕੀਤੀ ਸੀ ਤਾਂ ਫੋਨ ਕੱਟ ਗਿਆ ਸੀ, ਤੇ ਮੋਟਰ ਮਕੈਨਿਕ ਦੀ ਗੱਲ ਕਰ ਰਿਹਾ ਸੀ ਤੇ ਮੇਰੇ ਆਪਣੇ ਜਿਹੜੇ ਨੇ ਉਹ 60 ਪੁਆਇੰਟ ਨੇ ਤੇ ਉਹ ਆਪਾਂ ਜੀ ਨੂੰ ਮੈਂ ਪੁੱਛਣਾ ਸੀ ਕਿ 190 ਜਾਂ 489 ਦਾ ਕੀ ਪ੍ਰੋਬੇਬਿਲਿਟੀ, ਕੀ ਸਭ ਕੁਝ ਕੀਤਾ, ਜੋਬ ਰੈਡੀ ਵਗੈਰਾ ਹੋਇਆ ਸਭ ਕੁਝ ਨਾ?
रहमान जी, मैं तुहानू ऑलरेडी जवाब देता सी कि तुहाडे कोल सिर्फ न्यू साउथ वेल्स ऑप्शन आ। न्यू साउथ वेल्स की 190 की लिस्ट हजे ओपन नहीं हुई है, ठीक है जी। 489 की लिस्ट खुली है, 489 लई तुसी एलिजिबल हो।
सही सही, बहुत शुक्रिया। ते आपा जी 190 की प्रोबेबिलिटी की है कि आ जाएगा इतने पॉइंट नाल, मुश्किल है?
देखो जी, साडे आए ने पिछले साल तक, ता हजे जब तक लिस्ट ओपन नहीं हुंदी मैं कुछ भी कमेंट नहीं कर सकदी।
अच्छा सही, ठीक है जी,
जी शुक्रिया रहमान,
ठीक है जी,
जी शुक्रिया। अगे साडे नाल टेलीग्राम दे जरिए नाव जी जुड़े ने, नवराज ने शायद, ते सत श्री अकाल बुलाई इन्होंने।
आई
एम ऑन टी आर 485 वीजा एज ए शेफ विच एक्सपायर्ड इन जून 2018। I applied RSMS in May 2017, New South Wales, as a chef. RCB approved. Now working full-time as chef in same restaurant and getting pay in bank account. Super and tax paid. Te sawal ki hai ji, eh tan kuch nahi likha, but inhone apna jada case hai oh sara details bheji hai. So now ji puchna ki chahunde,
tusi na main phir thoda hukka das dava apne jinne bhi आप सुन रहे ने प्रोग्राम या जो भी देख रहे हैं फेसबुक ते, उन्होंने प्लीज अपना क्वेश्चन थोड़ा स्पेसिफिक पूछा करो ताकि भी असि जवाब दे सकी। हुन मेरा मेनू लग रहा है कि तुसी ये पूछना चाहते हो कि भी जे तुहाडे को देखो जे तुसी करंटली वर्क कर रहे हो, सिर्फ अजे थोड़ा जा एक्सपीरियंस है कुछ महीने का, तो मैं तुहानू सुजेस्ट करूंगी कि जॉब रेडी प्रोग्राम कर लो, क्योंकि अदरवाइज तुहानू 3 ईयर का फुल टाइम वर्क एक्सपीरियंस चाहिए है कुछ भी करने लिए एज अ शेफ
जी। अगे प्रभजीत जी, परमिंदर सिंह साडे नाल शामिल होया इधर फेसबुक लाइव ते, इन्होंने पूछा इफ समवन गॉट ब्रिजिंग वीजा ऑन 489 विल द टाइम फॉर 887 स्टार्ट फ्रॉम द सेम डे और आफ्टर द 489 अप्रूव्ड?
अप्रूवल तो जी स्टार्ट होएगा जे तुसी ऑलरेडी उस एरिया च रह रहे हो
जी। ते अगे जी जसविंदर सिद्धू हुरां दा सवाल है, कहिंदे करंट इन डिप्लोमा मेंटल हेल्थ शी कैन मूव टू बैचलर ऑफ नर्सिंग।
सॉरी की नाम सीखा जी इन्हों?
जसविंदर सिद्धू जी।
जसविंदर जी, जो डिप्लोमा ऑफ मेंटल हेल्थ कर रहे हो, क्योंकि सवाल तो क्लियर नहीं है, जो डिप्लोमे च आए हो तो बैचलर लिए वीजा लेना पड़ेगा, जो तुम सब क्लास 500 की गल कर रहे हो, ठीक है जी। जो डिप्लोमा लीडिंग टू डिग्री आए हो तो बैचलर की रिलीज लैटर लेनी पेगी, तो तुम बैचलर ऑफ नर्सिंग जा सकते हो
जी। प्रभजीत जी, कमल कंबोज अगे पूछ रहे ने, कहते एक्चुअली आई वॉन्ट टू नो दैट इफ आई वर्क पार्ट टाइम फॉर 2 ईयर्स दैन will it be countable for 2 years or 1 year?
Kamal Kamboj ji, jab tak sanu occupation nahi pata lagdi, comment karna mushkil hai. Occupation de hisab nal hunda hai ji ye sare calculations
ji. Pardeep Singh agge sade nal shamil hoye ne te sat sri akal bulai ana ne, kehnde hi, I am Pardeep Singh, I am already completed 2 years in 457 as cook and I want to apply for ENS. Can you please advise me 6 each in IELTS are compulsory or not and tell me the other options?
Pradeep ji, 6 each lene hi pene ne, je 6 each nahi hage, jehda 5 years da experience wala waiver hai ਉਹ ਤਾਂ ਮਿਲਦਾ ਹੈ ਜੇ ਤੁਹਾਡੀ ਹਾਇਰ ਐਜੂਕੇਸ਼ਨ ਤੁਸੀਂ ਕੰਪਲੀਟ ਕੀਤੀ ਹੋਈ ਹੈ, ਠੀਕ ਹੈ ਜੀ, ਇੰਗਲਿਸ਼ ਮੀਡੀਅਮ ਦੇ ਵਿੱਚ, ਤਾਂ ਫਿਰ ਤੁਹਾਡੇ ਕੋਲ ਨੈਕਸਟ ਆਪਸ਼ਨ ਇਹ ਹੈ ਜੇ ਤੁਹਾਡੇ 6 ਇੰਚ ਨਹੀਂ ਆਉਂਦੇ
ਜੀ। ਇੱਧਰ ਮੈਨੂੰ ਲੱਗਦਾ ਕਿ ਕੋਈ ਕਾਲਰ ਜਿਹੜੇ ਸੀ ਉਹ ਜੁੜੇ ਸੀ ਸਾਡੇ ਨਾਲ, ਅਸੀਂ ਕੋਸ਼ਿਸ਼ ਕਰਾਂਗੇ ਜੀ ਉਹਨਾਂ ਦੀ ਕਾਲ ਵੀ ਲੈ ਸਕੀਏ, ਪਰ ਇੱਧਰ ਸਾਡੇ ਨਾਲ ਸਵਾਲਾਂ ਦੀ ਜਿਹੜੀ ਲੜੀ ਹੈ ਉਹ ਵੀ ਕਾਫੀ ਲੰਬੀ ਹੈ, ਔਰ ਵਿੱਚੋਂ ਜੇਕਰ ਅਸੀਂ ਕਈ ਸਵਾਲ ਜਿਹੜੇ ਉਹ ਨਹੀਂ ਲੈ ਸਕਾਂਗੇ ਤਾਂ ਉਹਦੇ ਲਈ ਅਸੀਂ ਪਹਿਲਾਂ ਹੀ ਮਾਫੀ ਚਾਹਾਂਗੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸਵਾਲ ਕਾਫੀ ਜ਼ਿਆਦਾ ਹੋ ਜਾਂਦੇ ਔਰ ਸਮਾਂ ਸਾਡੇ ਕੋਲ ਬਹੁਤ ਸੀਮਿਤ ਹੁੰਦਾ। ਔਰ ਕਾਲਰਸ ਦੇ ਲਈ ਮੈਂ ਸਪੈਸ਼ਲੀ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਜਦੋਂ ਕੋਈ ਵੀ ਸਾਨੂੰ ਕਾਲ ਕਰਦਾ ਸਰੋਤਾ ਤੇ ਉਹ ਆਪਣਾ ਜਿਹੜਾ ਸਵਾਲ ਹੈ ਨਾ ਉਹ ਪਹਿਲਾਂ ਹੀ ਜਿਹੜਾ ਇੱਕ ਸਪੈਸੀਫਿਕ ਜਿਵੇਂ ਇਹਨਾਂ ਨੇ ਪ੍ਰਭਜੀਤ ਹੋਰਾਂ ਨੇ ਕਿਹਾ ਕਿ ਇੱਕ ਆਪਣੀਆਂ ਜਿਹੜੀਆਂ ਮੇਨ ਉਹਨਾਂ ਦੀਆਂ ਇਨਕੁਆਇਰੀਜ਼ ਆ ਉਹਨਾਂ ਨੂੰ ਨੋਟ ਕਰਕੇ ਹੀ ਸਾਨੂੰ ਉਹ ਕਾਲ ਕਰਨ, ਕਿਉਂਕਿ ਸਮਾਂ ਜਿਹੜਾ ਜੀ ਉਹ ਬਹੁਤ ਜ਼ਿਆਦਾ ਲੱਗ ਜਾਂਦਾ, ਕਈ ਵਾਰ ਸਿਰਫ ਇੱਕ ਕਾਲ ਹੀ ਜਿਹੜੀ ਉਹ ਅਟੈਂਡ ਹੁੰਦੀ ਆ, ਤੇ ਪਰ ਇੱਧਰਲੇ ਜਿਹੜੇ ਸਵਾਲ ਉਹ ਕਾਫੀ ਜ਼ਿਆਦਾ ਜਿਹੜੇ ਆ ਉਹ ਸਾਨੂੰ ਛੱਡਣੇ ਪੈਂਦੇ। ਸੋ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਨਾਭ ਹੋਰਾਂ ਨੇ ਇੱਕ ਵਾਰ ਫੇਰ ਸਾਂਝ ਪਾਈ ਹੈ, ਜਿਵੇਂ ਅਸੀਂ ਪਹਿਲਾਂ ਉਹਨਾਂ ਦਾ ਜਿਹੜਾ ਕੇਸ ਸੀ ਉਹਨਾਂ ਨੇ ਦੱਸਿਆ ਸੀਗਾ, ਕਹਿੰਦੇ ਟਿਲ ਨਾਓ ਡਿਡਨਟ ਗੈਟ ਐਨੀ ਰਿਸਪੋਂਸ ਫਰੋਮ ਇਮੀਗ੍ਰੇਸ਼ਨ, ਵਟਸ ਦਾ ਸਕੋਪ ਐਂਡ ਡੂ ਆਈ ਹੈਵ ਐਨੀ ਅਦਰ ਆਪਸ਼ਨਸ, ਜਿਹੜਾ ਜੀ ਪਹਿਲਾਂ ਇਹਨਾਂ ਨੇ ਦੱਸਿਆ ਸੀ।
ਨਾਮ ਕੀ ਸੀ?
ਨਵ ਜੀ, ਨਵਰਾਜ ਸ਼ਾਇਦ,
ਨਵਰਾਜ ਜੀ।
ਫੁਲ ਟਾਈਮ ਕਹਿੰਦੇ ਕੰਮ ਕਰ ਰਹੇ ਆ ਐਜ਼ ਅ ਸ਼ੈਫ ਇਨ ਸੇਮ ਰੈਸਟੋਰੈਂਟ ਐਂਡ ਗੈਟਿੰਗ ਪੇ ਇਨ ਬੈਂਕ ਅਕਾਊਂਟ ਸੁਪਰ ਤੇ ਟੈਕਸ ਉਹ ਵੀ ਪੇਡ ਆ ਤੇ ਹੁਣ ਕਹਿੰਦੇ ਮੈਂ ਹਾਲੇ ਤੱਕ ਵੀ ਮੈਨੂੰ ਇਮੀਗ੍ਰੇਸ਼ਨ ਤੋਂ ਕੋਈ ਰਿਸਪੋਂਸ ਨਹੀਂ ਆਇਆ ਤੇ ਕੀ ਸਕੋਪ ਆ ਕਹਿੰਦੇ ਤੇ ਡੂ ਆਈ ਹੈਵ ਐਨੀ ਅਦਰ ਆਪਸ਼ਨ
ਦੇਖੋ ਜੀ ਸਕੋਪ ਦਾ ਸਾਰਿਆਂ ਨੂੰ ਹੀ ਪਤਾ ਹੈ ਕਿ ਆਰ ਐਸ ਐਮ ਐਸ ਦੀ ਐਪਲੀਕੇਸ਼ਨ ਨੂੰ ਕਾਫੀ ਟਾਈਮ ਲੱਗ ਰਿਹਾ ਹੈ 12 to 24 months ਤੱਕ ਲੱਗ ਰਹੇ ਨੇ ਕਿਉਂਕਿ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਤੁਹਾਡੀ ਐਪਲੀਕੇਸ਼ਨ ਮੇਰੇ ਹਿਸਾਬ ਨਾਲ ਕਿਸੇ ਵੀ ਟਾਈਮ ਹੁਣ ਖੁੱਲ ਸਕਦੀ ਹੈ ਕਿਉਂਕਿ ਵਿੱਚੋਂ ਕਈ ਵਾਰ ਰੈਂਡਮਲੀ ਵੀ ਫਾਈਲਸ ਪਿਕ ਕਰ ਲੈਂਦੇ ਨੇ ਬਾਕੀ ਜੇ ਤੁਸੀਂ ਆਪਣਾ ਟਾਈਮ ਯੂਟੀਲਾਈਜ਼ ਕਰਨਾ ਚਾਹੁੰਦੇ ਹੋ ਜਿਵੇਂ ਪਹਿਲਾਂ ਵੀ ਕਿਹਾ ਸੀਗਾ ਕਿ ਤੁਸੀਂ ਜੋਬ ਰੈਡੀ ਪ੍ਰੋਗਰਾਮ ਕਰ ਸਕਦੇ ਹੋ ਜੇ ਤੁਹਾਡਾ ਸਿਰਫ ਅਜੇ 1 ਸਾਲ ਦਾ ਐਕਸਪੀਰੀਅੰਸ ਹੋਇਆ ਹੈ
ਜੀ ਵੈਸੇ ਜੋਬ ਰੈਡੀ ਪ੍ਰੋਗਰਾਮ ਦੇ ਬਾਰੇ ਅਸੀਂ ਪੂਰਾ ਪ੍ਰੋਗਰਾਮ
ਹਾਂਜੀ ਬਿਲਕੁਲ ਜੀ ਦੂਸਰਾ ਮੈਂ ਥੋੜਾ ਜਿਹਾ ਐਡ ਕਰਦਾ ਜੇ 3 ਸਾਲ ਦਾ ਐਕਸਪੀਰੀਅੰਸ ਆਲਰੇਡੀ ਫੁੱਲ ਟਾਈਮ ਬਣ ਗਿਆ ਹੈ ਤਾਂ ਆਲਰੇਡੀ ਸਕਿੱਲ ਅਸੈਸਮੈਂਟ ਇਲੀਜੀਬਲ ਹੋ ਤਾਂ ਪੁਆਇੰਟ ਬੇਸਡ ਵੀਜ਼ਾ ਵੀ ਆਪਣਾ ਦੇਖ ਸਕਦੇ ਹੋ
ਜੀ ਅੱਗੇ ਗਿੱਲ ਮਨਦੀਪ ਸਾਡੇ ਨਾਲ ਜੁੜੇ ਆ ਰਿਕੁਆਇਰਮੈਂਟ ਆਫ ਸ਼ੈਫ ਕਹਿੰਦੇ ਐਕਸਪੀਰੀਅੰਸ ਪਾਰਟ ਔਰ ਫੁੱਲ ਟਾਈਮ ਸ਼ੈਫ ਇਹਨਾਂ ਨੇ ਸਵਾਲ ਇਹਨਾਂ ਦਾ ਵੀ ਜਿਹੜਾ ਆ ਥੋੜਾ
ਹਾਂਜੀ ਬਿਲਕੁਲ ਜੀ ਹਜੇ ਵੀ ਕਲੀਅਰ ਨਹੀਂ ਹੈਗਾ ਜੀ ਤੁਹਾਡਾ ਸਵਾਲ ਪਰ ਮੈਂ ਥੋੜਾ ਜਿਹਾ ਅੰਦਾਜ਼ਾ ਲਾ ਕੇ ਦੱਸ ਰਹੀ ਹਾਂ ਜੇ ਤੁਸੀਂ ਸਕਿੱਲ ਅਸੈਸਮੈਂਟ ਕਰਾਉਣੀ ਸ਼ੈਫ ਕਿਹਾ ਨਾ ਜੀ ਇਹਨਾਂ ਨੇ
ਜੀ
ਜੇ ਸਕਿੱਲ ਅਸੈਸਮੈਂਟ ਸ਼ੈਫ ਦੀ ਜੀ ਮੈਂ ਹੁਣੇ ਹੀ ਦੂਸਰੇ ਨਵਰਾਜ ਸਿੰਘ ਲਈ ਵੀ ਜਵਾਬ ਦਿੱਤਾ ਜੀ 3 ਇਅਰਸ ਫੁੱਲ ਟਾਈਮ ਠੀਕ ਹੈ ਜੀ ਤੇ ਜੇ ਸ਼ਾਰਟ ਟਾਈਮ ਵਿੱਚ ਕਰਨਾ ਚਾਹੁੰਦੇ ਹੋ ਸਕਿੱਲ ਅਸੈਸਮੈਂਟ ਸ਼ੈਫ ਦੀ ਤਾਂ 1 ਸਾਲ ਦਾ ਜੋਬ ਰੈਡੀ ਪ੍ਰੋਗਰਾਮ ਠੀਕ ਹੈ ਜੀ ਤੇ ਬਾਕੀ ਜੇ ਤੁਸੀਂ 482 ਵੀਜ਼ਾ ਦੀ ਗੱਲ ਕਰ ਰਹੇ ਹੋ ਜਿਹੜਾ ਕਿ ਨਵਾਂ 457 ਵੀਜ਼ਾ ਹੈ ਤਾਂ ਉਹਦੇ ਲਈ ਤੁਹਾਨੂੰ 2 ਇਅਰ ਫੁੱਲ ਟਾਈਮ ਤੇ ਜਾਂ ਫਿਰ ਪਾਰਟ ਟਾਈਮ ਇਕੁਲੈਂਟ ਮਤਲਬ ਕਿ 2 ਇਅਰ ਫੁੱਲ ਟਾਈਮ ਜਾਂ ਫਿਰ 4 ਇਅਰ ਪਾਰਟ ਟਾਈਮ ਠੀਕ ਹੈ ਜੀ ਮੈਂ ਹੁਣ ਇਹਨਾਂ ਨੂੰ ਸਾਰੇ ਵੀਜ਼ਾ ਦੇ ਕੰਟੈਕਸਟ ਵਿੱਚ ਇਹਨਾਂ ਦਾ ਜਵਾਬ ਦਿੱਤਾ
ਇਸੇ ਤਰ੍ਹਾਂ ਦਾ ਇੱਕ ਸਵਾਲ ਸਾਡੇ ਕੋਲ ਪਹੁੰਚਿਆ ਹੋਇਆ ਰਘਵੀਰ ਹੋਰਾਂ ਦਾ ਕਹਿੰਦੇ ਮੈਂ ਫੂਡ ਇੰਸਪੈਕਟਰ ਹਾਂ ਜੀ ਤੇ ਮੇਰੇ ਕੋਲ ਐਕਸਪੀਰੀਅੰਸ ਹੈ 2 ਸਾਲ ਦਾ 457 ਵੀਜ਼ਾ ਤੇ ਕੀ ਮੈਂ 489 ਪਾ ਸਕਦਾ ਜੀ
ਫੂਡ ਇੰਸਪੈਕਟਰ ਜੀ ਮੈਂ ਤੁਹਾਡੇ ਲਈ ਫੂਡ ਇੰਸਪੈਕਟਰ ਜਾਂ ਤਾਂ ਮੈਨੂੰ ਆਈ ਥਿੰਕ ਪ੍ਰਾਇਮਰੀ ਪ੍ਰੋਡਕਟ ਇੰਸਪੈਕਟਰ ਦੀ ਜੇ ਗੱਲ ਕਰ ਰਹੇ ਨੇ ਤਾਂ 489 ਸਟਿਲ ਖੁੱਲਾ ਹੈ ਜੀ ਤੇ ਪਾ ਸਕਦੇ ਨੇ
ਜੀ ਜੀ ਸੋ ਅੱਗੇ ਸਿਮਰਨ ਕੌਰ ਉਹਨਾਂ ਦਾ ਸਵਾਲ ਹੈ ਜੀ ਕਹਿੰਦੇ ਹਾਏ ਮੈਮ ਕੈਨ ਯੂ ਪਲੀਜ਼ ਟੈਲ ਮੀ ਅਬਾਊਟ 407 ਵੀਜ਼ਾ ਐਜ਼ ਅ ਸ਼ੈਫ
ਦੇਖੋ ਜੀ ਸਿਮਰਨ ਜੀ ਪਾ ਸਕਦੇ ਹੋ 407 ਵੀਜ਼ਾ ਇਹਦੇ ਲਈ ਵੀ ਤੁਹਾਨੂੰ ਇੰਪਲੋਇਰ ਚਾਹੀਦਾ ਹੁੰਦਾ ਹੈ ਟ੍ਰੇਨਿੰਗ ਪਲਾਨ ਹੁੰਦਾ ਹੈ ਬਟ ਇਹ 407 ਤੇ ਜਿਹੜਾ ਕੋਈ ਵਰਕ ਐਕਸਪੀਰੀਅੰਸ ਕੀਤਾ ਹੋਊਗਾ ਇਹ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਜੇ ਤੁਸੀਂ ਕੁਛ ਮਤਲਬ ਕਿ ਐਕਸਪੀਰੀਅੰਸ ਜੇ ਤੁਸੀਂ ਲੇਟਰ ਯੂਜ਼ ਕਰਨਾ ਹੈ 482 ਵੀਜ਼ਾ ਲਈ ਆਰ ਐਸ ਐਮ ਐਸ ਲਈ ਜਾਂ ਈਵਨ ਕੇ ਪੀ ਆਰ ਪੁਆਇੰਟ ਬੇਸ ਲਈ ਇਹ ਕਿਸੇ ਕੰਮ ਨਹੀਂ ਆਏਗਾ ਜੀ ਤੁਹਾਡੇ ਜਸਟ ਤੁਸੀਂ ਟਾਈਮ ਪਾਸ ਕਰ ਸਕਦੇ ਹੋ ਕਹਿਣ ਦਾ ਮਤਲਬ ਇਹ ਇਸ ਵੀਜ਼ੇ ਤੇ
ਜੀ
ਕਿਉਂਕਿ ਇਟਸ ਅ ਟ੍ਰੇਨਿੰਗ ਵੀਜ਼ਾ
ਸੋ ਅੱਗੇ ਗਿੱਲ ਮਨਦੀਪ ਇਹਨਾਂ ਨੇ ਪੁੱਛਿਆ ਜੀ ਰਿਕੁਆਇਰਮੈਂਟ ਸ਼ੈਫ 482 ਨੀਡ ਐਕਸਪੀਰੀਅੰਸ ਕਾਊਂਟ ਪਾਰਟ ਟਾਈਮ ਔਰ ਫੁੱਲ ਟਾਈਮ
ਮੈਂ ਹੁਣੇ ਜਵਾਬ ਦਿੱਤਾ ਜੀ ਇਸ ਸਵਾਲ ਦਾ
ਅੱਗੇ ਸਰਾਂ ਗੁਰਪ੍ਰੀਤ ਸਾਡੇ ਨਾਲ ਜੁੜੇ ਹੋਏ ਆ ਕਹਿੰਦੇ ਆਈ ਐਮ ਗੁਰਪ੍ਰੀਤ ਹੇਅਰ ਆਈ ਵਾਂਟ ਟੂ ਕਨਫਰਮ ਕੈਨ ਆਈ ਸਟਾਰਟ ਟ੍ਰੇਡ ਕੋਰਸਿਸ ਨਾਓ ਆਈ ਗੋਟ ਮਾਈ 485 ਇਨ ਅਪ੍ਰੈਲ ਪਲੀਜ਼ ਸੁਜੈਸਟ ਮੀ
ਗੁਰਪ੍ਰੀਤ ਸਰਾਂ ਜੀ ਕਰ ਸਕਦੇ ਹੋ ਜੀ ਟ੍ਰੇਡ ਕੋਰਸ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਤੁਹਾਨੂੰ ਥੋੜੀਆਂ ਕੈਲਕੂਲੇਸ਼ਨਸ ਕਰਨੀਆਂ ਪੈਣਗੀਆਂ ਕਿਉਂਕਿ ਟ੍ਰੇਡ ਕੋਰਸ 1 ਸਾਲ ਦਾ ਹੁੰਦਾ ਹੈ ਜੋਬ ਰੈਡੀ 12 ਮਹੀਨੇ ਦਾ ਤੇ ਤੁਹਾਡੇ ਕੋਲ ਪੂਰਾ ਪੂਰਾ ਟਾਈਮ ਹੀ ਹੁੰਦਾ ਹੈ ਕਿਉਂਕਿ ਤੁਹਾਡਾ 485 ਆਲਰੇਡੀ ਸਟਾਰਟ ਹੋ ਗਿਆ ਬਟ ਸਟਿਲ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਿਓ ਸੰਦੀਪ ਸਰ ਨਾਲ ਗੱਲ ਕਰ ਲਿਓ ਠੀਕ ਹੈ ਜੀ ਤੇ ਤੁਹਾਡਾ ਮਤਲਬ ਕਿ ਹੱਲ ਹੋ ਸਕਦਾ ਹੈ ਸਟਿਲ
ਜੀ ਪ੍ਰਭਜੀਤ ਇੱਕ ਕਾਲਰ ਵੀ ਸਾਡੇ ਨਾਲ ਸ਼ਾਮਲ ਹੋ ਰਹੇ ਹੈ ਗੱਲਬਾਤ ਦੇ ਵਿੱਚ ਅਸੀਂ ਜੀਆਂ ਨੂੰ ਕਹਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੁਹਾਡਾ ਸਵਾਗਤ ਜੀ ਨਾਮ ਦੱਸੋ
ਹੈਲੋ ਸਤਿ ਸ਼੍ਰੀ ਅਕਾਲ ਦੀਦੀ ਮੇਰਾ ਨਾਮ ਮਨਪ੍ਰੀਤ ਆ ਮੈਂ ਬ੍ਰਿਸਬੇਨ ਤੋਂ ਬੋਲਦੀ ਪਈ ਆ ਮੈਂ ਐਕਚੁਅਲੀ ਸਾਰੇ ਕੁਐਸਚਨਾਂ ਤੋਂ ਹਟ ਕੇ ਕੁਐਸਚਨ ਕਰਨਾ ਪਹਿਲਾਂ ਮੈਂ ਥੈਂਕ ਯੂ ਕਹਿੰਦੀ ਅਮਨਦੀਪ ਸਿੱਧੂ ਭਾਈ ਦਾ ਕਿ ਉਹਨਾਂ ਨੇ ਗੱਲ ਸੁਣ ਕੇ ਤੇ ਮਾਈਗ੍ਰੇਸ਼ਨ ਮੈਟਰ ਦੁਬਾਰਾ ਪ੍ਰੋਗਰਾਮ ਸਟਾਰਟ ਕੀਤਾ ਤੇ ਮੈਂ ਮੇਰਾ ਕੁਐਸਚਨ ਸੀਗਾ ਕਿ ਮੇਰਾ ਮੇਰੇ ਹਸਬੈਂਡ ਮੇਰੀ ਮੈਰਿਜ ਹੋਈ ਸੀਗੀ 2016 ਚ ਤੇ ਉਹ ਮੇਰੇ ਹਸਬੈਂਡ ਇੱਥੇ ਓਵਰਸਟੇ ਕਰਕੇ ਉਹਨਾਂ ਨੂੰ ਲਾਸਟ ਈਅਰ 2017 ਚ ਨਵੰਬਰ 8 ਨੂੰ ਉਹਨਾਂ ਦੀ ਫੇਰ ਦੁਬਾਰਾ ਫਾਈਲ ਆਫਸ਼ੋਰ ਤੇ ਲਗਾਈ ਹੈ ਕਿੰਨੀ ਕੁ ਦੇਰ ਵੇਟ ਕਰਨੀ ਪਊਗੀ ਹੋਰ ਤੇ ਕੋਈ ਹੋਰ ਕੋਈ ਹੈਗਾ ਵੇ ਕਿ ਜਿਹਦੇ ਕਰਕੇ ਉਹਨਾਂ ਨੂੰ ਬੁਲਾ ਸਕੀਏ ਵਿਜ਼ਟਰ ਵੀਜ਼ਾ ਵਗੈਰਾ ਕੁਛ ਕਿ ਰਿਫਿਊਜ਼ਲ ਜ਼ਿਆਦਾ ਆ ਰਹੀ ਹੈ
ਤੁਸੀਂ ਕਿਹੜੇ ਵੀਜ਼ਾ ਤੇ ਹੋ ਜੀ ਤੁਸੀਂ ਕਿਹੜੇ ਵੀਜ਼ਾ ਤੇ ਹੋ
ਪਰਮਨੈਂਟ ਰੈਜ਼ੀਡੈਂਟ ਸਰ ਮੈਂ ਰੈਜ਼ੀਡੈਂਸ ਹਾਂ ਇੱਥੇ, ਪਰਮਾਨੈਂਟ ਰੈਜ਼ੀਡੈਂਸ।
ਤੇ ਤੁਹਾਡੇ ਹਸਬੈਂਡ ਦਾ ਤੁਸੀਂ, ਨਹੀਂ ਨਹੀਂ ਠੀਕ ਹੈ ਮੈਂ ਸਮਝ ਗਈ, ਤੁਸੀਂ ਆਪਣੇ ਹਸਬੈਂਡ ਦਾ ਪਾਰਟਨਰ ਵੀਜ਼ਾ ਅਪਲਾਈ ਕੀਤਾ ਹੋਇਆ ਨਾ ਜੀ ਆਫਸ਼ੋਰ ਤੋਂ?
ਹਾਂਜੀ 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 ਹਾਂਜੀ
ਹਾਂਜੀ। ਕੋਈ ਪ੍ਰੋਬਲਮ ਨਹੀਂ ਜੀ ਤੁਹਾਡਾ? ਕਿੰਨੀ ਦੇਰ ਹੋ ਗਈ ਅਪਲਾਈ ਕੀਤੇ ਨੂੰ, ਕਦੋਂ ਲਾਂਚ ਕੀਤੀ ਸੀ ਫਾਈਲ?
ਨਵੰਬਰ 2017, 8 ਨਵੰਬਰ 2017
ਦੇਖੋ ਜੀ।
ਹਾਂਜੀ ਉਦੋਂ ਤੇ ਇੰਡੀਆ ਹੀ ਨਾ।
ਹਾਂਜੀ ਹਾਂਜੀ ਮੈਂ ਸਮਝ ਗਈ। ਦੇਖੋ ਮੋਸਟਲੀ 12 ਮਹੀਨੇ ਦੇ ਅੰਦਰ ਪ੍ਰੋਸੈਸਿੰਗ ਟਾਈਮ ਚੱਲ ਰਿਹਾ, ਤੁਹਾਡੀ ਫਾਈਲ ਕਿਸੇ ਵੀ ਟਾਈਮ ਖੁੱਲਣੀ ਚਾਹੀਦੀ ਹੈ ਜੀ। ਹੁਣ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਜੈਨੂਅਨ।
ਔਰ ਸੋਰੀ ਦੀ, ਉਹਨਾਂ ਨੇ ਆਲਰੇਡੀ ਫਰਵਰੀ ਦੇ ਵਿੱਚ ਫਾਈਲ ਓਪਨ ਕੀਤੀ ਸੀਗੀ, ਮੈਡੀਕਲ ਵਗੈਰਾ ਸਾਰਾ ਕੁਝ, ਪੁਲਿਸ ਕਲੀਅਰੈਂਸ ਵਗੈਰਾ ਮੰਗਿਆ ਸੀਗਾ, ਸਾਰੇ ਡਾਕੂਮੈਂਟਸ ਵਿਦ ਪ੍ਰੂਫ ਐਵਰੀਥਿੰਗ ਉਹਨਾਂ ਨੂੰ ਦੇ ਦਿੱਤਾ ਸੀਗਾ, ਬਟ ਉਸ ਤੋਂ ਪਿੱਛੋਂ ਕੋਈ ਆਨਸਰ ਨਹੀਂ ਅਜੇ ਤੱਕ ਆਇਆ। ਅਸੀਂ ਮਾਈਗ੍ਰੇਸ਼ਨ ਵਾਲਿਆਂ ਦੇ ਥਰੂ ਉਹਨਾਂ ਨੂੰ ਈਮੇਲ ਵੀ ਕੀਤੀ ਸੀਗੀ।
ਠੀਕ ਹੈ ਜੀ, ਕੋਈ ਪ੍ਰੋਬਲਮ ਨਹੀਂ ਮਨਪ੍ਰੀਤ ਜੀ, ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਇਨੀਸ਼ੀਅਲ ਅਸੈਸਮੈਂਟ ਤੁਹਾਡੀ ਹੋ ਗਈ ਹੈ, ਇਨੀਸ਼ੀਅਲ ਸਟੇਜ ਤੇ ਉਹ ਸਾਰੇ ਡਾਕੂਮੈਂਟਸ ਜਿਹੜੇ ਹੁੰਦੇ ਪੈਂਡਿੰਗ ਹੁਣ ਮੰਗ ਲੈਂਦੇ ਨੇ। ਹੁਣ ਉਹ ਤੁਹਾਡਾ ਇੱਕ ਤਰ੍ਹਾਂ ਨਾਲ ਡਿਸੀਜਨ ਹੀ ਆਏਗਾ। ਜੇ ਤੁਹਾਡੀ ਫਾਈਲ ਪ੍ਰੋਪਰਲੀ ਲੌਜ ਜਾਂ ਸਾਰੇ ਡਾਕੂਮੈਂਟਸ ਤੁਸੀਂ ਪ੍ਰੋਵਾਈਡ ਕੀਤੇ ਹੋ, ਤੁਸੀਂ ਆਪਣੀ ਕੋਸ਼ਿਸ਼ ਕਰੋ ਕਿ ਜਿਹੜਾ ਹੁਣ, ਕਿਉਂਕਿ ਲੌਜ ਫਰਵਰੀ ਤੋਂ ਬਾਅਦ ਵੀ ਹੁਣ ਜੁਲਾਈ ਹੋ ਗਈ ਹੈ ਨਾ, ਵੀ ਜਿਹੜੇ ਆਪਣੇ ਤੁਹਾਡੇ ਕੰਟੈਕਟ ਦੇ ਪ੍ਰੂਫ ਵਗੈਰਾ, ਟੈਲੀਫੋਨ ਬਿਲਸ ਵਗੈਰਾ, ਤੁਸੀਂ ਦੁਬਾਰਾ ਅਪਲੋਡ ਕਰ ਦਿਓ ਫਾਈਲ ਨਾਲ, ਤਾਂ ਕਿ ਕੇਸ ਅਫਸਰ ਨੂੰ ਕੁਝ ਮੰਗਣਾ ਨਾ ਪਵੇ, ਵੀ ਕਿ ਉਹ ਸਿੱਧਾ ਤੁਹਾਨੂੰ ਡਿਸੀਜਨ ਦੇ ਦੇਵੇ।
ਓਕੇ ਗ੍ਰੇਟ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ।
ਠੀਕ ਹੈ ਮਨਪ੍ਰੀਤ ਜੀ,
ਜੀ ਸ਼ੁਕਰੀਆ। ਅੱਗੇ ਸਾਡੇ ਕੋਲ ਸਮਾਂ ਤਾਂ ਹੁਣ ਬਹੁਤ ਥੋੜਾ ਹੀ ਬਚਿਆ, ਪਰ ਇੱਕ ਦੋ ਜਿਹੜੇ ਮੈਸੇਜਸ ਹੈ ਉਸੇ ਜ਼ਰੂਰ ਲਵਾਂਗੇ। ਟੌਮ ਹੈਰਿਸ, ਉਹਨਾਂ ਦਾ ਮੈਸੇਜ ਹੈ ਜੀ, ਕੈਨ ਆਈ ਅਪਲਾਈ 190 ਐਜ਼ ਅ ਸ਼ੈਫ ਐਜ਼ ਆਈ ਹੈਵ ਡਨ ਮਾਈ JRP ਐਜ਼ ਕੁੱਕ, ਬਟ ਔਨ ਸਕਿੱਲ ਅਸੈਸਮੈਂਟ ਲੈਟਰ ਇਟ ਸੇਜ਼ ਕੁੱਕ ਸ਼ੈਫ।
ਟੌਮ ਹੈਰਿਸ ਜੀ, ਦਿਸ ਇਜ਼ ਵੈਰੀ ਡੇਂਜਰਸ, ਡੋਂਟ ਡੂ ਇਟ, ਕਿਉਂਕਿ ਡਿਪਾਰਟਮੈਂਟ ਇਸ ਟਾਈਮ ਤੇ ਬਹੁਤ ਹੀ ਜ਼ਿਆਦਾ ਸਟ੍ਰਿਕਟ ਹੋਇਆ ਹੋਇਆ, ਕਿਉਂਕਿ ਤੁਹਾਡੀ ਆਕੂਪੇਸ਼ਨ ਕੁੱਕ ਸੀ ਨਾ ਕਿ ਸ਼ੈਫ। ਭਾਵੇਂ ਤੁਹਾਨੂੰ ਸਕਿੱਲ ਅਸੈਸਮੈਂਟ ਦੋਵਾਂ ਚ ਮਿਲੀ ਆ, ਅਸੀਂ ਸੁਜੈਸਟ ਇਹੀ ਕਰਾਂਗੇ ਜੇ ਤੁਹਾਡਾ ਕੰਟਰੈਕਟ ਕੁੱਕ ਦਾ ਸਾਈਨ ਆ, ਤੁਹਾਡੀਆਂ ਜੋਬ ਡਿਊਟੀਜ਼ ਕੁੱਕ ਦੀਆਂ ਸੀਗੀਆਂ, ਸਟੇ ਵਿਦ ਕੁੱਕ, ਡੋਂਟ ਟਰਾਈ ਟੂ ਬਿਕਮ ਅ ਸ਼ੈਫ, ਕਿਉਂਕਿ ਡਿਪਾਰਟਮੈਂਟ ਵਿਲ ਕਮ ਬੈਕ ਟੂ ਯੂ ਐਂਡ ਸੇ ਲਾਈਕ ਯੂ ਨੋ, ਤੁਸੀਂ 457 ਕੁੱਕ ਦਾ ਲਿਆ ਸੀ ਨਾ ਕਿ ਸ਼ੈਫ ਦਾ
ਜੀ। ਤੇ ਅਦਿੱਤੇ ਲੱਕੀ ਜੀ ਇਹ ਪੁੱਛ ਰਹੇ ਨੇ ਜੀ, ਹਾਊ ਮਚ ਯੂ ਗਾਈਜ਼ ਚਾਰਜ ਫੋਰ TRA ਫੋਰ ਕੁੱਕ?
ਅਦਿੱਤੇ ਲੱਕੀ ਜੀ, TRA ਫੋਰ ਕੁੱਕ, ਦੇਖੋ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਓ, ਕਿਉਂਕਿ ਬੜਾ ਮੁਸ਼ਕਿਲ ਹੈ ਕਿ ਪ੍ਰਾਈਸਿਸ ਬਾਰੇ ਤੁਹਾਨੂੰ ਜਨਰਲ ਆਨਸਰ ਦੇਣਾ, ਕਿਉਂਕਿ ਹੁਣ ਤੁਸੀਂ TRA ਲਿਖਿਆ, ਹੁਣ ਮੈਨੂੰ ਇਹ ਨੀ ਪਤਾ TRA ਦੇ ਨਾਲ TRV ਲਾਂਚ ਕਰਨੀ ਹੈ, ਤੇ ਸਮਟਾਈਮਸ ਇਟ ਡਿਪੈਂਡਸ ਔਨ ਦਾ ਇੰਡੀਵਿਜੁਅਲ ਕੇਸ ਐਸ ਵੈਲ, ਜਿਹੜੇ ਪ੍ਰਾਈਸਿਸ ਹੁੰਦੇ ਨੇ।
ਸੋ ਪ੍ਰਭਜੀਤ ਜੀ, ਹੁਣ ਅਸੀਂ ਜਿਹੜੇ ਹੋਰ ਮੈਸੇਜਸ ਆ ਉਹ ਨਹੀਂ ਲਵਾਂਗੇ, ਕਿਉਂਕਿ ਸਮਾਂ ਜਿਹੜਾ ਬਿਲਕੁਲ ਸਮਾਪਤੀ ਵੱਲ ਹੁਣ ਵੱਧ ਰਿਹਾ, ਤੇ ਇੱਕ ਵਾਰ ਜ਼ਰੂਰ ਅਸੀਂ ਸਰੋਤਿਆਂ ਨੂੰ ਦੱਸਣਾ ਚਾਹਾਂਗੇ ਕਿ ਜਿਹੜੀਆਂ ਉਹਨਾਂ ਦੀਆਂ ਇਨਕੁਆਇਰੀਜ਼ ਆ, ਕਈ ਵਾਰ ਸਵਾਲ ਜਿਹੜੇ ਉਹਨਾਂ ਦੇ ਪਹੁੰਚਦੇ ਆ ਉਹ ਬਹੁਤੇ ਕਲੀਅਰ ਨਹੀਂ ਹੁੰਦੇ, ਸੋ ਇਸ ਕਰਕੇ ਬਹੁਤੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਉਸ ਸਪੈਸੀਫਿਕ ਕੇਸ ਦੇ ਲਈ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ, ਛੋਟੀ ਜਿਹੀ ਜਿਹੜੀ ਇਹ ਡਿਊਰੇਸ਼ਨ ਹੁੰਦੀ ਆ, ਇਹਦੇ ਵਿੱਚ ਨਹੀਂ ਦਿੱਤੇ ਜਾ ਸਕਦੇ। ਔਰ ਜੇਕਰ ਕੋਈ ਤੁਹਾਡੀ ਵੱਡੀ ਇਨਕੁਆਇਰੀ ਆ, ਤੁਸੀਂ ਕਾਲ ਕਰ ਸਕਦੇ ਹੋ ਜੀ ਵੀਜ਼ਾ ਐਡ ਦੇ ਆਫਿਸ ਦੇ ਵਿੱਚ 03-90-777-310। ਸੋ ਪ੍ਰਭਜੀਤ ਹੋਰਾਂ ਨੂੰ ਤੁਸੀਂ ਕਾਲ ਕਰਕੇ ਤੇ ਆਪਣੀ ਜਿਹੜੀ ਸਲਾਹ ਆ ਉਹ ਲੈ ਸਕਦੇ ਹੋ, ਆਪਣੇ ਕੇਸ ਨੂੰ ਡਿਸਕਸ ਕਰ ਸਕਦੇ ਹੋ। ਸੋ ਦੋਸਤੋ, ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦਈਏ ਕਿ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੁਸੀਂ ਹਰ ਮੰਗਲਵਾਰ ਸੁਣਦੇ ਹੋ ਸ਼ਾਮ 7 ਵਜੇ ਤੋਂ 8 ਵਜੇ ਤੱਕ, ਔਰ ਪ੍ਰੋਗਰਾਮ ਦੇ ਸੀਮਤ ਸਮੇਂ ਦੇ ਵਿੱਚ ਬਹੁਤ ਕੁਛ ਜ਼ਿਆਦਾ ਡਿਟੇਲ ਦੇ ਵਿੱਚ ਦੱਸਿਆ ਨਹੀਂ ਜਾ ਸਕਦਾ। ਔਰ ਕਈ ਵਾਰ ਕੀ ਹੁੰਦਾ ਕਿ ਕਾਲਸ ਦੇ ਦੌਰਾਨ ਸਾਨੂੰ ਕਈ ਵਾਰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ, ਕਿਉਂਕਿ ਇੱਕ ਕਾਲਰ ਜਿਹੜੇ ਕਈ ਵਾਰ ਕਾਫੀ ਜ਼ਿਆਦਾ ਸਮਾਂ ਲੈਂਦੇ। ਸੋ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਆਪਣੇ ਜਿਹੜੇ ਸਵਾਲ ਆ ਉਹ ਸੀਮਤ ਸਮੇਂ ਦੇ ਵਿੱਚ, ਜਿਹੜੇ ਜੇ ਜ਼ਿਆਦਾ ਪੁਆਇੰਟ ਤੁਹਾਡੇ ਹੈ ਪੁੱਛਣ ਵਾਲੇ ਤੇ ਉਹਨਾਂ ਨੂੰ ਤੁਸੀਂ ਨੋਟ ਕਰਕੇ ਉਸ ਤੋਂ ਬਾਅਦ ਤੁਸੀਂ ਕਾਲ ਕਰਿਆ ਕਰੋ, ਤਾਂ ਕਿ ਉਹ ਸੀਮਤ ਸਮੇਂ ਦੇ ਵਿੱਚ ਹੀ ਜਿਹੜਾ ਤੁਹਾਡਾ ਜਵਾਬ ਆ ਉਹ ਤੁਹਾਨੂੰ ਦਿੱਤਾ ਜਾ ਸਕੇ। ਸੋ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੋ। ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਹਰ ਜਿਹੜਾ ਸਵਾਲ ਹੈ ਜੀ ਜਾਂ ਹਰ ਕੇਸ ਜਿਹੜਾ ਆ ਉਹ ਵੱਖਰਾ ਹੁੰਦਾ, ਸੋ ਇਸ ਕਰਕੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਤੁਸੀਂ ਜਵਾਬ ਲੈਂਦੇ ਹੋ ਉਹਨਾਂ ਦੇ ਉੱਤੇ ਹੀ ਨਿਰਭਰ ਰਹਿਣਾ ਜਿਹੜਾ ਉਹ ਵੀ ਠੀਕ ਨਹੀਂ ਹੁੰਦਾ। ਸੋ ਇਸ ਕਰਕੇ ਤੁਸੀਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ, ਚਾਹੇ ਉਹ ਵੀਜ਼ਾ ਏਡ ਆਫਿਸ ਦੇ ਵਿੱਚ ਜਾਓ ਜਾਂ ਫਿਰ ਕਿਸੇ ਵੀ ਮਾਈਗ੍ਰੇਸ਼ਨ ਏਜੰਟ ਦੇ ਨਾਲ ਜਿਹੜਾ ਸੰਪਰਕ ਆ ਉਹ ਤੁਸੀਂ ਸਾਧ ਸਕਦੇ ਹੋ। ਸੋ ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਪ੍ਰਭਜੀਤ ਜੀ, ਜੇਕਰ ਤੁਸੀਂ
ਕੋਈ ਹੋਰ ਸੁਨੇਹਾ ਅੱਜ ਦੇ ਇਸ ਟੋਪਿਕ ਦੇ ਰਿਲੇਟਡ ਤੁਸੀਂ ਦੇਣਾ ਚਾਹੋ?
ਬਿਲਕੁਲ ਜੀ, ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਸ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਪ੍ਰੋਗਰਾਮ ਦੇ ਦੱਸਿਆ ਕਿ 457 ਤੇ ਸੀਗੇ, ਐਕਸਪੀਰੀਅੰਸ ਸੀਗਾ, ਤੁਸੀਂ ਹੁਣ ਕੁਛ ਵੀ ਪਲਾਨ ਕਰ ਰਹੇ ਹੋ, ਪਲੀਜ਼ ਆਪਣੀ ਡਾਕੂਮੈਂਟੇਸ਼ਨ ਥੋੜੀ ਜਿਹੀ ਕੋਸ਼ਿਸ਼ ਕਰੋ ਕਿ ਸਾਰੀ ਚੈੱਕ ਕਰ ਲਓ, ਕਿਉਂਕਿ ਪਹਿਲਾਂ ਐਂ ਸੀਗਾ ਕਿ ਡਿਪਾਰਟਮੈਂਟ ਇੰਨਾ ਸਟ੍ਰਿਕਟ ਨਹੀਂ ਸੀ, ਹੁਣ ਬਹੁਤ ਜ਼ਿਆਦਾ ਮੀਨ ਮੇਖਾਂ ਕੱਢ ਰਹੇ ਨੇ, ਛੋਟੀ ਛੋਟੀ ਚੀਜ਼ ਨੂੰ ਕਹਿ ਲਓ ਕਿ ਚੈੱਕ ਕਰ ਰਹੇ ਨੇ, ਐਕਸਪੀਰੀਅੰਸ ਜੋ ਵੀ ਹੈ ਤੁਹਾਡਾ ਉਹਨੂੰ ਪ੍ਰੋਪਰ ਤੁਸੀਂ ਸਾਰੇ ਡਾਕੂਮੈਂਟਸ ਇਕੱਠੇ ਕਰਨ ਦੀ ਕੋਸ਼ਿਸ਼ ਕਰੋ, ਠੀਕ ਹੈ ਜੀ? ਮੇਰਾ ਇਹੀ ਸੁਨੇਹਾ ਹੈ ਕਿਉਂਕਿ ਪਹਿਲਾਂ ਵੀ ਆਪਾਂ ਸਫ਼ਰ ਤੇ ਸਾਡੀ ਇਹੀ ਕੋਸ਼ਿਸ਼ ਹੈ, ਕਿਉਂਕਿ ਖੁਦ ਨੂੰ ਵੀ ਬੜਾ ਦੁੱਖ ਲੱਗਦਾ ਹੈ ਕਿ ਬਹੁਤ ਸਮੇਂ ਤੋਂ ਕਈ ਭੈਣ ਭਰਾ ਆਪਣੇ PR ਦੀ ਕਹਿ ਲੋ ਕਿ ਲੈ ਕੇ ਬੈਠੇ ਨੇ, ਭਾਵੇਂ ਤੁਸੀਂ ਕੋਈ ਵੀ ਰਜਿਸਟਰ ਮਾਈਗ੍ਰੇਸ਼ਨ ਏਜੰਟ ਯੂਜ਼ ਕਰ ਰਹੇ ਹੋ, ਠੀਕ ਹੈ ਜੀ, ਬਟ ਮੈਂ ਇਹੀ ਕਹਾਂਗੀ ਕਿ ਵੀ ਤੁਸੀਂ ਇੱਕ ਵਾਰ ਸਿਰਫ ਆਪਣੀਆਂ ਫਾਈਲਸ ਦੁਬਾਰਾ ਚੈੱਕ ਕਰਵਾ ਲਓ, ਆਲਰੇਡੀ ਜੇ ਲੌਜਡ ਨੇ ਜਾਂ ਲੌਜ ਕਰਨ ਰਹੇ ਹੋ ਤੁਸੀਂ, ਠੀਕ ਹੈ ਜੀ, ਮੇਕ ਸ਼ੋਰ ਕਿ ਡਾਕੂਮੈਂਟ ਸਾਰੇ ਸਹੀ ਹੋਣ, ਕਿਉਂਕਿ ਸਾਨੂੰ ਵੀ ਈਵਨ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਪਹਿਲਾਂ ਇਹ ਇਸ਼ੂ ਨਹੀਂ ਸੀ, ਹੁਣ ਡਿਪਾਰਟਮੈਂਟ ਛੋਟੀ ਜੀ ਵੀ ਜੇ ਤੁਸੀਂ ਕੁਛ ਛੱਡਤੀ, ਹਾਂਜੀ, ਤੇ ਉਹਨੂੰ ਹੀ ਫੜ ਕੇ ਬਹਿ ਜਾਂਦੇ ਨੇ। ਬਸ ਮੇਰਾ ਤੇ ਇਹੀ ਸੁਨੇਹਾ ਹੈ ਕਿ ਜੀ ਤੁਸੀਂ ਬਸ ਕਹਿ ਲੋ ਕਿ ਨਿਕਲ ਸਕੋ ਇਸ ਚੱਕਰ ਵਿਊ ਦੇ ਵਿੱਚੋਂ, ਮੇਰੀ ਤਾਂ ਇਹੀ ਕੋਸ਼ਿਸ਼ ਰਹਿੰਦੀ ਹੈ। ਬਿਲਕੁਲ ਜੀ
ਜੀ। ਸੋ ਦੋਸਤੋ, ਅੱਜ ਅਸੀਂ 457 ਵੀਜ਼ਾ ਹੋਲਡਰਸ ਦੀਆਂ ਜਿਹੜੀਆਂ ਸਮੱਸਿਆਵਾਂ ਦੇ ਬਾਰੇ ਕਾਫੀ ਖੁੱਲ ਕੇ ਗੱਲਬਾਤ ਕੀਤੀ ਹੈ। ਪ੍ਰੋਗਰਾਮ ਜਿਹੜਾ ਜੀ ਤੁਸੀਂ ਬਾਅਦ ਵਿੱਚ ਵੀ ਫੇਸਬੁੱਕ ਪੇਜ ਤੇ ਜਾਂ ਫਿਰ ਸਾਡੇ ਪੋਡਕਾਸਟ ਦੇ ਵਿੱਚ ਸੁਣ ਸਕੋਗੇ। ਸੋ ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਹੁਣ ਸਮਾਂ ਜਿਹੜਾ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸਾਨੂੰ ਇਜਾਜ਼ਤ ਲੈਣੀ ਪੈਣੀ ਆ। ਸੋ ਪ੍ਰਭਜੀਤ ਜੀ, ਤੁਹਾਡੇ ਸਮੇਂ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਅਸੀਂ ਸਰੋਤਿਆਂ ਤੋਂ ਵੀ ਹੁਣ ਇਜਾਜ਼ਤ ਚਾਹੁੰਦੇ ਹਾਂ। ਸੋ ਸਰੋਤਿਓ, ਅਗਲੇ ਮੰਗਲਵਾਰ ਫਿਰ ਮਿਲ ਬੈਠਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਕਿਸੇ ਹੋਰ ਟੌਪਿਕ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ ਮੇਰੇ ਵੱਲੋਂ ਯਾਨੀ ਅਮਰਜੀਤ ਕੌਰ ਵੱਲੋਂ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje ton 8 baje tak program migration matters harman radio ek var fir leke aa reha hai program migration matters with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje ton 8 baje tak program migration matters
ਉਹਨਾਂ ਸਾਰਿਆਂ ਨੂੰ ਬਹੁਤ ਹੀ ਜੀਆਂ ਨੂੰ ਕਰਦੇ ਆ ਜੀ, ਬਹੁਤ ਬਹੁਤ ਸਵਾਗਤ ਕਰਦੇ ਆ। ਤੇ ਨੰਬਰ ਸਾਡਾ ਰੇਡੀਓ 7 ਹੈਗਾ ਜੀ, 94174 ਤੇ 72363, ਤੇ ਇਹ ਸਾਡਾ ਨੰਬਰ ਹੈ ਜੀ, ਜੇ ਤੁਸੀਂ ਸਾਨੂੰ ਕਾਲ ਕਰਨੀ ਹੈ। ਤੇ ਥੋੜਾ ਜਿਹਾ ਅੱਜ ਰਾਹਤ ਜੀ ਤੇ ਮਿਲੀ ਸੀ ਜੀ ਦੁੱਗਲ ਸਾਹਿਬ, ਥੋੜਾ ਥੋੜਾ ਜਿਹਾ ਤਾਂ ਮੀਂਹ ਪਿਆ,
ਬਿਲਕੁਲ ਮੀਂਹ ਪੈਣ ਦੇ ਨਾਲ ਥੋੜਾ ਟੈਂਪਰੇਚਰ ਥੱਲੇ ਆਇਆ ਵਾ। ਹੁਣ ਦੇਖੋ ਅਗਲੇ ਬਾਕੀ ਦਿਨਾਂ ਚ ਕੀ ਹੁੰਦਾ, ਅਗਰ ਤੇ ਬੱਦਲ ਰਹੇ, ਬਾਰਿਸ਼ ਥੋੜੀ ਹੋਰ ਹੋਈ, ਫਿਰ ਟੈਂਪਰੇਚਰ ਥੱਲੇ ਰਹੇਗਾ। ਵਰਨਾ ਪਿਛਲੇ 4-5 ਦਿਨਾਂ ਤੋਂ ਇਹ ਹੋ ਰਿਹਾ ਸੀ, ਥੋੜੇ ਬੱਦਲ ਆਉਂਦੇ ਸੀ ਨਾ, ਉਸ ਬਾਅਦ ਧੁੱਪ ਨਿਕਲ ਆਉਂਦੀ ਸੀ, ਉਹ ਹਿਊਮਿਡਿਟੀ ਜ਼ਿਆਦਾ ਹੋ ਜਾਂਦੀ ਸੀ, ਮੋਇਸਚਰ ਜ਼ਿਆਦਾ ਸੀ, ਨਮੀ ਜ਼ਿਆਦਾ ਸੀ, ਤੇ ਉਹਦੇ ਕਾਰਨ ਪਸੀਨਾ ਬਹੁਤ ਜ਼ਿਆਦਾ ਆਉਂਦਾ ਵਿੱਚ, ਜਿਹੜੀ ਚਮੜੇ ਦੀ ਬਿਮਾਰੀਆਂ ਨੇ ਉਹ ਵੀ ਬਹੁਤ ਜ਼ਿਆਦਾ ਆਉਂਦੀ, ਸਾਹ ਦੀ ਪ੍ਰੋਬਲਮ ਵੀ ਆਉਂਦੀ ਵਿੱਚ ਅਸਥਮਾ ਦਮੇ ਦੇ ਮਰੀਜ਼ ਨੂੰ
ਜੀ। ਅੱਛਾ, ਮੈਂ ਦੁੱਗਲ ਸਾਹਿਬ ਇੱਕ ਚੀਜ਼ ਪੜ੍ਹ ਰਿਹਾ ਸੀ, ਕਹਿੰਦੇ ਕਿ ਸਮਾਂ ਆਉਣ ਦੇ ਨਾਲ ਨਾ ਜਿੱਦਾਂ ਜਿੱਦਾਂ ਸਮਾਂ ਆਉਂਦਾ ਜਾਊਗਾ ਉਦਾਂ ਉਦਾਂ ਟੈਂਪਰੇਚਰ ਵੱਧਦਾ ਜਾਊਗਾ, ਜ਼ਿਆਦਾ ਵਧੂਗਾ ਘਟੂਗਾ, ਸੋ ਘੱਟ ਵਧੂਗਾ ਜ਼ਿਆਦਾ, ਯਾਨੀ ਕਿ ਇਕਦਮ ਬੜਾ ਪਰਿਵਰਤਨ ਆਊਗਾ। ਕਹਿੰਦੇ ਕਿ ਜਿਹੜੀ ਹਿਊਮਿਨਿਟੀ ਹੈ, ਜਿਹੜੀ ਬੰਦੇ ਦੀ ਜਿਹੜੀ ਮਨੁੱਖਤਾ ਜਾਂ ਇਨਸਾਨੀਅਤ ਆ, ਉਹਦੇ ਵਿੱਚ ਵੀ ਬੜਾ ਮਤਲਬ ਉਤਾਰ ਚੜਾ ਆਊਗਾ, ਮਨੁੱਖਤਾ ਜਿਹੜੀ ਹੌਲੀ ਹੌਲੀ ਖਤਮ ਹੁੰਦੀ ਜਾਊਗੀ। ਕਿਉਂਕਿ ਸੁਣਨ ਦੇ ਵਿੱਚ ਆਇਆ ਕਿ ਜਿੱਦਾਂ ਜਿੱਦਾਂ ਸੰਸਾਰ ਅੱਗੇ ਨੂੰ ਵੱਧਦਾ ਜਾ ਰਿਹਾ, ਸਾਡੇ ਵਿੱਚ ਜਿਹੜੀ ਇਹ ਦਇਆ ਭਾਵਨਾ ਤਰਸ ਉਹ ਬੜਾ ਘਟਦਾ ਜਾ ਰਿਹਾ।
ਉਹ ਤੇ ਇਸ ਤਰ੍ਹਾਂ ਜੀ, ਅੱਜ ਕੱਲ ਸਰਵਾਈਵਲ ਵਾਸਤੇ ਦੌੜ ਲੱਗੀ ਹੋਈ ਹੈ, ਕਿਸੇ ਨੇ ਟਿਕਣਾ ਆਪਣੀ ਜਗ੍ਹਾ ਦੇ ਉੱਪਰ, ਉਹਨੇ ਆਪਣੇ ਨੂੰ ਸਕਸੈਸਫੁਲ ਕਰਨਾ, ਉਹਨੂੰ ਹਜ਼ਾਰਾਂ ਨਾਲ ਲੜਨਾ ਪੈਂਦਾ। ਤੁਸੀਂ ਬਹੁਤ ਹੀ ਦੂਰ ਨਾ ਜਾਓ, ਛੋਟੇ ਛੋਟੇ ਬੱਚਿਆਂ ਦੀ ਇਗਜ਼ਾਮਪਲ ਲੈ ਲਓ, ਅਗਰ ਉਹਨਾਂ ਨੂੰ ਕਿਸੇ ਚੰਗੇ ਸਕੂਲ ਭਰਤੀ ਕਰਾਉਣਾ ਹੋਵੇ, ਤੇ ਉਹਨਾਂ ਦੇ ਟੈਸਟ ਲਿਤੇ ਜਾਂਦੇ, ਉਹਨਾਂ ਦੇ ਮਾਂ ਪਿਆਂ ਦਾ ਟੈਸਟ ਲਿਤੇ ਜਾਂਦੇ, ਸਾਰਿਆਂ ਦਾ ਟੈਸਟ ਲਿਤੇ ਜਾਂਦਾ, ਇੱਕ ਬੱਚੇ ਨੂੰ ਅਗਰ ਇੰਨਾ ਕੰਪੀਟੀਸ਼ਨ ਫੇਸ ਕਰਨਾ ਪੈਂਦਾ, ਤੁਸੀਂ ਉਸ ਬੰਦੇ ਦੀ ਸੋਚੋ ਜਿੰਨੇ ਜਾ ਕੇ ਰੋਟੀ ਕਮਾਣੀ ਕਰਦੇ, ਉਹਨੂੰ ਕਿੰਨਾ ਕੰਪੀਟੀਸ਼ਨ ਫੇਸ ਕਰਨਾ ਪੈਂਦਾ ਹੋਏਗਾ, ਤੇ ਉਹਦੇ ਵਿੱਚ ਦਇਆ ਭਾਵ ਜਿਹੜਾ ਆਪਣੇ ਆਪ ਖਤਮ ਹੁੰਦਾ ਜਾ ਰਿਹਾ, ਦੂਸਰਿਆਂ ਨਾਲ ਅਸੀਂ ਆਪਣੀ ਜੜਾਂ ਤੋਂ ਅਲੱਗ ਹੁੰਦੇ ਜਾ ਰਹੇ ਹਾਂ, ਨੇਚਰ ਤੋਂ ਅਲੱਗ ਹੁੰਦੇ ਜਾ ਰਹੇ ਹਾਂ, ਧਰਮ ਤੋਂ ਅਲੱਗ ਹੁੰਦੇ ਜਾ ਰਹੇ ਹਾਂ। ਅੱਜ ਕੱਲ੍ਹ ਲੋਕ ਉਹਨੇ ਧਾਰਮਿਕ ਵੀ ਨਹੀਂ ਦੇ, ਚਲੋ ਜੀ ਥੋੜੇ ਵਿੱਚ ਆਪਣਾ ਤੇਰਾ ਭਾਣਾ ਮਿੱਠਾ ਲੱਗ ਗਿਆ, ਉਹ ਸਾਡੇ ਚ ਵੀ ਗੱਲ ਨਹੀਂ ਰਹੀ।
ਯੂਰਪ ਜਦੋਂ ਯੂਰਪ ਦੇ ਵਿਚ ਜਦੋਂ ਚਰਚ ਜਿੰਨੀਆਂ ਵੀ ਖਾਲੀ ਹੋ ਗਈਆਂ, ਉੱਥੇ ਲੋਕ ਆਉਣੋ ਹਟ ਗਿਆ, ਤੇ ਉਹ ਸਤਿਆਨਾਸ਼ ਵੀ ਉਦੋਂ ਹੀ ਹੋਣਾ ਸ਼ੁਰੂ ਹੋਇਆ, ਕਿਉਂਕਿ ਪਹਿਲੇ ਜਿਹੜੇ ਲੋਕ ਸੀ ਜਿਹੜੇ ਗੋਰੇ ਜਿਨ੍ਹਾਂ ਨੇ ਰਾਜ ਕੀਤਾ ਉਹ ਬੜੇ ਨੇਮੀ ਸੀ, ਟਾਈਮ ਨਾਲ ਉੱਠਣਾ, ਟਾਈਮ ਦੇ ਨਾਲ ਸੌਣਾ, ਤੇ ਰੱਬ ਨੂੰ ਯਾਦ ਕਰਨਾ, ਕਿ ਬੜਾ ਸੋਹਣਾ ਸੀ ਉਹਨਾਂ ਦੇ ਵਿੱਚ ਕਿ ਆਪਣੇ ਗੁਨਾਹਾਂ ਨੂੰ ਮੰਨਣਾ। ਉਹਨਾਂ ਦੇ ਇੱਕ ਹੈਗਾ ਬੁਕਸ ਹੈਗਾ, ਉੱਥੇ ਜਾ ਕੇ ਤੁਸੀਂ ਆਪਣੇ ਗੁਨਾਹ ਨੂੰ, ਮੈਂ ਇੱਕ ਪੜ੍ਹ ਕੇ ਬੜਾ ਹੈਰਾਨ ਹੋਇਆ, ਕਹਿੰਦੇ ਕਿ ਉੱਥੇ ਪਾਦਰੀ ਨੂੰ ਤੁਸੀਂ ਜੇ ਗੁਨਾਹ ਮੰਨਦੇ ਨਾ ਕਿ ਬੰਦੇ ਦਾ ਕਤਲ ਵੀ ਕੀਤਾ, ਤੇ ਉਹ ਪਾਦਰੀ ਇਹ ਰਾਜ ਵੀ ਆਪਦੇ ਕੋਲ ਹੀ ਰੱਖਦਾ, ਉਹ ਕਿਸੇ ਪੁਲਿਸ ਨੂੰ ਜਾਂ ਕਿਸੇ ਦਫ਼ਤਰ ਇਤਲਾਹ ਨਹੀਂ ਕਰ ਸਕਦਾ ਕਿ ਇਹਨੇ ਬੰਦੇ ਨੇ ਕਤਲ ਕੀਤਾ।
ਦੇਖੋ ਜੀ, ਧਰਮ ਕੋਈ ਵੀ ਹੋਵੇ, ਸਾਨੂੰ ਇੱਕ ਚੰਗਾ ਬੰਦਾ ਬਣਨ ਦੀ ਹਮੇਸ਼ਾ ਹੈਲਪ ਕਰਦਾ ਵਾ। ਹੁਣ ਸਾਡੇ ਇੱਥੇ ਵੀ ਕਹਿੰਦੇ ਨੇ ਜੋ ਜੀ ਕੋਈ ਗੱਲ ਨੀ, ਪਾਪ ਕੀਤੇ ਨੇ ਸਾਰੇ ਗੰਗਾ ਨਹਾਤੇ ਧੋ ਤੋਰੇ, ਪੂਰਨਮਾਸੀ ਵਾਲੇ ਦਿਨ ਸਵੇਰੇ ਉੱਠ ਕੇ ਨਹਾ ਧੋ ਲਵੋ, ਸਾਰੇ ਪਾਪ ਤੁਹਾਡੇ ਧੋ ਗਏ, ਤੁਸੀਂ ਪਵਿੱਤਰ ਹੋ ਗਏ। ਧਰਮ ਚ ਬੰਦੇ ਨੂੰ ਹਮੇਸ਼ਾ ਹਰ ਜਗ੍ਹਾ ਦੇ ਉੱਪਰ ਉਹਦੀ ਸਹਾਇਤਾ ਕਰਨ ਵਾਸਤੇ ਹੈ, ਅਗਰ ਆਦਮੀ ਉਸ ਤੱਕ ਚੱਲ ਕੇ ਜਾਵੇ।
ਦੇਖੋ ਖਤਮ ਪਾਪ ਉਦੋਂ ਹੋ ਜਾਂਦੇ, ਕਹਿੰਦੇ ਕਿਸੇ ਦੇ ਨਹਾਉਣ ਧੋਣ ਦੇ ਨਾਲ ਨਹੀਂ, ਪਾਪ ਜਿਹੜੇ ਉਦੋਂ ਖਤਮ ਹੋ ਜਾਂਦੇ ਨੇ ਜਦੋਂ ਤੁਸੀਂ ਉਸ ਚੀਜ਼ ਨੂੰ ਮਹਿਸੂਸ ਕਰ ਲੈਂਦੇ ਵੀ ਮੇਰੇ ਤੋਂ ਗਲਤੀਆਂ ਹੋਈਆਂ ਸੀ, ਕਿ ਮੈਂ ਹੁਣ ਚੰਗਾ ਜੀਵਨ ਜਿਉਣ ਦੀ ਇੱਕ ਕਾਮਨਾ ਇੱਕ ਆਸ ਕਰਦਾ। ਕਿਸੇ ਵੀ ਚਾਹੇ ਉਹ ਮੰਦਿਰ ਧਾਰਮਿਕ ਸਥਾਨ ਦੇ ਵਿੱਚ ਤੁਸੀਂ ਜਦੋਂ ਇਸ਼ਨਾਨ ਕਰਦੇ ਹੋ, ਚਾਹੇ ਕਿਸੇ ਵੀ ਹੋਵੇ ਕਿਸੇ ਵੀ ਥਾਂ ਦੇ ਧਾਰਮਿਕ ਸਥਾਨ ਤੇ, ਜਦੋਂ ਤੁਸੀਂ ਇਸ ਗੱਲ ਨੂੰ ਮੰਨ ਲਓ ਵੀ ਪਰਮਾਤਮਾ ਮੇਰੇ ਤੋਂ ਗਲਤੀਆਂ ਹੋਈਆਂ, ਜਿੱਦਾਂ ਉਹਦੇ ਵਿੱਚ ਚਰਚ ਦੇ ਵਿੱਚ ਹੈਗਾ ਕਿ ਗਲਤੀਆਂ ਮੰਨਣ ਦੀ ਇੱਕ ਰੀਤ ਆ, ਜਦੋਂ ਇੱਥੇ ਵੀ ਗਲਤੀ ਮੰਨ ਕੇ ਤੁਸੀਂ ਇਸ਼ਨਾਨ ਕਰ ਲੈਂਦੇ ਕਿ ਨਵੇਂ ਨਕੋਰ ਹੋ ਕੇ, ਤੇ ਉਸ ਤੋਂ ਬਾਅਦ ਤੁਸੀਂ ਇੱਕ ਚੰਗਾ ਜੀਵਨ ਜੀਉਣੇ, ਤੇ ਸ਼ਾਇਦ ਉਹ ਪਾਪ ਕੱਟੇ ਵੀ ਜਾਂਦੇ ਨੇ ਕਿਉਂਕਿ ਤੁਸੀਂ ਜੀਵਨ ਸਹੀ ਅਪਣਾ ਲਿਆ ਨਾ। ਇਹ ਵੀ ਇੱਕ ਬਹੁਤ ਸੋਹਣਾ ਇੱਕ ਧਰਮ ਦੇ ਵਿੱਚ ਸਾਨੂੰ ਦੁਬਾਰਾ ਜੀਵਨ ਜੀਣ ਦਾ ਇੱਕ ਮੌਕਾ ਦਿੱਤਾ ਜਾਂਦਾ। ਅੱਛਾ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਸੀ ਕਿ ਜਿਹੜਾ ਹੋਣਾ ਨਹੀਂ ਸੀ ਚਾਹੀਦਾ, ਹੈਰਾਨੀ ਮੈਨੂੰ ਵੀ ਹੋਈ ਸੀ ਜਦੋਂ ਮੈਂ ਸੁਣਿਆ, ਕਹਿੰਦੇ ਕਿ ਅੱਜ ਕੱਲ ਜੇ ਸਕੂਲਾਂ ਦੇ ਵਿੱਚ ਤੁਸੀਂ ਦਾਖਲਾ ਕਰਾਉਣਾ ਨਾ, ਮਾਂ ਪਿਓ ਤੁਹਾਡੇ ਕਿੰਨੇ ਪੜੇ ਵੀ ਬੜੇ ਮਾਇਨੇ ਰੱਖਦੇ।
ਬਿਲਕੁਲ ਜੀ,
ਕਈਆਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਐਡਮਿਸ਼ਨ ਨਹੀਂ ਦਿੱਤੀ ਜਾਂਦੀ ਜੇ ਮਾਂ ਪਿਓ ਅਨਪੜ੍ਹ, ਭਾਵੇਂ ਪੈਸੇਮੰਦ ਕਰੋੜਾਂ ਦਾ ਮਾਲਕ ਆ, ਉਹਨਾਂ ਨੇ ਕਹਿਣਾ ਤੁਹਾਡੇ ਮਾਂ ਪਿਓ ਕਿੰਨੇ ਕੁ ਪੜੇ ਨੇ, ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਜੀ ਦਸਵੀਂ ਪਾਸ ਹੀ ਨੇ, ਪਰ ਉਹਦਾ ਪੈਸਾ ਸਾਡੇ ਕੋਲ ਬਹੁਤ ਆ, ਅਸੀਂ ਫੋਰਨ ਤੋਂ ਆਏ, ਉਹਨਾਂ ਕਹਿਣਾ ਨਹੀਂ। ਮੈਂ ਹੈਰਾਨ ਹੋ ਗਿਆ ਵੀ ਮਾਂ ਪਿਓ ਦੀ ਪੜ੍ਹਾਈ ਵੀ ਮਾਇਨੇ ਰੱਖਦੀ ਬੱਚੇ ਦੀ ਐਡਮਿਸ਼ਨ।
ਬਿਲਕੁਲ ਜੀ ਬਿਲਕੁਲ, ਉਹਨਾਂ ਨੇ ਆਪਣੇ ਸਟੈਂਡਰਡਸ ਬਣਾਏ ਹੋਏ ਨੇ, ਆਪਣੇ ਤਰ੍ਹਾਂ ਦੇ ਮਾਪਦੰਡ ਰੱਖੇ ਹੋਏ ਨੇ ਕਿ ਅਗਰ ਇਹ ਮਾਪਦੰਡ ਤੁਸੀਂ ਪੂਰੇ ਕਰ ਦਿਓ ਤੁਹਾਨੂੰ ਐਡਮਿਸ਼ਨ ਮਿਲੇਗੀ, ਵਰਨਾ ਬੱਚੇ ਨੂੰ ਐਡਮਿਸ਼ਨ ਨਹੀਂ ਮਿਲ ਸਕਦੀ। ਇਸ ਵਾਸਤੇ ਉਹ ਇਹ ਵੀ ਗੱਲਾਂ ਵੀ ਕਹਿੰਦੇ ਨੇ ਕਿ ਬੱਚੇ ਦਾ ਘਰ ਦਾ ਮਾਹੌਲ ਵੀ ਬੜਾ ਮੈਟਰ ਕਰਦਾ ਹੈ, ਪਰ ਮੇਰੇ ਖਿਆਲ ਦੇ ਵਿੱਚ ਇੱਕ ਟੀਚਰ ਅਗਰ ਬੱਚੇ ਨੂੰ ਨਹੀਂ ਸੁਧਾਰ ਸਕਿਆ ਫਿਰ ਉਹਨੂੰ ਕੋਈ ਵੀ ਸੁਧਾਰ ਨਹੀਂ ਸਕਦਾ, ਕਿਉਂਕਿ ਇੱਕ ਤੇ ਘਰ ਹੁੰਦਾ, ਇੱਕ ਜਿੱਥੇ ਉਹ ਗੱਲਾਂ ਸਿੱਖਦਾ, ਦੂਸਰਾ ਉਹ ਸਕੂਲ ਹੁੰਦਾ ਵਾ। ਘਰ ਵਿੱਚ ਉਹ ਸਿੱਖਣ ਦੀ ਬਜਾਏ ਘੱਟ ਉਹ ਵੱਧਣ ਫੁੱਲਣ ਦੇ ਵਿੱਚ ਉਹਦਾ ਟਾਈਮ ਜ਼ਿਆਦਾ ਲੱਗਦਾ ਵਾ, ਤੇ ਜਦਕਿ ਸਿੱਖਣਾ ਉਹਨੇ ਜ਼ਿਆਦਾ ਸਕੂਲ ਵਿੱਚ ਹੁੰਦਾ। ਬਾਕੀ ਇਹ ਸਭ ਮਾਡਰਨ ਐਜੂਕੇਸ਼ਨ ਸਿਸਟਮ ਦਾ,
ਮਾਡਰਨ ਦੇ ਵਿੱਚ ਮੈਂ ਸੋਚ ਰਿਹਾ ਇੱਦਾਂ ਦੀਆਂ ਗੱਲਾਂ ਵੀ ਆਉਣਗੀਆਂ ਕੱਲ ਨੂੰ ਕਿ ਤੁਹਾਡੇ ਘਰ ਦੇ ਵਿੱਚ ਲੜਾਈ ਕਿੰਨੀ ਵਾਰ ਹੁੰਦੀ ਹੈ ਮਹੀਨੇ ਚ, ਜਿਨ੍ਹਾਂ ਦੇ ਹੋਇਆ ਕਰਨਾ ਕਿ ਮਹੀਨੇ ਵਿੱਚ, ਜੇ ਤਾਂ ਚਾਰ ਵਾਰੀ ਲੜਦੇ ਨੇ ਫਿਰ ਤੁਸੀਂ ਦਾਖਲਾ ਲੈ ਸਕਦੇ ਜੇ ਜਾਂਦੇ।
ਤੁਸੀਂ ਯੂਰੋਪੀਅਨ ਕੰਟਰੀ ਚਲੇ ਜਾਓ, ਕੈਨੇਡਾ ਵਗੈਰਾ ਚਲੇ ਜਾਓ, ਉੱਥੇ ਅਜੇ ਵੀ ਇਸ ਤਰ੍ਹਾਂ, ਉੱਥੇ ਬੱਚੇ ਨੂੰ ਤੁਸੀਂ ਕੁੱਟ ਵੀ ਨਹੀਂ ਸਕਦੇ ਸਕੂਲਾਂ ਵਿੱਚ,
ਤੇ ਉੱਥੇ ਤਾਂ ਦਾਖਲਾ ਛੇਤੀ ਮਿਲ ਜਾਊ।
ਪਰ ਉੱਥੇ ਤੁਸੀਂ ਇਹ ਦੇਖੋ ਨਾ, ਉੱਥੇ ਬੱਚੇ ਟੀਚਰ ਸਟੂਡੈਂਟ ਰੇਸ਼ੋ ਕਿੰਨੀ ਹੈ, 10 ਜਾਂ 15 ਸਟੂਡੈਂਟ ਪਿੱਛੇ ਇੱਕ ਟੀਚਰ ਹੈ। ਇੱਥੇ ਅਸੀਂ ਕੰਪੀਟੀਸ਼ਨ ਹੋ ਰਿਹਾ ਹੁੰਦਾ,
ਕਹਿਣਾ ਸਾਡੇ ਤਿੰਨ ਦਿਨ ਦੇ ਸੈਕਸ਼ਨ ਆਪਣੇ ਤੇ ਇੱਥੇ ਲੜਾਈ ਇਸ ਗੱਲ ਦੀ ਹੁੰਦੀ ਹੈ ਕਈਆਂ ਦੇ ਵਿੱਚ, ਕਿ ਪਿਛਲੀ ਵਾਰ ਸਾਡੇ 115
ਅਸੀਂ ਦੇਖਦੇ ਹਾਂ ਕਿ ਐਜੂਕੇਸ਼ਨ ਸਿਸਟਮ ਵੀ ਚੇਂਜ ਹੁੰਦਾ ਜਾ ਰਿਹਾ। ਹਰ ਤਰ੍ਹਾਂ ਦੇ ਸਕੂਲ ਤੁਹਾਨੂੰ ਮਿਲ ਜਾਣਗੇ ਇੰਡੀਆ ਵਿੱਚ, ਬਹੁਤ ਚੰਗੇ ਵੀ ਜਿਹੜੇ ਆਪਣੇ ਸਟੈਂਡਰਡ ਨੂੰ ਮੇਨਟੇਨ ਕਰਨ ਵਾਸਤੇ, ਜੋ ਵੀ ਤੁਸੀਂ ਜਿਸ ਤਰ੍ਹਾਂ ਵੀ ਤੁਸੀਂ ਕਹਿ ਰਹੇ ਸੀ ਕਿ ਮਾਂ ਪਿਓ ਨੂੰ ਪੜ੍ਹਨਾ ਜ਼ਰੂਰੀ ਹੁੰਦਾ, ਤੇ ਇਹੋ ਜਿਹੇ ਵੀ ਜਿੱਥੇ ਤੁਹਾਡਾ ਪੜ੍ਹਨਾ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ। ਤੁਸੀਂ ਸਰਕਾਰੀ ਸਕੂਲ ਚਲੇ ਜਾਓ, ਤੁਸੀਂ ਪੜ੍ਹੋ ਨਾ ਪੜ੍ਹੋ, ਫੀਸ ਆਪਣੀ ਦੇ ਜਾਓ, ਹਾਜ਼ਰੀ ਭਰੀ ਜਾਓ, ਉਹ ਠੀਕ ਹੈ ਜੀ।
ਨਹੀਂ ਇਹ ਸਰਕਾਰੀ ਦਾ ਨੀ, ਬਹੁਤ ਸਾਰੇ ਪ੍ਰਾਈਵੇਟ ਵੀ ਇੱਦਾਂ ਦਾ ਹਲੇ ਲਾਹਾ ਲਈ ਜਾਂਦੇ ਨੇ, ਇਹ ਤੇ ਕਿਸੇ ਸਕੂਲ ਦੇ ਵਿੱਚ ਸਰਕਾਰੀ ਚ ਬਹੁਤ ਵਧੀਆ ਵੀ ਪੜ੍ਹਾਈ ਹੈ।
ਇਹ ਅੱਜ ਕੱਲ ਨਿੱਜੀਕਰਨ ਵੀ ਜ਼ਿਆਦਾ ਹੋ ਗਿਆ, ਇਸ ਕਾਰਨ ਸਰਕਾਰ ਦੇ ਹੱਥ ਵਾਸ ਜ਼ਿਆਦਾ ਗੇਮ ਰਹੀ ਨੀ।
ਦੇਖੋ ਜਿਹੜਾ ਇੱਕ ਚੀਜ਼ ਬੜੀ ਵਧੀਆ ਸਿਆਣੇ ਕਹਿੰਦੇ ਹੁੰਦੇ ਸੀ ਵੀ ਕੰਮ ਕੋਈ ਵੀ ਮਿਲ ਜਾਵੇ ਤੁਹਾਨੂੰ, ਜਦੋਂ ਕੋਈ ਵੀ ਕੰਮ ਮਿਲ ਗਿਆ ਉਹਨੂੰ ਤੁਸੀਂ ਇਮਾਨਦਾਰੀ ਨਾਲ ਕਰੋ। ਇਹ ਨਾ ਦੇਖੋ ਕਿ ਮੈਨੂੰ ਕੋਈ ਪਿੱਛੇ ਦੇਖ ਰਿਹਾ, ਹੁਣ ਸਰਕਾਰੀ ਬੰਦਾ ਇਹ ਤਾਂ ਨਹੀਂ ਨਾ ਦੇਖੂਗਾ ਕਿ ਮੇਰੇ ਸਰਕਾਰ ਦੇਖ ਰਹੀ ਕਿ ਨਹੀਂ, ਪ੍ਰਾਈਵੇਟ ਤਾਂ ਨਹੀਂ ਦੇਖੋ ਪਿੱਛੇ ਦੇਖ ਰਿਹਾ ਕਿ ਨਹੀਂ ਦੇਖ ਰਿਹਾ। ਹੁਣ ਇਹ ਤੁਹਾਡੀ ਆਪਣੀ ਇਮਾਨਦਾਰੀ ਕਿ ਤੁਸੀਂ ਕਿਵੇਂ ਕੰਮ ਕਰਦੇ ਹੋ ਉਹਦੇ ਅਨੁਸਾਰ ਤੁਹਾਨੂੰ ਫਲ ਮਿਲਣਾ। ਹੁਣ ਕੋਈ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਬੈਠਾ ਡਾਕਟਰ ਆ, ਉਹ ਮਰੀਜ਼ ਨੂੰ ਪੁੱਛਦਾ ਹਾਂਜੀ ਕੀ ਹੋਇਆ ਜੀ, ਗਲਾ ਖਰਾਬ, ਦਵਾਈ ਲਿਖ ਦਿੱਤੀ। ਹੁਣ ਓਹੀ ਡਾਕਟਰ ਇਮਾਨਦਾਰੀ ਨਾਲ ਪੁੱਛਦਾ ਕਦੋਂ ਤੋਂ ਖਰਾਬ ਆ, ਕੀ ਤੁਹਾਡੇ ਪੇਰੈਂਟਸ ਨੂੰ ਤੁਹਾਡੇ ਕਿਸੇ ਨੂੰ ਏਦਾਂ ਦੀ ਪ੍ਰੋਬਲਮ ਸੀ, ਜਾਂ ਤੁਸੀਂ ਕੀ ਖਾਇਆ ਤੁਹਾਨੂੰ ਹੁੰਦਾ ਜਾਂ ਕਿੱਦਾਂ ਹੁੰਦਾ, ਜਾਂ ਤੁਸੀਂ ਕਿਹੜੀ ਦਵਾਈ ਕੋਈ ਲਈ। ਇੱਕ ਹੈਗਾ ਕਿ ਹਾਂਜੀ ਖਰਾਬ ਹਲੋ ਜੀ, ਹੁਣ ਦੋ ਤਰ੍ਹਾਂ ਦੀ ਨਾ, ਇੱਕ ਇਮਾਨਦਾਰੀ ਇਹ ਹੈ ਕਿ ਤੁਸੀਂ ਉਸ ਕੰਮ ਨੂੰ ਬੜੇ ਨਿਭਾ, ਹੁਣ ਦੇਖ ਤਾਂ ਉਹ ਪ੍ਰਾਈਵੇਟ ਵਾਲਾ ਵੀ ਨਹੀਂ ਰਿਹਾ ਜਿਹਨੇ ਉਹ ਹਸਪਤਾਲ ਖੋਲਿਆ ਹੋਊ ਕਿ ਡਾਕਟਰ ਸਾਡਾ ਕੀ ਕਰ ਰਿਹਾ, ਪਰ ਉਹਦੇ ਅਨੁਸਾਰ ਉਹਨੂੰ ਫਲ ਮਿਲ ਜਾਣਾ, ਕਿਉਂਕਿ ਉਹ ਕਹਿਣਗੇ ਜੀ ਇਹ ਤਾਂ ਡਾਕਟਰ ਹੀ ਨਹੀਂ ਚੰਗਾ, ਕੱਲ ਨੂੰ ਗੱਲ ਗਾਹੇ ਵਗਾਹੇ ਇਹ ਆਉਣੀ ਕਿ ਚੰਗਾ ਨੀ ਤੇ ਉਹਨੂੰ ਬਾਅਦ ਚ ਕੁਛ ਮਿਲਣਾ ਨੀ ਕਿਉਂਕਿ ਉਹਨੇ ਮਿਹਨਤ ਨੀ ਕੀਤੀ। ਬੱਚਿਆਂ ਦਾ ਇਹੀ ਚੀਜ਼ ਆ ਕਿ ਬੱਚਾ ਜੇ ਕੋਈ ਮਿਹਨਤ ਕਰਦਾ ਆਪਣੇ ਕੰਮ ਕੋਈ ਵੀ ਆ, ਮੈਂ ਦੱਸਿਆ ਨਾ ਕੋਈ ਜੇ ਚਾਹੇ ਪੀਏ ਨੀ ਕਿਉਂ ਚਪੜਾਸੀ ਕਿਉਂ ਨੀ, ਉਹ ਆਪਣਾ ਕੰਮ ਮਿਹਨਤ ਨਾਲ ਨਹੀਂ ਕਰਦਾ ਤੇ ਉਹਨੂੰ ਇੱਕ ਨਾ ਇੱਕ ਦਿਨ ਫਿਰ ਉਹ ਚੀਜ਼ ਦਾ ਜਿਹੜਾ ਫਲ ਉਹ ਰਿਜ਼ਲਟ ਉਹਨੂੰ ਮਾੜਾ ਜੇ ਕਹੀ ਤਾਂ ਮਾੜਾ ਮੈਨੂੰ ਚੰਗੇ ਨੂੰ ਚੰਗਾ। ਇਸ ਲਈ ਕੁਦਰਤ ਦੀ ਆਪਾਂ ਮੁੜ ਤੋੜ ਗੱਲ ਕਰਦੇ ਆ ਕਿ ਅੱਜ ਗੱਲ ਆਪਾਂ ਉਹੀ ਕੀਤੀ ਸੀ ਨਾ, ਬਾਰਿਸ਼ ਹੋਈ ਤਾਂ ਬਹੁਤ ਸੋਹਣੀ ਜਿਵੇਂ ਆਪਾਂ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਨ ਹੈ ਉਹਦੀ ਵੀ ਘਟਣ ਲੱਗ ਜੂਗੀ, ਤੇ ਬੜਾ ਲਾਗੇ ਜਿਹਾ ਹੀ ਦੱਸਿਆ ਸੀ 2100 2100 ਦੇ ਵਿਚ ਵਿਚ ਹੀ ਬਾਹਲਾ ਜਿਆਦਾ ਖਰਾਬ ਹੋ ਜਾਣਾ ਕੰਮ, ਪਰ ਮੈਨੂੰ ਐ ਲੱਗਦਾ ਕਹਿੰਦੇ ਜੇ ਪਰਮਾਤਮਾ ਹੈ ਜਾਂ ਪਰਮਾਤਮਾ ਨੂੰ ਮੰਨਣ ਵਾਲੇ ਲੋਕ ਹਨ ਤਾਂ ਫਿਰ ਤੇ ਚੀਜ਼ਾਂ ਘੱਟ ਵੀ ਸਕਦੀਆਂ, ਜਰੂਰੀ ਨੀ ਵਧੂਗੀਆਂ। ਹਰ ਜਿਦਾ ਹੁਣ ਜੇ ਇਨਵਾਇਰਮੈਂਟ ਨੂੰ ਲੈ ਕੇ ਹੁਣ ਜਿਦਾਂ ਦਾ ਉਹਨਾਂ ਨੇ ਗੌਰਮੈਂਟ ਨੇ ਕੀਤਾ ਕਿ ਤੁਸੀਂ 10-15 ਜਿਹੜੇ ਦਰਖਤ ਉਹ ਲਾ ਸਕਦੇ ਆ ਇੱਕ ਬੰਦਾ, ਜੇ ਲੈ ਸਕਦੇ ਤਾਂ ਲਾ ਵੀ ਸਕਦੇ, ਲਾ ਸਕਦੇ ਤਾਂ ਉਗਾ ਵੀ ਸਕਦੇ, ਜੇ ਇੱਦਾਂ ਦੀਆਂ ਚੀਜ਼ਾਂ ਤੁਸੀਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦਿਸ਼ਾ ਤਾਂ ਦਸ਼ਾ ਕੁਝ ਹੋਰ ਹੋ ਸਕਦੀ।
ਸਾਡੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਅੱਗੇ ਵਧੂ ਸੋਚ ਹੁੰਦੀ ਹੈ, ਕਈ ਐਕਟਿਵ ਚੰਗਾ ਵੀ ਸੋਚਦੇ ਨੇ, ਕਈ ਪੈਸੇਮਿਸਟਿਕ ਵੀ ਹੁੰਦੇ ਨੇ ਜਿਹੜੇ ਮਾੜਾ ਸੋਚਦੇ ਨੇ। ਹੁਣ ਅਸੀਂ ਵੇਖਦੇ ਹਾਂ ਕਿ ਅਗਰ ਅਸੀਂ ਜਿਹੜੇ ਅੱਗੇ ਵਧੂ ਸੋਚ ਚੰਗੀ ਸੋਚ ਰੱਖਦੇ ਨੇ, ਸਿਰਜਣਾਤਮਕ ਸੋਚ ਰੱਖਦੇ ਨੇ, ਅਗਰ ਅਸੀਂ ਉਹਨਾਂ ਦੇ ਹੱਥ ਮਜ਼ਬੂਤ ਕਰਦੇ ਹਾਂ ਤੇ ਸਾਡੀ ਸੋਸਾਇਟੀ ਵਧੀਆ ਹੋ ਸਕਦੀ ਹੈ। ਅਗਰ ਅਸੀਂ ਪੈਸੀਮਿਸਟਿਕ ਦੇ ਨਾਲ ਜਿਹੜੇ ਮਾੜਾ ਸੋਚਦੇ ਨੇ, ਉਸਦੇ ਕੁਛ ਨਹੀਂ ਹੋ ਸਕਦਾ ਇਸ ਦੇਸ਼ ਦਾ ਜਾਂ ਇਸ ਸਮਾਜ ਦਾ, ਉਹਨਾਂ ਦੇ ਹੱਥ ਮਜ਼ਬੂਤ ਕਰਾਂਗੇ ਤਾਂ ਅਸੀਂ ਉਸ ਦਿਸ਼ਾ ਵੱਲ ਜਾਵਾਂਗੇ।
ਦੇਖੋ ਜੀ, ਜਦੋਂ ਆਪਾਂ ਕਹਿੰਦੇ ਨਾ ਕੁਛ ਹੋ ਸਕਦਾ, ਉਦੋਂ ਕੋਈ ਹੱਲ ਤਾਂ ਬੰਦਾ ਲੱਭੇ, ਜਦੋਂ ਕਿਨੇ ਕੁਛ ਹੋ ਹੀ ਨਹੀਂ ਸਕਦਾ ਉਹ ਤੇ ਬੰਦਾ ਜਿਹੜਾ ਬਿਲਕੁਲ ਮੰਨ ਕੇ ਬਹਿ ਗਿਆ, ਉਹ ਤਾਂ ਨੈਚੁਰਲੀ ਫਿਰ ਕੁਛ ਹੋ ਹੀ ਨਹੀਂ ਸਕਦਾ।
ਇਹ ਸਾਡੇ ਉੱਪਰ ਡਿਪੈਂਡ ਕਰਦਾ, ਸਾਡਾ ਭਾਵੇਂ ਬਹੁਤ ਛੋਟਾ ਜਿਹਾ ਰੋਲ ਹੈਗਾ ਇਸ ਬਹੁਤ ਵੱਡੇ ਸੋਸਾਇਟੀ ਵਿੱਚ, ਪਰ ਉਹ ਰੋਲ ਜ਼ਰੂਰ ਅਸੀਂ ਸਾਨੂੰ ਚੰਗੀ ਤਰ੍ਹਾਂ ਅਦਾ ਕਰਨਾ ਚਾਹੀਦਾ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਅਸੀਂ ਲੱਖਾਂ ਵਿੱਚ ਅਸੀਂ ਕਿੱਥੇ ਮੈਟਰ ਕਰਦੇ ਹਾਂ, ਸਾਡੀ ਆਵਾਜ਼ ਦੀ ਵੀ ਇੱਕ ਕੀਮਤ ਹੈ,
ਕੀਮਤ ਹੈ, ਹਰ ਬੰਦੇ ਦੀ ਇੱਕ ਕੀਮਤ ਹੈ। ਚਾਹੇ ਸ਼ਾਇਦ ਇਸੇ ਕਰਕੇ ਜਦੋਂ ਆਪਾਂ ਵੋਟ ਪਾਉਣ ਜਾਂਦੇ ਹਾਂ ਤਾਂ ਇੱਕ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਹਰ ਇੱਕ ਵੋਟ ਪਾਓ, ਹਰ ਇੱਕ ਇੱਕ ਵੋਟ ਕੀਮਤੀ ਆ, ਕਿਉਂ ਮਿਹਨਤਾਂ ਕੀਤੀਆਂ ਜਾਂਦੀਆਂ ਨੇ ਮੰਤਰੀਆਂ ਦੁਆਰਾ ਜਾਂ ਜਿਹੜੇ ਵੋਟਰ ਜਿਹੜੇ ਉਹ ਖੜੇ ਹੁੰਦੇ ਮੱਤ ਤੇ ਇਲੈਕਸ਼ਨ ਤੇ, ਉਹ ਇਸ ਕਰਕੇ ਕਿਉਂਕਿ ਇੱਕ ਇੱਕ ਬੰਦੇ ਤੋਂ ਹੀ ਜਿਹੜੀ ਸਰਕਾਰ ਬਣਦੀ।
ਪਿੱਛੇ ਇੱਕ ਫਿਲਮ ਵੀ ਬੜੀ ਵਧੀਆ ਆਈ ਸੀ ਤੇ ਹਿੰਦੀ ਫਿਲਮ ਹੈਗੀ ਸੀ ਨਿਊਟਨ, ਉਹਦੇ ਵਿੱਚ ਦੱਸਿਆ ਗਿਆ ਸੀ ਛੱਤੀਸਗੜ੍ਹ ਵਿੱਚ ਜਿੱਥੇ ਬਿਲਕੁਲ ਟ੍ਰਾਈਬਲਸ ਰਹਿੰਦੇ ਨੇ, ਆਦਿਵਾਸੀ ਰਹਿੰਦੇ, ਉਹਨਾਂ ਨੂੰ ਕੁਛ ਨੀ ਪਤਾ ਹਿੰਦੀ, ਉਹਨਾਂ ਨੂੰ ਆਉਂਦੀ ਤੱਕ ਨਹੀਂ ਹੈਗੀ, ਉਪਰੋਂ ਆਤੰਕਵਾਦ ਵੀ ਹੈਗਾ ਉੱਥੇ, ਉੱਥੋਂ ਫਿਲਮ ਦਾ ਹੀਰੋ ਪਹੁੰਚ ਜਾਂਦਾ ਵਾ, ਉਹ ਉੱਥੇ ਜਾ ਕੇ ਕਿਸੇ ਤਰ੍ਹਾਂ ਇਲੈਕਸ਼ਨ ਕਰਵਾਉਂਦਾ, ਉਹਨਾਂ ਦੀਆਂ ਵੋਟਾਂ ਆਪ ਉਹਨਾਂ ਨੂੰ ਘਰੋਂ ਬੁਲਾ ਕੇ ਸਾਰੀ ਸਰਕਾਰ ਨਾਲ ਲੜ ਕੇ ਜਿਹੜੇ ਜਿਹੜੇ ਬੰਦੇ ਹੁੰਦੇ ਜਾਂ ਪੈਸੀਮਿਸਟਿਕ ਜਿਹੜੇ ਹੁੰਦੇ ਨੇ ਉਹ ਮਾੜੀ ਸੋਚ ਵਾਲੇ, ਉਹਨਾਂ ਨਾਲ ਲੜ ਕੇ ਉਹ ਕਿਸੇ ਤਰ੍ਹਾਂ 60 ਬੰਦਿਆਂ ਦੀ ਵੋਟਾਂ ਪਵਾਉਂਦਾ। ਉਹਨੂੰ ਪਤਾ ਹੁੰਦਾ ਕਿ ਮੇਰੇ ਕੋਲ 60 ਲੋਕੀ ਆਉਣੇ ਨੇ, ਉਹਦੇ ਵਾਸਤੇ ਉਹਨੂੰ ਹੈਲੀਕਾਪਟਰ ਚ ਲੈ ਕੇ ਜਾਇਆ ਜਾਂਦਾ ਜਿੱਥੇ ਉਹਨੇ ਵੋਟ ਪਾਉਣੀ ਹੁੰਦੀ ਹੈ। ਤੇ ਇੱਥੇ ਇਸ ਤਰ੍ਹਾਂ ਅਸੀਂ ਸੋਚਦੇ ਹਾਂ ਕਿ ਇਹੋ ਜਿਹੇ ਬੰਦੇ ਹੈਗੇ ਨੇ ਅਜੇ ਵੀ ਜਿਹੜੇ ਸਿਰਜਣਾਤਮਕ ਸੋਚ ਰੱਖਦੇ ਨੇ, ਜਿਹੜੇ ਹਰ ਉਸ ਪਹਿਲੂ ਨੂੰ ਵੀ ਸੋਚਦੇ ਨੇ ਕਿ ਚੰਗਾ ਹੋਏਗਾ ਤੇ ਉਹਦੇ ਵਾਸਤੇ ਕੰਮ ਵੀ ਕਰਦੇ ਨੇ। ਇਸ ਤਰ੍ਹਾਂ ਸਾਨੂੰ ਵੀ ਆਪਣੇ ਵੱਲੋਂ, ਚਾਹੇ ਆਪਾਂ ਜ਼ਿਆਦਾ ਨਹੀਂ ਕਰ ਸਕਦੇ, ਥੋੜਾ ਬਹੁਤ ਕੰਟਰੀਬਿਊਸ਼ਨ ਪਾਉਂਦੇ ਰਹਿਣਾ ਚਾਹੀਦਾ। ਜਿਸ ਤਰ੍ਹਾਂ ਹੁਣ ਅਸੀਂ ਰੇਡੀਓ ਤੇ ਕਰ ਰਹੇ ਹਾਂ, ਅਸੀਂ ਘੱਟ ਤੋਂ ਘੱਟ ਕਿਸੇ ਨੂੰ ਮੋਟੀਵੇਟ ਤੇ ਕਰ ਸਕਦੇ ਹਾਂ ਕਿ ਉਹ ਚੰਗੀ ਗੱਲ ਸੋਚੇ, ਚੰਗੇ ਪਾਸੇ ਵੱਲ ਸੋਚੇ।
ਤੇ ਵਾਕਿਆ ਜੇ ਕੋਈ 100 ਦੇ ਵਿੱਚੋਂ ਜੇ 1-2 ਬੰਦੇ ਵੀ ਇੱਕ ਇਰਾਦਾ ਆਪਣੇ ਨੂੰ ਮਜ਼ਬੂਤ ਕਰ ਲੈਂਦੇ ਨੇ,
ਬਿਲਕੁਲ
ਉਹ ਸਾਡਾ ਇੱਕ ਚੰਗਾ ਮਕਸਦ ਹੋਏਗਾ। ਅੱਛਾ ਦੁਗਲ ਸਾਹਿਬ, ਸਵੇਰੇ ਮੀਂਹ ਪਿਆ ਤੇ ਬੜਾ ਸੋਹਣਾ ਸਕੂਨ ਜਿਹਾ ਮਿਲਿਆ, ਤੇ ਕਹਿੰਦੇ ਕਿ ਜਦੋਂ ਬਾਰਿਸ਼ ਪੈਂਦੀ ਜਾਂ ਮੀਂਹ ਪੈਂਦਾ ਇੱਕ ਰਾਗ ਗਾਇਆ ਜਾਂਦਾ ਮਲਹਾਰ ਰਾਗ, ਤੇ ਉਸ ਤੀਜੇ ਪਹਿਰ ਦਿਨ ਦੇ ਤੀਜੇ ਪਹਿਰ ਦਾ ਰਾਗ ਹੈ ਵੈਸੇ, ਤੇ ਜਦੋਂ ਬਾਰਿਸ਼ ਪੈਂਦੀ ਹੈ ਉਦੋਂ ਵੀ ਆਪਾਂ ਗਾ ਸਕਦੇ ਹਾਂ, ਕਿਉਂਕਿ ਰਾਗਾਂ ਦਾ ਇੱਕ ਪਹਿਰ ਤੋਂ ਬਾਅਦ ਰਾਗ ਜਿਹੜੇ ਉਹ ਬਦਲ ਜਾਂਦੇ ਨੇ, ਉਹਨਾਂ ਦਾ ਕੁਝ ਰਾਗ ਹੈਗੇ ਨੇ ਜਿਵੇਂ ਆਪਾਂ ਦੇਖਦੇ ਹਾਂ ਰਾਗ ਭੈਰਵ ਤੇ ਇਸ ਤਰ੍ਹਾਂ ਦੇ ਰਾਗ ਜਿਹੜੇ ਉਹ ਸਦਾ ਕਦੋਂ ਮਰਜ਼ੀ ਗਾ ਸਕਦੇ ਨੇ, ਪਰ ਇਹ ਰਾਗ ਮਲਹਾਰ ਆ ਉਹ ਮੀਂਹ ਪੈਂਦੇ ਜਾਂ ਮੌਸਮ ਜਿਹੜਾ ਖੂਬਸੂਰਤ ਉਦੋਂ ਗਾਇਆ ਜਾਂਦਾ ਤੇ ਆਪਾਂ ਉਸ ਰਾਗ ਦੇ ਵਿੱਚ ਰਾਗ ਮਲਹਾਰ ਦੇ ਵਿੱਚ ਭਾਈ ਨਿਰਮਲ ਸਿੰਘ ਜੀ ਖਾਲਸਾ ਉਹਨਾਂ ਦੀ ਆਵਾਜ਼ ਦੇ ਵਿੱਚ ਆਪਾਂ ਇੱਕ ਸ਼ਬਦ ਸਰਵਣ ਕਰਦੇ ਹਾਂ। ਨੰਬਰ ਸਾਡਾ ਦੋਸਤੋ ਇੱਕ ਵਾਰੀ ਫਿਰ ਤੋਂ ਤੁਸੀਂ ਨੋਟ ਕਰ ਲਓ 94174 72363।